770 AM ਦੇ ਪਿਆਰੇ ਪਿਆਰੇ ਸਰੋਤਿਓ, ਮੇਰਾ ਯਾਨੀ ਕਿ ਡਾਕਟਰ ਨਰਿੰਦਰ ਰਵੀ ਦਾ ਸਭ ਨੂੰ ਪਿਆਰ ਭਰਿਆ ਨਮਸਕਾਰ, ਸਤਿ ਸ਼੍ਰੀ ਅਕਾਲ, ਸਲਾਮ ਅਲੈਕਮ ਐਂਡ ਵੈਰੀ ਗੁੱਡ ਈਵਨਿੰਗ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਹਰ ਐਤਵਾਰ ਨੂੰ 4 ਵਜੇ ਤੋਂ ਲੈ ਕੇ 5 ਵਜੇ ਤੱਕ ਮਾਈਂਡ ਐਂਡ ਬਾਡੀ ਪ੍ਰੋਗਰਾਮ ਲੈ ਕੇ ਮੈਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੁੰਦਾ। ਲਾਸਟ ਵੀਕ ਕਿਉਂਕਿ ਈਦ ਦਾ ਇੱਥੇ ਪ੍ਰੋਗਰਾਮ ਸੀਗਾ 2 ਘੰਟੇ ਦਾ, ਸੋ ਇਸ ਕਰਕੇ ਮੈਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਨਹੀਂ ਹੋਇਆ, ਪਰ ਮੈਂ ਘਰੋਂ ਹੀ ਰਿਕਾਰਡਿੰਗ ਕਰ ਦਿੱਤੀ ਸੀ ਅਤੇ ਉਹ ਮੈਂ ਫੇਸਬੁੱਕ ਅਤੇ ਯੂਟਿਊਬ 'ਤੇ ਪਾਈ ਸੀ, ਕਿਉਂਕਿ ਮੈਂ ਈਦ ਦੇ ਉੱਪਰ ਪ੍ਰੋਗਰਾਮ ਕਰਨਾ ਸੀਗਾ। ਸੋ ਈਦ ਦੇ ਉੱਤੇ ਫਿਰ ਮੈਂ ਰਿਕਾਰਡਿੰਗ ਘਰੋਂ ਕੀਤੀ ਅਤੇ ਤੁਹਾਨੂੰ ਫੇਸਬੁੱਕ ਅਤੇ ਯੂਟਿਊਬ ਦੇ ਉੱਤੇ ਤੁਸੀਂ ਉਹ ਦੇਖ ਸਕਦੇ ਹੋ। ਜਦੋਂ ਵੀ ਤੁਸੀਂ ਦੇਖਣਾ ਹੋਵੇ ਕੋਈ ਵੀ ਮੇਰਾ ਪਿਛਲਾ ਵੀ ਪ੍ਰੋਗਰਾਮ ਯੂਟਿਊਬ ਦੇ ਉੱਤੇ ਜਾਂ ਫੇਸਬੁੱਕ ਦੇ ਉੱਤੇ, ਤੁਸੀਂ ਸਿਰਫ ਮੇਰਾ ਨਾਂ ਪਾਉਣਾ ਡਾਕਟਰ ਨਰਿੰਦਰ ਰਵੀ ਗੋਇਲ ਅਤੇ ਸਾਰੇ ਪ੍ਰੋਗਰਾਮ ਆ ਜਾਣਗੇ ਜਿਹੜੇ ਕਿ ਆਪਾਂ ਪਿਛਲੇ ਕਈ ਸਾਲਾਂ ਤੋਂ ਕਰਦੇ ਆ ਰਹੇ ਹਾਂ। ਸਾਰੀ ਰਿਕਾਰਡਿੰਗ ਉੱਥੇ ਮੌਜੂਦ ਹੈ। ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹ ਅਰਫਾ ਮੁਜ਼ੱਫਰ ਜੀ ਦੇ ਸਹਿਯੋਗ ਦੇ ਨਾਲ ਪੇਸ਼ ਕੀਤਾ ਜਾਂਦਾ ਹੈ। ਅਰਫਾ ਮੁਜ਼ੱਫਰ ਜੀ ਰੀਅਲ ਸਟੇਟ ਦੀ ਦੁਨੀਆ ਦਾ ਇੱਕ ਬਹੁਤ ਹੀ ਵੱਡਾ ਨਾਂ ਹੈ, ਇਕੱਲਾ ਵੱਡਾ ਨਾਂ ਹੀ ਨਹੀਂ ਸਗੋਂ ਰੈਪੂਟੇਸ਼ਨ ਵੀ ਹੈ। ਲੋਕ ਇਹਨਾਂ ਦੀ ਘਰ ਘਰ ਦੇ ਵਿੱਚ ਗੱਲ ਕਰਦੇ ਨੇ, ਜਿਨ੍ਹਾਂ ਨੇ ਇਹਨਾਂ ਨਾਲ ਵਾਹ ਪਾਇਆ, ਜਿਨ੍ਹਾਂ ਨੇ ਇਹਨਾਂ ਨੂੰ ਡੀਲ ਕੀਤਾ, ਉਹੀ ਦੱਸ ਸਕਦੇ ਨੇ। ਬਾਕੀਆਂ ਦਾ ਕੀ ਪਤਾ ਹੁੰਦਾ, ਬਾਕੀਆਂ ਤਾਂ ਸੁਣੀਆਂ ਸੁਣਾਈਆਂ ਗੱਲਾਂ ਨੇ। ਹਾਂ, ਜਿਸ ਤਰ੍ਹਾਂ ਧੂੰਆਂ ਹੁੰਦਾ, ਜਿੱਥੇ ਸਮੋਕ ਹੁੰਦਾ ਆਟੋਮੈਟਿਕਲੀ ਅੰਡਰਸਟੂਡ ਹੈ ਕਿ ਦੇਅਰ ਇਜ਼ ਏ ਸਮੋਕ, ਦੇਅਰ ਇਜ਼ ਏ ਫਾਇਰ। ਜਿੱਥੇ ਧੂੰਆਂ ਹੋਏਗਾ ਉੱਥੇ ਜਿਹੜੀ ਅੱਗ ਵੀ ਹੋਏਗੀ। ਇਸ ਕਰਕੇ ਲੋਕ ਅੱਗੇ ਦੀ ਅੱਗੇ ਗੱਲਾਂ ਕਰਦੇ ਨੇ, ਜਿਹੜੇ ਡੀਲ ਕਰਦੇ ਨੇ ਵੀ ਕਿੰਨਾ ਵਧੀਆ ਅਤੇ ਕਿੰਨੀ ਚੰਗੀ ਤਰ੍ਹਾਂ ਉਹਨਾਂ ਨੇ ਡੀਲ ਕੀਤਾ। ਸੋ ਮੈਂ ਵੀ ਇਹੀ ਤਾਕੀਦ ਕਰਨਾ, ਤੁਹਾਨੂੰ ਬੇਨਤੀ ਕਰਦਾ ਕਿ ਜਦੋਂ ਵੀ ਤੁਸੀਂ ਕਦੇ ਰੀਅਲ ਸਟੇਟ ਦੇ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੈ, ਚਾਹੇ ਵੇਚਣੀ ਹੈ ਚਾਹੇ ਉਹ ਖਰੀਦਣੀ ਹੈ, ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ, ਭੈਣ ਭਰਾਵਾਂ ਨੂੰ, ਯਾਰਾਂ ਦੋਸਤਾਂ ਨੂੰ, ਪਿੰਡ ਵਾਲਿਆਂ ਨੂੰ, ਜਿਹਨੂੰ ਮਰਜ਼ੀ ਤੁਸੀਂ ਕਾਲ ਕਰੋ, ਕਿਉਂਕਿ ਅੱਜ ਕੱਲ੍ਹ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਨੇ। ਅੱਗੇ ਜੇ ਰੀਅਲ ਸਟੇਟ ਵਾਲਾ ਇੱਕ ਮਕਾਨ ਦੇ ਉੱਤੇ 6-7 ਹਜ਼ਾਰ ਡਾਲਰ ਬਣਾਉਣਾ ਸੀ, ਹੁਣ 60-70 ਹਜ਼ਾਰ ਡਾਲਰ ਬਣਦੇ ਨੇ। ਸੋ ਇਸ ਕਰਕੇ ਖੁੱਲ੍ਹ ਕੇ ਗੱਲਾਂ ਕਰੋ, ਮਿੱਠੀਆਂ ਗੱਲਾਂ 'ਚੋਂ ਨਾ ਆਓ, ਉਹਨਾਂ ਨੂੰ ਪੁੱਛੋ ਕਿ ਮੈਨੂੰ ਤੂੰ ਕੀ ਵਾਪਸ ਕਰੇਗਾ। ਜੇ ਮਕਾਨ ਈਵਨ ਤੁਸੀਂ ਖਰੀਦਣਾ ਵੀ ਹੈ ਨਾ, ਤਾਂ ਉਹਨੂੰ ਤਾਂ ਕਮਿਸ਼ਨ ਮਿਲਣੀ ਹੈ, ਉਹਨੂੰ ਤਾਂ ਪੈਸੇ ਮਿਲਣੇ ਨਾ, 50-60 ਹਜ਼ਾਰ ਤੁਹਾਡੇ ਉਹ ਮਿਲਣੇ ਤਾਂ ਹੀ ਹੈ ਤੁਹਾਡੇ ਕਰਕੇ, ਅਤੇ ਤੁਸੀਂ ਉਹਨੂੰ ਪੁੱਛੋ ਕਿ ਮੈਨੂੰ ਕਿੰਨੇ ਵਾਪਸ ਕਰੇਗਾ। ਹਾਂਜੀ, ਆਪ ਤੂੰ 1% ਰੱਖ ਲੈ, 2 ਮੈਨੂੰ ਮੋੜ, ਜੋ ਵੀ ਕੁਛ ਗੱਲਬਾਤ ਕਰਨੀ ਹੈ। ਜੇ ਉਹ ਗੋਲ ਮੋਲ ਕਰਦਾ ਤਾਂ ਹੀ ਮੈਂ ਕਹਿੰਦਾ ਅਰਫਾ ਮੁਜ਼ੱਫਰ ਜੀ ਨੂੰ ਬੁਲਾ ਲਓ, ਫੋਨ ਹੀ ਕਰਨਾ, ਫੋਨ ਕਰਕੇ ਗੱਲਾਂ ਸਾਰੀਆਂ ਪੁੱਛੋ, ਫਿਰ ਉਸ ਤੋਂ ਬਾਅਦ ਤੁਸੀਂ ਜੱਜ ਕਰੋ। ਪਰਮਾਤਮਾ ਨੇ ਅਕਲ ਦਿੱਤੀ ਹੈ, ਆਪਣੇ ਘਰ ਵਾਲੀ ਨੂੰ ਬਿਠਾਓ, ਮਾਂ ਨੂੰ ਬਿਠਾਓ, ਬਾਪ ਨੂੰ ਬਿਠਾਓ, ਅਤੇ ਉਸ ਤੋਂ ਬਾਅਦ ਫੈਸਲਾ ਕਰੋ। ਜੇ ਤੁਹਾਨੂੰ ਬਿਲਕੁਲ ਲੱਗਦਾ ਕਿ ਅਰਫਾ ਮੁਜ਼ੱਫਰ ਜੀ ਦੀ ਗੱਲਬਾਤ 'ਚ ਕੋਈ ਵਜਨ ਹੈ, ਕੋਈ ਓਨੈਸਟੀ ਹੈ, ਕੋਈ ਕਲੈਰਿਟੀ ਹੈ, ਤੁਸੀਂ ਇਹਨਾਂ ਨੂੰ ਦਿਓ। ਔਰ ਮੈਂ ਤੁਹਾਨੂੰ ਇਹ ਕਹਿਣਾ, ਇੱਕ ਵਾਰ ਡੀਲ ਕਰੋਗੇ ਹਮੇਸ਼ਾ ਹਮੇਸ਼ਾ ਲਈ ਤੁਸੀਂ ਇਹਨਾਂ ਦੇ ਹੀ ਬਣ ਜਾਓਗੇ, ਕਿਉਂਕਿ ਇਹਨਾਂ 'ਚ ਕੰਟੈਂਟਮੈਂਟ ਹੈ, ਹੇਰਾ ਫੇਰੀ ਦੀ ਤਾਂ ਸਵਾਲ ਹੀ ਨਹੀਂ ਪੈਂਦਾ। 0.00% ਹੇਰਾ ਫੇਰੀ ਦੀ ਭਾਵਨਾ, ਕਿਉਂਕਿ ਹਮੇਸ਼ਾ ਮੰਨਦੇ ਨੇ ਕਿ ਜਿਵੇਂ ਕਹਿੰਦੇ ਨੇ ਨਾ ਵੀ ਅੰਦਰੋਂ ਜਿਹੜਾ ਕੋਈ ਵੀ ਬੰਦਾ ਕੰਮ ਕਰਦਾ ਉਹਨੂੰ, ਜੇ ਬੰਦੇ ਨੂੰ ਅੰਦਰੋਂ ਗਿਆਨ ਹੋਵੇ, ਉਹਨੂੰ ਪਤਾ ਕਿ ਮੈਨੂੰ ਅੰਦਰ ਦੇਖਣ ਵਾਲਾ ਬੈਠਾ ਵਿੱਚ ਅਤੇ ਪਰਮਾਤਮਾ ਖੁਦਾ ਸਾਡੇ ਵਿੱਚ ਬੈਠਾ, ਫਿਰ ਅਸੀਂ ਕੋਈ ਗਲਤ ਕੰਮ ਨਹੀਂ ਕਰਦੇ। ਔਰ ਮੈਨੂੰ ਇਹ ਜਿੰਨਾ ਚਿਰ ਮੈਨੂੰ ਹੋ ਗਿਆ ਡੀਲ ਕਰਦਿਆਂ ਨੂੰ, ਮੈਨੂੰ ਇਹ ਯਕੀਨ ਹੈ ਕਿ ਇਹਨਾਂ ਨੂੰ ਰੱਬ ਦਾ ਖੁਦਾ ਦਾ ਖੌਫ ਹੈ। ਕਹਿੰਦੇ ਨੇ ਰਾਤ ਨੂੰ ਨੀਂਦ ਵਧੀਆ ਆਵੇ, 2 ਪੈਸੇ ਘੱਟ ਕਮਾ ਲਓ, ਪੈਸੇ ਕਿੰਨੇ ਕੁ ਕਮਾਈ ਚਲੋਗੇ, ਕਿੰਨੇ ਕੁ ਕਮਾਈ ਚਲੋਗੇ। ਬੇਈਮਾਨੀਆਂ ਦੇ ਪੈਸੇ ਕੋਈ ਯਾਦ ਕਰਦਾ? ਅੱਜ ਜੇ ਕਿਸੇ ਕੋਈ ਬੰਦਾ ਯਾਦ ਕਰਦਾ ਤਾਂ ਮੁਹੰਮਦ ਸਾਹਿਬ ਨੂੰ ਯਾਦ ਕਰਦਾ, ਗੁਰੂ ਨਾਨਕ ਸਾਹਿਬ ਨੂੰ ਯਾਦ ਕਰਦਾ, ਜੀਸਸ ਕ੍ਰਾਈਸਟ ਨੂੰ ਯਾਦ ਕਰਦਾ, ਸੋਕ੍ਰੇਟਿਸ ਨੂੰ ਕਰਦਾ, ਅਮੀਰਾਂ ਨੂੰ, ਰਾਜਿਆਂ ਨੂੰ ਕੌਣ ਯਾਦ ਕਰਦਾ? ਪੈਸੇ ਤਾਂ ਉਹਨਾਂ ਕੋਲ ਵੀ ਬਹੁਤ ਸੀਗੇ, ਪਰ ਜਿਹੜੇ ਬੰਦਾ ਹੱਕ ਹਲਾਲ ਦੀ ਕਮਾਈ ਖਾ ਕੇ ਆਉਂਦਾ, ਜਿਹੜਾ ਬੰਦਾ ਚੰਗੇ ਕੰਮ ਕਰਦਾ, ਨੇਕ ਪਾਪ ਕੰਮ ਕਰਦਾ, ਲੋਕਾਂ ਦੇ ਦਿਲਾਂ 'ਚ ਵੱਸਦਾ, ਲੋਕਾਂ ਨਾਲ ਪਿਆਰ ਕਰਦਾ, ਉਹਨਾਂ ਦੇ ਦਿਲਾਂ 'ਤੇ ਰਾਜ ਕਰਦਾ, ਉਹਨਾਂ ਨੂੰ ਹਮੇਸ਼ਾ ਯਾਦ ਰੱਖਦੇ ਨੇ। ਸੋ ਇਸ ਕਰਕੇ ਮੈਂ ਅਰਫਾ ਮੁਜ਼ੱਫਰ ਜੀ ਦਾ ਨਾਂ ਰਿਕਮੈਂਡ ਕਰਦਾ ਕਿ ਤੁਸੀਂ ਬਿਜ਼ਨਸ ਦੇ ਵਿੱਚ ਜੇ ਕੋਈ ਸਮਾਨ ਤੁਸੀਂ ਖਰੀਦਣਾ ਜਾਂ ਵੇਚਣਾ ਤਾਂ ਅਰਫਾ ਮੁਜ਼ੱਫਰ ਜੀ ਨੂੰ ਫੋਨ ਕਰ ਲਓ, 6478962045। ਔਰ ਮੈਂ ਤੁਹਾਨੂੰ ਇਹ ਗੱਲ ਕਹਿੰਦਾ, ਇਹਨਾਂ ਨੇ ਕਦੇ ਨਹੀਂ ਮੈਨੂੰ ਕਿਹਾ ਕਿ ਮੇਰੀ ਐਡਵਰਟਾਈਜ਼ਮੈਂਟ ਕਰੋ ਜਾਂ ਕੁਛ ਕਹੋ, ਕਿਉਂਕਿ ਮੇਰੀ ਆਤਮਾ ਕਹਿੰਦੀ ਹੈ ਕਿ ਜੇ ਚੰਗੇ ਆਪਾਂ ਮਾੜੇ ਬੰਦਿਆਂ ਦੀ ਤਾਂ ਨੁਕਤਾਚੀਨੀ ਕਰੀ ਹੀ ਜਾਂਦੇ ਹਾਂ, ਕਦੇ ਡੱਗ ਫੋਰਡ ਨੂੰ ਫੜ ਲੈਂਦੇ ਹਾਂ, ਕਦੇ ਜਸਟਿਨ ਆਪਣਾ ਕੈਨੀ ਨੂੰ ਫੜ ਲਿਆ, ਕਦੇ ਟੂਡੋ ਨੂੰ ਫੜ ਲਿਆ, ਕਦੇ ਬਾਦਲ ਨੂੰ ਫੜ ਲਿਆ, ਕਦੇ ਮਾਨ ਨੂੰ ਫੜ ਲਿਆ। ਜੇ ਕੋਈ ਚੰਗੇ ਕੰਮ ਕਰਦਾ ਉਹਦੇ ਲਈ ਵਾਹਵਾ ਵਾਹਵਾ ਬਹਿ ਜਾ ਉਹਦੇ ਲਈ ਚੰਗੇ 4 ਸ਼ਬਦ ਵੀ ਵਰ ਦਿਓ। ਸੋ ਇਸੇ ਕਰਕੇ ਮੈਂ ਅਰਫਾ ਮੁਜ਼ੱਫਰ ਜੀ ਦਾ, ਕਿਉਂਕਿ ਮੈਂ ਖੁਦ ਡੀਲ ਕੀਤਾ, ਇਸ ਕਰਕੇ ਤੁਹਾਨੂੰ ਨਾਂ ਰਿਕਮੈਂਡ ਕਰਦਾ ਕਿ 647 ਉਹਨਾਂ ਦਾ ਫੋਨ ਨੰਬਰ ਹੈ, 6478962045। 647-898-6845 ਜੇ ਭੁੱਲ ਜਾਓਗੇ ਨੰਬਰ, ਕੋਈ ਗੱਲ ਨਹੀਂ। ਅੱਜ ਜਿੱਥੇ ਮੈਂ ਰੇਡੀਓ ਸਟੇਸ਼ਨ 'ਤੇ ਬੈਠਾ 770 AM ਦੇ ਉੱਪਰ, ਇਹਦਾ ਨੰਬਰ ਸਟੂਡੀਓ ਦਾ ਹੈਗਾ 416-620-1778, 416-620-1778, ਜਿਹੜੇ ਮਰਜ਼ੀ ਪ੍ਰੋਗਰਾਮ ਦੇ ਉੱਤੇ ਤੁਸੀਂ ਫੋਨ ਕਰੋ ਅਤੇ ਅਰਫਾ ਮੁਜ਼ੱਫਰ ਜੀ ਦਾ ਤੁਹਾਨੂੰ ਫੋਨ ਨੰਬਰ ਦੇ ਦੇਣਗੇ, ਤੁਸੀਂ ਗੱਲਬਾਤ ਕਰ ਸਕਦੇ ਹੋ ਉਹਨਾਂ ਨਾਲ। ਫਿਰ ਜੇ ਤੁਹਾਡੀ ਕੋਈ ਕੰਪਲੇਂਟ ਆ ਤੁਸੀਂ ਮੈਨੂੰ ਜ਼ਰੂਰ ਦੱਸੋ, ਕੰਪਲੇਂਟ ਆਊਗੀ ਨਹੀਂ ਮੈਂ ਤੁਹਾਨੂੰ 100% ਇਹ ਗੱਲ ਦੀ ਜ਼ਿੰਮੇਵਾਰੀ ਨਾਲ ਗੱਲ ਕਹਿਣਾ, ਤੁਸੀਂ ਖੁਸ਼ ਹੋਵੋਗੇ। ਸੋ ਇਹਨਾਂ ਦੇ ਸਹਿਯੋਗ ਦੇ ਨਾਲ, ਅਰਫਾ ਮੁਜ਼ੱਫਰ ਜੀ ਦੇ ਸਹਿਯੋਗ ਦੇ ਨਾਲ ਆਪਾਂ ਪ੍ਰੋਗਰਾਮ ਮਾਇੰਡ ਐਂਡ ਬੋਡੀ ਹਰ ਇਤਵਾਰ ਨੂੰ 4 ਵਜੇ ਤੋਂ ਲੈ ਕੇ 5 ਵਜੇ ਤੱਕ ਕਰਦੇ ਹਾਂ। ਕੁਛ ਪਿਛਲੇ ਹਫ਼ਤੇ ਥੋੜ੍ਹਾ ਜਿਹਾ ਕਨਫਿਊਜ਼ਨ ਸੀਗਾ ਕਿ ਸ਼ਾਇਦ ਮੈਂ ਸਵੇਰੇ ਸ਼ੁਰੂ ਕਰ ਰਿਹਾ, ਮੈਨੂੰ ਤਾਂ ਇਹੀ ਸੀਗਾ। ਫਿਰ ਅਚਾਨਕ ਉਹਨਾਂ ਨੇ ਕਿਹਾ ਵੀ ਨਹੀਂ, ਉਹੀ ਪ੍ਰੋਗਰਾਮ ਤੁਸੀਂ ਕੰਟੀਨਿਊ ਰੱਖੋ। ਸੋ ਇਸ ਕਰਕੇ ਆਪਾਂ ਹੁਣ 4 ਵਜੇ ਤੋਂ ਲੈ ਕੇ 5 ਵਜੇ ਤੱਕ ਹੀ ਪ੍ਰੋਗਰਾਮ ਕਰ ਰਹੇ ਹਾਂ ਮਾਇੰਡ ਐਂਡ ਬੋਡੀ। ਅੱਜ ਦਾ ਜਿਹੜਾ ਟੋਪਿਕ ਹੈ, ਕੀ ਹੋ ਸਕਦਾ ਟੋਪਿਕ? ਅੱਜ ਦੁਨੀਆ ਦੇ ਵਿੱਚ ਮਾਵਾਂ ਦਾ ਦਿਨ ਹੈ, ਮਦਰਸ ਡੇ ਹੈ। ਸੋ ਆਪਾਂ ਮਦਰਸ ਡੇ ਦੇ ਉੱਤੇ ਹੀ ਗੱਲਬਾਤ ਕਰਾਂਗੇ, ਇਹਦੀ ਥੋੜ੍ਹੀ ਜਿਹੀ ਇੰਟਲੈਕਚੁਅਲ ਵੀ ਗੱਲ ਕਰਾਂਗੇ, ਫਿਰ ਥੋੜ੍ਹੀ ਜਿਹੀ ਰੂਹਾਨੀ ਟੱਚ ਵੀ ਦਿਆਂਗੇ, ਥੋੜ੍ਹੀ ਜਿਹੀ ਇਹਨੂੰ ਪ੍ਰੈਕਟੀਕਲ ਸ਼ੇਪ ਵੀ ਦਿਆਂਗੇ। ਸੋ ਜੇ ਤੁਸੀਂ ਵੀ ਕੋਈ ਤੁਹਾਡਾ ਕੋਈ ਆਈਡੀਆ ਹੈ, ਤੁਸੀਂ ਕੋਈ ਆਪਣੀ ਮਾਂ ਨੂੰ, ਆਪਣੇ ਕਿਸੇ ਦੂਰ ਦੇ ਰਿਸ਼ਤੇਦਾਰ ਨੂੰ, ਮਾਮਾ ਨੂੰ ਕੋਈ ਵਿਸ਼ਿਸ਼ ਦੇਣੀਆਂ ਚਾਹੁੰਦੇ ਹੋ ਸ਼ਾਰਟਕੱਟ, ਅਤੇ ਤੁਸੀਂ ਸਟੂਡੀਓ 'ਚ ਕਾਲ ਕਰ ਸਕਦੇ ਹੋ 416-620-1778। ਔਰ ਮੈਂ ਇੱਕ ਬਲਜੀਤ ਜੀ ਸਾਡੇ ਨਾਲ ਵਾਪਸ ਆਏ ਨੇ, ਇਹਨਾਂ ਨੂੰ ਵੀ ਵੈਲਕਮ ਬੈਕ ਹੈ ਨਾ ਸੋ ਕੰਮ 'ਤੇ। ਸੋ ਅੱਜ ਮੈਂ ਇਹਨਾਂ ਨੂੰ ਵੀ ਕਹੂੰਗਾ ਕਿ ਮੈਨੂੰ ਹੁਣ ਯਾਦ ਆ ਗਿਆ ਕਿ ਅਸੀਂ ਮਦਰਸ ਡੇ ਦੇ ਉੱਤੇ ਕਰਨਾ, ਸੋ ਇਸ ਕਰਕੇ ਇਹ ਵੀ ਫੋਨ ਦੇ ਉੱਤੇ ਹੀ ਬੈਠਣ। ਜੇ ਕਿਸੇ ਦੀ ਫੋਨ ਕਾਲ ਆ ਜਾਏ ਤਾਂ ਪਲੀਜ਼ ਉਹ ਵੀ ਫੋਨ ਕਾਲ ਕਰਕੇ ਮੈਨੂੰ ਉਹ ਗੱਲਬਾਤ ਕਰਾ ਦੇਣ ਤਾਂ ਵਧੀਆ ਹੋਏਗਾ, ਕਿਉਂਕਿ ਯੂਜਲੀ ਮੈਂ ਕੰਟੀਨਿਊਸਲੀ 40-45 ਮਿੰਟ ਬੋਲਦਾ ਹੁੰਦਾ, ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਜਦੋਂ ਮੈਂ ਬੋਲ ਰਿਹਾ ਹੋਵਾਂ ਤਾਂ ਮੇਰੀ ਲੈ ਟੁੱਟੇ, ਇਸ ਕਰਕੇ ਅਸੀਂ ਫੋਨ ਕਾਲ ਨਹੀਂ ਚੱਕਦੇ। ਅਤੇ ਨਾਲੇ ਮੈਂ ਇਹਨਾਂ ਨੂੰ ਵੀ ਕਹਿ ਦੇਣਾ ਵੀ 40-45 ਮਿੰਟ ਹੁਣ ਤੁਸੀਂ ਆਰਾਮ ਨਾਲ, ਜੇ ਚਾਹ ਪੀਓ, ਜੇ ਕੌਫੀ ਮੈਂ ਬੋਲੂੰਗਾ ਫਿਰ ਤੁਸੀਂ ਆ ਜਾਓ, ਫਿਰ ਕੰਟਰੋਲ ਕਰ ਲਿਓ। ਸੋ ਅੱਜ ਤੁਸੀਂ ਜੇ ਕਾਲ ਕਰਨੀ ਹੈ ਜ਼ਰੂਰ ਤੁਸੀਂ ਕਾਲ ਕਰ ਸਕਦੇ ਹੋ, ਮਦਰਸ ਡੇ ਦੇ ਉੱਤੇ ਹੈ। ਸੋ ਪਹਿਲਾਂ ਆਪਾਂ ਬਿਫੋਰ ਆਈ ਸਟਾਰਟ, ਸੋ ਲੈਟਸ ਹੀਅਰ ਦਾ ਫਸਟ ਸੌਂਗ ਜਿਹੜਾ ਹੈਗਾ, ਤੂੰ ਕਿਤਨੀ ਅੱਛੀ ਹੈ, ਕਿਤਨੀ ਬੋਲੀ ਹੈ, ਕਿਉਂਕਿ ਪਹਿਲਾਂ ਆਪਾਂ ਉਹਦੀ ਬੈਕਗਰਾਊਂਡ ਬਣਾ ਲਈਏ। ਮਦਰਸ ਡੇ ਹੈ, ਮਦਰਸ ਡੇ ਨੂੰ ਆਪਾਂ ਸ਼ਰਧਾਂਜਲੀ ਭੇਂਟ ਕਰੀਏ। ਸੋ ਉਸ ਤੋਂ ਬਾਅਦ ਆਪਾਂ ਜਿਹੜਾ ਟੌਪਿਕ ਹੈ ਇਹਦੇ ਉੱਤੇ ਆਪਾਂ ਗੱਲਬਾਤ ਕਰਾਂਗੇ। ਸੋ ਸੁਣੋ ਇਹ ਪਹਿਲਾ ਸੌਂਗ, ਤੂੰ ਕਿਤਨੀ ਅੱਛੀ ਹੈ, ਕਿਤਨੀ ਬੋਲੀ ਹੈ, ਐ ਮਾਂ ਹੈ ਵੀ ਗੱਲ ਸੱਚਾਈ। ਸੁਣੋ
ਹੋਲੀ ਹੈ।
770 AM ਦੇ ਪਿਆਰੇ ਪਿਆਰੇ ਸਰੋਤਿਓ, ਡਾਕਟਰ ਨਰਿੰਦਰ ਰਵੀ ਦਾ ਆਪ ਸਭ ਨੂੰ ਪਿਆਰ ਭਰਿਆ ਨਮਸਕਾਰ, ਸਲਾਮਾਲੇਗਮ ਅਤੇ ਸਤਿ ਸ਼੍ਰੀ ਅਕਾਲ। ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਦੱਸਦਾ ਹੀ ਹਾਂ, ਕਿਉਂਕਿ ਮੈਨੂੰ ਇੱਕ ਭਾਈ ਸਾਹਿਬ ਦਾ ਹੁਣੀ ਫੋਨ ਆਇਆ ਸੀਗਾ ਕਿ ਰੀਅਲ ਸਟੇਟ ਦੇ ਬਾਰੇ, ਕਮਿਸ਼ਨ ਦੇ ਬਾਰੇ। ਉਹ ਬਿਲਕੁਲ ਠੀਕ ਕਹਿੰਦੇ ਹੋਣਗੇ, ਕਿਉਂਕਿ ਮੈਨੂੰ ਇਹਨਾਂ ਚੀਜ਼ਾਂ ਦੀ ਨੌਲੇਜ ਨਹੀਂ ਹੈ। ਪਰ ਹਾਂ, ਮੈਂ ਇੰਨੀ ਗੱਲ ਕਹਿੰਦਾ ਵੀ ਜਿਹੜਾ ਮਕਾਨ ਅੱਗੇ 2 ਲੱਖ ਦਾ ਸੀਗਾ, ਉਹ ਅੱਜ $1 million ਦਾ ਹੋ ਗਿਆ। ਰਫਲੀ ਗੱਲ ਕਰਦੇ ਹਾਂ। ਸੋ ਕਮਿਸ਼ਨ ਓਨੀ ਹੈ। ਜੇ ਅੱਗੇ 3% ਵੱਧਦੀ 3,000 ਸੀਗਾ, ਅਤੇ ਹੁਣ ਉਹ $1 million ਦਾ ਹੋ ਗਿਆ, 30,000 ਹੋ ਗਿਆ। ਸੋ ਅੰਕੜਿਆਂ ਦੇ ਮਗਰ ਨਾ ਜਾਓ। ਅੰਕੜੇ ਮੇਰਾ ਪਰਪਸ ਜਿਹੜਾ ਸੀਗਾ ਉਹ ਇਹੀ ਸੀਗਾ ਵੀ ਰੀਅਲ ਸਟੇਟ ਵਾਲੇ ਇਹ ਵੀ ਨਹੀਂ ਹੈ ਵੀ ਅੱਖੇ ਸੁੱਤੇ ਪਏ ਨੇ ਅਤੇ ਉਹਨਾਂ ਨੂੰ ਪੈਸੇ ਬਣਦੇ ਨੇ। ਮਿਹਨਤ ਕਰਦੇ ਨੇ, ਆਫਕੋਰਸ ਮਿਹਨਤ ਦੇ ਨਾਲ ਹੀ ਫਲ ਮਿਲਦਾ। ਸੋ ਆਪਾਂ ਤਾਂ ਇਹ ਗੱਲ ਕਹਿੰਦੇ ਹਾਂ ਵੀ ਲੋਕਾਂ ਦਾ ਵੀ ਫਾਇਦਾ ਹੋਵੇ, ਅਤੇ ਜਿਹੜੇ ਬੰਦੇ ਬਿਜ਼ਨਸ ਕਰਦੇ ਨੇ ਉਹਨਾਂ ਨੇ ਵੀ ਆਪਣੀ ਰੋਜ਼ੀ ਰੋਟੀ ਕਮਾਉਣੀ ਹੈ। ਸੋ ਇੰਨੀ ਗੱਲ ਸੀ, ਇਹੀ ਗੱਲ ਕਲੈਰਿਟੀ 'ਤੇ ਹੈ। ਬਾਕੀ ਤੁਸੀਂ ਕੰਮ ਕਿਸੇ ਨੂੰ ਵੀ ਦੇ ਸਕਦੇ ਹੋ। ਹਾਂ, ਮੈਂ ਜ਼ਰੂਰ ਇਹ ਕਹਿੰਦਾ, ਕਿਉਂਕਿ ਮੈਂ ਅਰਫਾ ਜੀ ਨੂੰ ਡੀਲ ਕੀਤਾ ਕਿ ਸ਼ੀ ਇਜ਼ ਵੈਰੀ ਓਨੈਸਟ ਲੇਡੀ। ਸੋ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਆਪਣਾ, ਉਹ ਹੈਗਾ ਮਦਰਸ ਡੇ ਦੇ ਉੱਪਰ, ਕਿ ਮਦਰਸ ਡੇ ਕਹਿੰਦੇ ਕਿਹਨੂੰ ਨੇ, ਇਹਦੀ ਹਿਸਟਰੀ ਕੀ ਹੈ, ਇਹਦੀ ਐਥਿਕਸ ਕੀ ਹੈ, ਕਿਉਂ ਮਨਾਇਆ ਜਾਂਦਾ ਹੈ, ਅਤੇ ਰੂਹਾਨੀਅਤ ਦੇ ਵਿੱਚ ਇਹਦਾ ਕੀ ਰੋਲ ਹੈ। ਇਸ ਟੋਪਿਕ ਦੇ ਉੱਤੇ ਆਪਾਂ ਗੱਲਬਾਤ ਕਰਾਂਗੇ। ਸੋ ਪਹਿਲੀ ਗੱਲ ਕਿ ਮਦਰਸ ਡੇ ਕਹਿੰਦੇ ਕਿਹਨੂੰ ਨੇ। ਮਦਰਸ ਡੇ ਇਜ਼ ਅ ਸੈਲੀਬ੍ਰੇਸ਼ਨ ਓਨਰਿੰਗ ਦਾ ਮਦਰ ਹਰ ਸੈਕਰੀਫਾਈਸ ਮੇਡ ਫੋਰ ਦੇਅਰ ਚਿਲਡਰਨ, ਕਿ ਮਾਂ ਦਾ ਜਿਹੜਾ ਆਪਾਂ ਅੱਜ ਮਾਂ ਦਾ ਜਨਮ ਦਿਨ ਮਾਂ ਦਿਨ ਮਨਾ ਰਹੇ ਹਾਂ, ਮਦਰਸ ਡੇ ਮਨਾ ਰਹੇ ਹਾਂ, ਉਹ ਕਿਉਂ ਮਨਾ ਰਹੇ ਹਾਂ ਕਿ ਮਦਰਸ ਨੂੰ ਰੈਕੋਗਨਾਈਜ਼ ਕਰਨ ਦੇ ਲਈ, ਉਹਨਾਂ ਨੂੰ ਓਨਰ ਕਰਨ ਦੇ ਲਈ ਕਿ ਉਹਨਾਂ ਨੇ ਸਾਨੂੰ ਸਾਡੇ ਲਈ ਕੀ ਸੈਕਰੀਫਾਈਸ ਕੀਤੀਆਂ, ਆਪਣੇ ਬੱਚਿਆਂ ਦੇ ਲਈ ਕੀ ਸੈਕਰੀਫਾਈਸ ਕੀਤੀਆਂ। ਉਹਨਾਂ ਸੈਕਰੀਫਾਈਸਿਸ ਨੂੰ ਯਾਦ ਕਰਦੇ ਹੋਏ ਅਸੀਂ ਅੱਜ ਮਦਰਸ ਡੇ ਮਨਾ ਰਹੇ ਹਾਂ। ਇਟ ਇਜ਼ ਅ ਸਪੈਸ਼ਲ ਡੇ, ਦਿਸ ਇਜ਼ ਅ ਸਪੈਸ਼ਲ ਡੇ ਡੈਡੀਕੇਟਿਡ ਟੂ ਓਨਰ ਐਂਡ ਰੈਕੋਗਨਾਈਜ਼ ਦ ਲਵ ਆਫ ਆਲ ਦਾ ਮਦਰਸ, ਕਿ ਮਦਰਸ ਨੂੰ ਅਸੀਂ ਅੱਜ ਰੈਕੋਗਨਾਈਜ਼ ਕਰਨਾ ਹੈ ਕਿ ਉਹਨਾਂ ਨੇ ਸਾਡੇ ਲਈ ਕਿੰਨਾ ਪਿਆਰਾ, ਕਿੰਨਾ ਬਲੀਦਾਨ, ਕਿੰਨੀਆਂ ਕੁਰਬਾਨੀਆਂ ਕੀਤੀਆਂ। ਸੋ ਉਹ ਉਹਨਾਂ ਕੁਰਬਾਨੀਆਂ ਨੂੰ, ਉਸ ਜਜ਼ਬੇ ਨੂੰ, ਉਸ ਪਿਆਰ ਨੂੰ ਅਸੀਂ ਸਲਾਮ ਕਰਦੇ ਹਾਂ। ਸੋ ਇਸ ਕਰਕੇ ਇਹ ਦਿਨ ਅੱਜ ਮਨਾਇਆ ਜਾਂਦਾ। ਮਨਾਇਆ ਕਿਉਂ ਜਾਂਦਾ ਅੱਜ ਦਾ ਦਿਨ? ਕਿਉਂਕਿ ਦੇਖੋ, ਹਿਸਟਰੀ ਤਾਂ ਬਹੁਤ ਵੱਡੀ ਹੈ। ਜੇ ਅਸੀਂ ਇਸਲਾਮ ਨੂੰ ਪੜ੍ਹੀਏ ਤਾਂ ਉੱਥੇ ਮੁਹੰਮਦ ਸਾਹਿਬ ਦੀ ਬੇਟੀ ਜਿਹੜੀ ਫਾਤਿਮਾ ਸੀਗੀ, ਪਹਿਲਾਂ ਬਹੁਤ ਸੌ ਸਾਲ ਪਹਿਲਾਂ ਫਾਤਿਮਾ ਦੇ ਜਨਮ ਦਿਨ ਨੂੰ ਮਦਰਸ ਡੇ ਮਨਾਇਆ ਜਾਂਦਾ ਸੀ। ਇਸ ਤਰ੍ਹਾਂ ਹੀ ਜੀਸਸ ਕ੍ਰਾਈਸਟ ਦੀ ਜਿਹੜੀ ਮਦਰ ਸੀਗੀ ਮੈਰੀ, ਉਹਦੇ ਜਨਮ ਦਿਨ ਨੂੰ ਮਦਰਸ ਡੇ ਮਨਾਇਆ ਜਾਂਦਾ ਸੀ। ਪਰ ਜਿਹੜੀ ਅਸਲੀ ਹਕੀਕਤ ਅੱਜ ਪ੍ਰਚਲਿਤ ਹੈ ਉਹ ਇਹ ਹੈ ਕਿ ਅਮੈਰੀਕਾ ਦੀ ਰਹਿਣ ਵਾਲੀ ਜਿਹੜੀ ਵੈਸਟ ਵਰਜੀਨੀਆ ਦੀ ਐਨਾ ਜਾਰਵਿਸ, ਉਹ ਇੱਕ ਸਕੂਲ ਟੀਚਰ ਸੀਗੀ। ਉਹਨੇ ਜ਼ਿੰਦਗੀ 'ਚ ਵਿਆਹ ਨਹੀਂ ਕਰਾਇਆ। ਆਪਣੀ ਮਦਰ ਐਨ ਰਿਵਾਜ਼ ਦੇ ਨਾਲ ਰਹਿੰਦੀ ਸੀਗੀ। ਉਹ ਬੜੀ ਇੱਕ ਸੋਸ਼ਲ ਐਕਟੀਵਿਟੀ ਸੀ, ਲੋਕਾਂ ਦੇ ਫਾਇਦਿਆਂ ਦੇ ਲਈ, ਲੋਕਾਂ ਦੀ ਭਲਾਈ ਦੇ ਲਈ ਕੋਈ ਨਾ ਕੋਈ ਉਹ ਕੰਮ ਕਰਦੀ ਰਹਿੰਦੀ ਸੀਗੀ, ਉਹਦੀ ਮਦਰ ਐਨਾ ਜਾਰਵਿਸ। ਸੋ ਐਨਾ ਜਿਹੜੀ ਸੀਗੀ ਉਹ ਸਕੂਲ ਟੀਚਰ ਸੀ, ਅਨਮੈਰਿਡ ਸੀ, ਆਪਣੀ ਮਾਂ ਨਾਲ ਰਹਿੰਦੀ ਸੀ। ਅਤੇ ਜਦੋਂ ਉਹਦੇ ਸੰਸਕਾਰ, ਆਫਕੋਰਸ ਉਹਦੇ ਸੰਸਕਾਰ ਸੀਗੇ ਮਦਰ ਦੇ, ਜਦੋਂ ਉਹਦੀ ਮਦਰ ਦੀ ਡੈਥ ਹੋ ਗਈ ਤਾਂ ਉਹਨੇ ਸੋਚਿਆ ਕਿ ਆਪਾਂ ਮਾਵਾਂ ਨੂੰ ਯਾਦ ਕਰੀਏ, ਉਹਨਾਂ ਨੇ ਕਿੰਨਾ ਸਾਡੀ ਜ਼ਿੰਦਗੀ ਦੇ ਵਿੱਚ ਪਿਆਰ ਦਿੱਤਾ, ਦੁੱਖ ਤਕਲੀਫਾਂ ਕੱਟ ਕੇ ਸਭ ਬੱਚਿਆਂ ਨੂੰ ਪਾਲਿਆ, ਉਸ ਨੂੰ ਰੈਕੋਗਨਾਈਜ਼ ਕਰੀਏ। ਸੋ ਇਸ ਮੋਟਿਵ ਨੂੰ ਲੈ ਕੇ, ਇਸ ਉਦੇਸ਼ ਨੂੰ ਲੈ ਕੇ ਉਹਨੇ ਲੋਕਾਂ ਦੇ ਵਿੱਚ ਆਰਟੀਕਲ ਲਿਖੇ, ਸੁਸਾਇਟੀਜ਼ ਵਿੱਚ ਗਈ, ਚਰਚਿਸ ਬੋਲੀ ਅਤੇ ਵੀ ਇਹ ਦਿਨ ਮਨਾਉਣਾ ਚਾਹੀਦਾ। ਅਖੀਰ ਦੇ ਵਿੱਚ ਹੌਲੀ 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 ਐਵੋਲਿਊਸ਼ਨ ਦੀ ਮਤਲਬ ਚੱਲਦੀ ਰਹੀ, ਲੋਕਾਂ ਜਾਗਰਤੀ ਆਈ। ਅਤੇ 1914 ਦੇ ਵਿੱਚ ਅਮੈਰੀਕਾ ਦਾ ਜਿਹੜਾ ਰਾਸ਼ਟਰਪਤੀ ਸੀਗਾ ਬੂਡਰੋ ਵਿਲਸਨ, ਉਹਨੇ ਇੱਕ ਬਿੱਲ ਦੇ ਉੱਤੇ ਸਾਈਨ ਕੀਤੇ ਅਤੇ ਆਫੀਸ਼ੀਅਲੀ ਮਈ ਦਾ ਜਿਹੜਾ ਸੈਕਿੰਡ ਸੰਡੇ ਹੈ, ਦੇਖੋ 1 ਤਰੀਕ ਨੂੰ ਸੰਡੇ ਸੀ, ਅੱਜ 8 ਨੂੰ ਸੰਡੇ ਆ। ਸੋ ਜਿਹੜਾ ਵੀ ਸੈਕਿੰਡ ਸੰਡੇ ਹੋਊਗਾ ਮਈ ਦਾ, ਆਫੀਸ਼ੀਅਲੀ ਸੈਕਿੰਡ ਸੰਡੇ ਆਫ ਮੇ ਇਜ਼ ਕਾਲਡ ਨੈਸ਼ਨਲ ਹੋਲੀਡੇ ਐਜ਼ ਏ ਮਦਰ ਡੇ। ਸੋ ਜਿਹੜਾ ਮਦਰਸ ਡੇ ਹੈ ਉਹ ਮਈ ਦਾ ਜਿਹੜਾ ਸੈਕਿੰਡ ਦੂਸਰਾ ਜਿਹੜਾ ਸੰਡੇ ਹੁੰਦਾ ਉਸ ਦਿਨ ਹੁੰਦਾ। ਡੇਟ ਨਹੀਂ ਵੀ 6, 7, 5, 4, 3 ਹੈ, ਨਹੀਂ, ਜਿਹੜਾ ਵੀ ਮਈ ਦੇ ਵਿੱਚ ਸੈਕਿੰਡ ਇਤਵਾਰ ਹੋਊਗਾ ਉਸ ਦਿਨ ਮਦਰ ਡੇ ਮਨਾਇਆ ਜਾਂਦਾ। ਜਿਹੜੀ ਇਹਨੇ ਜਦੋਂ ਮਦਰ ਡੇ ਚੱਲ ਪਿਆ ਤਾਂ ਜਿਹੜੇ ਬਿਜ਼ਨਸਮੈਨ ਸੀਗੇ ਉਹ ਜ਼ਿਆਦਾ ਐਕਟਿਵ ਹੋ ਗਏ। ਉਹ ਜਿਹੜੀ ਭਾਵਨਾ ਸੀ ਮਾਂ ਦੀ ਇੱਜ਼ਤ ਕਰਨ ਦੀ, ਮਾਂ ਦੇ ਬਾਰੇ ਸ਼ਰਧਾ ਕਰਨ ਦੀ, ਪਿਆਰ ਕਰਨ ਦੀ, ਉਹਦੀ ਥਾਂ 'ਤੇ ਇੱਕ ਬਿਜ਼ਨਸ ਬਣ ਗਿਆ। ਬਿਜ਼ਨਸ ਕਿਵੇਂ ਬਣ ਗਿਆ? ਅੱਗੇ ਉਹ ਚਾਹੁੰਦੀ ਸੀ, ਐਨਾ ਇਹ ਚਾਹੁੰਦੀ ਸੀ ਵੀ ਤੁਸੀਂ ਮਾਂ ਨੂੰ ਇਸ ਦਿਨ ਆਪਣਾ ਕੁਛ ਲਿਖ ਕੇ ਦਿਓ ਕਿ ਤੂੰ ਮੇਰੀ ਆਪਣੀ ਜ਼ਿੰਦਗੀ ਦੇ ਵਿੱਚ ਤੂੰ ਮੇਰੇ ਲਈ ਆਹ ਕੁਛ ਕੀਤਾ, ਤਾਂ ਕਿ ਮਦਰ ਨੂੰ ਯਾਦ ਹੋਵੇ, ਓਨਰ ਹੋਵੇ। ਹੁਣ ਕੀ ਹੈ ਕਿ ਹੌਲੀ ਹੌਲੀ ਮਾਰਕੀਟ ਦੇ ਵਿੱਚ ਜਿਹੜੇ ਕਾਰਡਸ ਬਣ ਗਏ ਮਦਰਸ ਡੇ ਦੇ ਉੱਤੇ,
ਉਹ ਜਿਹੜੇ ਪ੍ਰੋਫੈਸਰ ਲੋਕਾਂ ਦੀਆਂ ਯੂਟਿਊਬ ਦੇ ਉੱਤੋਂ ਗੂਗਲ ਦੇ ਉੱਤੋਂ ਕੱਢ ਕੇ ਵਰਡਿੰਗ ਲਿਖੀ ਹੁੰਦੀ ਅਸੀਂ ਉਹ ਦੇ ਦਿੰਦੇ ਹਾਂ, ਜਦੋਂ ਕਿ ਉਹ ਵਰਡਿੰਗ ਦਾ ਸਾਡਾ ਨੇੜੇ ਤੇੜੇ ਨਾਲ ਸੰਬੰਧ ਨਹੀਂ ਹੁੰਦਾ। ਜੇ ਅਸੀਂ ਉਹ ਕਹਿੰਦੇ ਸੀ ਜੋ ਤੁਹਾਡੀ ਭਾਵਨਾ ਹੈ ਨਾ ਉਹਦੇ ਮੁਤਾਬਕ ਤੁਸੀਂ ਲਿਖੋ, ਇਹ ਨਹੀਂ ਵੀ ਫੁੱਲ ਲੈ ਕੇ ਜਾਓ, ਬੇਸ਼ੱਕ ਕੁਛ ਵੀ ਲੈ ਕੇ ਜਾਓ, ਉਹਦੇ ਲੱਤਾਂ ਵੀ ਘੁੱਟ ਦਿਓ, ਉਹਦੇ ਵਾਲ ਹੀ ਤੁਸੀਂ ਕਿਤੇ ਨਾਈ ਦੇ ਲੈ ਜਾਓ, ਉਹਨੂੰ ਕਿਤੇ ਬਾਹਰ ਹੀ ਘੁਮਾ ਲਿਆਓ, ਪਰ ਅੱਜ ਕੀ ਹੈ ਉਹ ਇੱਕ ਬਿਜ਼ਨਸ ਬਣ ਗਿਆ। ਸੋ ਉਸੇ ਇਹਨਾਂ ਨੇ ਜਿਹਨੇ ਇਹਦੇ ਲਈ ਇੰਨੀ ਸਟਰਗਲ ਕੀਤੀ ਸੀਗੀ ਉਹ ਫਿਰ ਇਹਦੇ ਅਗੇਂਸਟ ਵੀ ਹੋ ਗਈ ਵੀ ਇਹ ਤਾਂ ਇੱਕ ਕਮਰਸ਼ੀਅਲ ਜਿਹੜੀ ਹੈ ਹੌਲੀਡੇ ਬਣ ਗਈ। ਸੋ ਉਹ ਜਦੋਂ ਉਹਨੇ ਇਹਦੇ ਖਿਲਾਫ ਹੋਈ ਵੀ ਇਹ ਸਾਰਾ ਜਿਹੜਾ ਮੇਰਾ ਮੋਟਿਵ ਸੀ ਉਹ ਫੇਲ ਹੋ ਗਿਆ, ਇਹ ਉਹਨੂੰ ਅਰੈਸਟ ਵੀ ਹੋਣਾ ਪਿਆ। ਸੋ ਅੰਤ ਦੇ ਵਿੱਚ 1948 ਦੇ ਵਿੱਚ ਉਹਦੀ ਡੈਥ ਹੋ ਗਈ। ਸੋ ਇਹਦੀ ਥੋੜ੍ਹੀ ਜਿਹੀ ਬੈਕਗਰਾਊਂਡ ਹੈ ਕਿ ਸ਼ੁਰੂ ਅਮੈਰੀਕਾ ਦੇ ਵਿੱਚ ਐਨਾ ਜਾਰਵਿਸ ਨੇ ਕੀਤਾ ਸੀਗਾ, ਆਪਣੀ ਮਾਂ ਨਾਲ ਰਹਿੰਦੀ ਸੀਗੀ, ਅਤੇ ਰਾਸ਼ਟਰ ਜਿਹਨੇ ਇੰਨਾ ਪ੍ਰੈਸ਼ਰ ਕੀਤਾ, ਲੌਬੀ ਕੀਤੀ, ਅਤੇ ਅਲਟੀਮੇਟਲੀ 1914 ਦੇ ਵਿੱਚ ਅਮੈਰੀਕਾ ਦੇ ਰਾਸ਼ਟਰਪਤੀ ਨੇ ਸਾਈਨ ਕਰਤਾ, ਅਤੇ ਉਹਦੇ ਵਿੱਚ ਜਿਹੜਾ ਸੀਗਾ ਸੈਕਿੰਡ ਸੰਡੇ ਆਫ ਮੇ ਜਿਹੜਾ ਸੀਗਾ ਉਹ ਨੈਸ਼ਨਲ ਹੋਲੀਡੇ ਹੋ ਗਿਆ, ਅਤੇ ਉਹਨੂੰ ਮਦਰਸ ਡੇ ਕਹਿਣ ਲੱਗ ਪਏ। ਸੋ ਮਦਰਸ ਡੇ ਇਸ ਕਰਕੇ ਮਨਾਇਆ ਜਾਂਦਾ ਹੈ। ਸੋ ਨੈਪੋਲੀਅਨ ਨੇ ਕਿਹਾ ਸੀ ਮਾਂ ਦੀ ਮਹਾਨਤਾ ਦੇ ਬਾਰੇ ਕਿ ਮੈਨੂੰ ਚੰਗੀਆਂ ਕੁਛ ਜਿਹੜੀਆਂ ਮਦਰਸ ਦੇ ਦਿਓ, ਮੈਂ ਇੱਕ ਬਹੁਤ ਵੱਡੀ ਚੰਗੀ ਸੁਸਾਇਟੀ ਦੀ ਸਿਰਜਣਾ ਕਰਾਂਗਾ। ਸੁਸਾਇਟੀ ਜਿਹੜੀ ਬਣਦੀ ਹੈ ਉਹ ਮਦਰ ਤੋਂ ਬਣਦੀ ਹੈ। ਜੇ ਮਦਰ ਸਾਨੂੰ ਪਿਆਰ ਕਰਨ ਵਾਲੀ ਹੋਊਗੀ, ਬਲੀਦਾਨ ਦੇ ਬਾਰੇ ਭਾਵਨਾ ਦੇਊਗੀ, ਇਮਾਨਦਾਰੀ ਦੇ ਭਾਵਨਾ ਹੋਊਗੀ, ਰੂਹਾਨੀਅਤ ਦੀ ਗੱਲਾਂ ਕਰੇਗੀ, ਤਾਂ ਆਟੋਮੈਟਿਕਲੀ ਬੱਚਿਆਂ ਦਾ ਵੀ ਅਸਰ ਹੁੰਦਾ ਹੈ। ਇਸੇ ਕਰਕੇ ਤਾਂ ਕਹਿੰਦਾ ਮੈਨ ਇਜ਼ ਨੋਨ ਬਾਈ ਦਾ ਕੰਪਨੀ ਹੀ ਕੀਪਸ, ਜਿਹੋ ਜਿਹੀ ਕੰਪਨੀ ਹੋਊਗੀ ਉਹੋ ਜਿਹਾ ਅਸਰ ਹੋਏਗਾ। ਸੋ ਇਸ ਕਰਕੇ ਤੁਸੀਂ ਦੇਖ ਲਓ ਕਿ ਮਾਂ ਦਾ ਜਿਹੜਾ ਹੁੰਦਾ ਬੱਚੇ 'ਤੇ ਸਭ ਤੋਂ ਜ਼ਿਆਦਾ ਅਸਰ ਹੁੰਦਾ ਹੈ। ਬੱਚਾ ਜਦੋਂ ਬੋਲਦਾ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਕਿਹੜਾ ਅੱਖਰ ਬੋਲਦਾ, ਸਭ ਤੋਂ ਪਹਿਲਾਂ ਉਹਦਾ ਜਿਹੜਾ ਮੂੰਹ 'ਚ ਬੋਲਦਾ ਨਾ ਅੱਖਰ ਉਹ ਮਾਂ ਹੁੰਦਾ, ਚਾਹੇ ਉਹ ਇੰਡੀਅਨ ਹੈ, ਚਾਹੇ ਪਾਕਿਸਤਾਨੀ ਹੈ, ਚਾਹੇ ਨੇਪਾਲੀ ਹੈ, ਚਾਹੇ ਪੁੱਛਗੀ ਜਾਂ ਕੁਛ ਹੈ, ਮੰਮਾ ਕਹੂਗਾ। ਜਿਵੇਂ ਹੁਣ ਆਪਣੇ ਅੰਗਰੇਜ਼ੀ 'ਚ ਆਪਾਂ ਮਦਰ ਕਹਿੰਦੇ ਹਾਂ, ਫਾਰਸੀ 'ਚ ਮਾਦਰ ਕਹਿ ਦਿੰਦੇ ਹਾਂ, ਉਰਦੂ 'ਚ ਅੰਮੀ ਕਹਿ ਦਿੰਦੇ ਹਾਂ, ਪੰਜਾਬੀ 'ਚ ਬੇਬੇ ਕਹਿ ਦਿੰਦੇ ਹਾਂ, ਹਿੰਦੀ 'ਚ ਮਾਤਾ ਸ਼੍ਰੀ ਕਹਿ ਦਿੰਦੇ ਹਾਂ। ਸੋ ਇਸੇ ਤਰ੍ਹਾਂ ਜਦੋਂ ਬੱਚਾ ਬੋਲਦਾ ਉਹ ਸਭ ਤੋਂ ਪਹਿਲਾਂ ਜਿਹੜਾ ਅੱਖਰ ਉਹ ਕਹਿੰਦਾ ਉਹ ਮਾਂ ਮੂੰਹ 'ਚੋਂ ਨਿਕਲਦਾ, ਰੱਬ ਦਾ ਨਾਮ ਵੀ ਨਹੀਂ ਨਿਕਲਦਾ, ਸਿਰਫ ਮਾਂ ਨਿਕਲਦਾ। ਇਸੇ ਕਰਕੇ ਕਹਿੰਦਾ ਜਦ ਮੈਂ ਕਿਸੇ ਦਾ ਨਾਂ ਲੈਣਾ ਸਿੱਖਿਆ, ਜਦ ਮੈਂ ਕਿਸੇ ਦਾ ਨਾਂ ਲੈਣਾ ਸਿੱਖਿਆ, ਰੱਬ ਨਾਲੋਂ ਪਹਿਲਾਂ ਮਾਂ ਕਹਿਣਾ ਸਿੱਖਿਆ। ਸੋ ਪਹਿਲਾ ਸ਼ਬਦ ਬੱਚਾ ਜਦੋਂ ਧਰਤੀ 'ਤੇ ਆਉਂਦਾ, ਮਾਂ ਦੇ ਪੇਟ 'ਚੋਂ ਆਉਂਦਾ, ਜਦੋਂ ਉਹ ਪਹਿਲਾ ਸ਼ਬਦ ਬੋਲਦਾ ਆਪਣੇ ਮੂੰਹੋਂ ਤਾਂ ਉਹ ਮਾਂ ਹੁੰਦੀ ਹੈ। ਮਾਂ ਇੱਕ ਬੈਂਕ ਹੈ। ਬੈਂਕ ਦੇ ਵਿੱਚ ਕੀ ਕਰਦੇ ਹਾਂ ਆਪਾਂ? ਡਿਪੋਜ਼ਿਟ ਕਰਾ ਕੇ ਆਉਂਦੇ ਹਾਂ, ਜਿੰਨੇ ਮਰਜ਼ੀ ਪੈਸੇ ਡਿਪੋਜ਼ਿਟ ਕਰਾਈਏ। ਇਸੇ ਤਰ੍ਹਾਂ ਹੀ ਮਾਂ ਇੱਕ ਬੈਂਕ ਹੈ, ਉਹਦੇ ਵਿੱਚ ਬੱਚੇ ਜਿਹੜੇ ਨੇ ਉਹਦੇ ਜਿੰਨੇ ਦੁੱਖ ਹੁੰਦੇ ਨੇ, ਕੋਈ ਚਿੰਤਾਵਾਂ ਹੁੰਦੀਆਂ ਨੇ, ਕੋਈ ਪ੍ਰੋਬਲਮਸ ਹੁੰਦੀਆਂ ਨੇ, ਉਹ ਮਾਂ ਨੂੰ ਦੱਸਦਾ ਕਿ ਮੈਨੂੰ ਭੁੱਖ ਲੱਗੀ ਹੈ, ਮੈਂ ਵਾਸ਼ਰੂਮ ਜਾਣਾ, ਮੈਂ ਟੋਇਲਟ ਜਾਣਾ, ਮੈਨੂੰ ਫਲਾਣਾ ਬੱਚਾ ਲੜ ਪਿਆ, ਮੇਰੀ ਅੱਜ ਆਹ ਪ੍ਰੋਬਲਮ ਹੋ ਗਈ। ਸੋ ਮਾਂ ਇੱਕ ਜਿਸ ਤਰ੍ਹਾਂ ਬੈਂਕ ਦੇ ਵਿੱਚ ਜੋ ਮਰਜ਼ੀ ਰੱਖੀ ਚਲੋ, ਇਸ ਤਰ੍ਹਾਂ ਮਾਂ ਦਾ ਹਿਰਦਾ ਇੰਨਾ ਵਿਸ਼ਾਲ ਹੁੰਦਾ ਕਿ ਉਹਦੇ ਵਿੱਚ ਬੱਚੇ ਦੀਆਂ ਜਿੰਨੀਆਂ ਵੀ ਮੁਸੀਬਤਾਂ, ਪਰੇਸ਼ਾਨੀਆਂ, ਗਲਤੀਆਂ ਹੁੰਦੀਆਂ ਉਹਦੇ ਵਿੱਚ ਫਿਕਸ ਤੌਰ 'ਤੇ ਡਿਪੋਜ਼ਿਟ ਹੁੰਦੀਆਂ। ਮਾਂ ਕਦੇ ਡਿਸਕਲੋਜ਼ ਨਹੀਂ ਕਰਦੀ, ਮਾਂ ਕਦੇ ਬੱਚੇ ਨੂੰ ਜਿਤਾਉਂਦੀ ਨਹੀਂ ਹੈ। ਹਾਲਾਂਕਿ ਬੈਂਕ 'ਚ ਜਾਓ ਤੁਹਾਨੂੰ ਦੱਸ ਦਿੰਦੇ ਨੇ ਭਾਈ ਸਾਹਿਬ ਤੁਸੀਂ ਆਹ ਫਲਾਣੀ ਤਰੀਕ ਨੂੰ ਆਹ ਜਮ੍ਹਾਂ ਕਰਾਏ ਸੀ, ਪਰ ਮਾਂ ਤਾਂ ਵਧੀਆ ਬੈਂਕ ਹੈ, ਮਾਂ ਬੱਚੇ ਦੇ ਜਿਹੜੇ ਔਗਣ ਨੇ ਕਦੇ ਵੀ ਬੱਚੇ ਦੇ ਅੱਗੇ ਨਹੀਂ ਦੱਸਦੀ। ਸੋ ਜਿੱਥੇ ਮਾਂ ਇੱਕ ਬੈਂਕ ਹੈ, ਚਾਹੇ ਅੱਜ ਮਦਰਸ ਡੇ ਹੈ, ਪਰ ਨਾਲ ਮੈਂ ਇਹ ਵੀ ਗੱਲ ਕਹਿਣਾ ਚਾਹੁੰਦਾ ਕਿ ਜਿਹੜੇ ਬਾਪ ਨੇ, ਫਾਦਰ ਨੇ, ਉਹ ਕ੍ਰੈਡਿਟ ਕਾਰਡ ਨੇ। ਜਿਹੜਾ ਆਪਣਾ ਕ੍ਰੈਡਿਟ ਕਾਰਡ ਹੁੰਦਾ, ਮਾਸਟਰ ਕਾਰਡ ਹੈ, ਵੀਜ਼ਾ, ਅਮੈਰੀਕਨ ਐਕਸਪ੍ਰੈਸ ਹੈ, ਜੋ ਸਾਡੇ ਹੱਥ 'ਚ ਹੋਵੇ ਅਸੀਂ ਫਿਕਰ ਨਹੀਂ ਕਰਦੇ, ਚੁੱਪ ਕਰਕੇ ਕਾਰਡ ਫੜਾ ਦਿੰਦੇ ਹਾਂ ਵੀ ਦੇਣੇ ਆ, ਪਤਾ ਨਹੀਂ ਨਹੀਂ ਦੇਣੇ, ਦੇਣੇ ਸਾਨੂੰ ਬਾਅਦ 'ਚ ਪੈਣੇ ਨੇ। ਪਰ ਇਸੇ ਤਰ੍ਹਾਂ ਜਿਹੜਾ ਫਾਦਰ ਹੈ ਉਹ ਕ੍ਰੈਡਿਟ ਕਾਰਡ ਹੈ, ਜਿੰਨੇ ਮਰਜ਼ੀ ਖਰਚੇ ਕਰੋ, ਅਸੀਂ ਕਦੇ ਸੋਚਦੇ ਨਹੀਂ ਕਿ ਫਾਦਰ ਕੋਲ ਹੈਗੇ ਕਿ ਨਹੀਂ ਹੈਗੇ, ਸਾਡੀਆਂ ਸਾਰੀਆਂ ਡਿਮਾਂਡਸ ਪੂਰੀਆਂ ਕਰਦਾ, ਚਾਹੇ ਉਹਨੂੰ ਕਰਜ਼ਾ ਚੱਕਣਾ ਪਵੇ, ਚਾਹੇ ਉਹ ਜਿਵੇਂ ਮਰਜ਼ੀ ਮੋੜੇ, ਚਾਹੇ ਕੱਪੜੇ ਪਾਵੇ ਨਾ ਪਾਵੇ, ਪਰ ਸਾਡੀ ਡਿਮਾਂਡ ਪੂਰੀ ਕਰਦਾ ਕ੍ਰੈਡਿਟ ਕਾਰਡ ਦੇ ਵਾਂਗੂ। ਸੋ ਉਹ ਇਸ ਕਰਕੇ ਮਾਂ ਦੇ ਬਾਰੇ ਕਿਹਾ ਜਾਂਦਾ ਨਾ, ਮਾਂ ਅਤੇ ਬਾਪ ਦੇ ਬਾਰੇ, ਕਿ ਮਾਂ ਨੂੰ ਰੱਬ ਦਾ ਰੂਪ ਕਿਹਾ ਜਾਂਦਾ, ਮਾਂ ਦੀ ਪੂਜਾ ਕਰਨੀ ਹੈ। ਤੁਸੀਂ ਇੱਕ ਹੋਰ ਮੰਦਰ ਗੁਰਦੁਆਰੇ ਜਾਓ ਜਾਂ ਨਾ ਜਾਓ, ਪਰ ਮਾਂ ਬਾਪ ਦੀ ਪੂਜਾ ਜ਼ਰੂਰ ਕਰੋ। ਉਸੇ ਜ਼ਰੂਰਤ ਨਹੀਂ ਪੂਜਾ ਪਾਠ ਕੀ, ਉਸੇ ਜ਼ਰੂਰਤ ਨਹੀਂ ਪੂਜਾ ਪਾਠ ਕੀ, ਜਿਸਨੇ ਪੂਜਾ ਕੀ ਆਪਣੇ ਮਾਂ ਬਾਪ ਕੀ। ਮਾਂ ਬਾਪ ਦੀ ਜਿਹੜੀ ਪੂਜਾ ਕਰੋ ਨਾ, ਸਭ ਤੋਂ ਵੱਡੀ ਪੂਜਾ ਮੰਨੀ ਜਾਂਦੀ ਹੈ। ਜੇ ਆਪਾਂ ਮੰਦਰ 'ਚ ਜਾਂਦੇ ਹਾਂ, ਮਸਜਿਦ ਜਾਂਦੇ ਹਾਂ, ਬਾਬੇ ਦੇ ਜਾਂਦੇ ਹਾਂ, ਉੱਥੇ ਸੇਵਾ 'ਤੇ ਜਾਂਦੇ ਹਾਂ, ਉੱਥੇ ਜਾ ਕੇ ਜਿਹੜੇ ਸਾਡੇ ਉੱਥੇ ਚੌਧਰੀ ਹੁੰਦੇ, ਕੜਮ ਚੌਧਰੀ, ਅਨਪੜ੍ਹ ਚੌਧਰੀ, ਚਾਹੇ ਉਹ ਅਨਪੜ੍ਹ ਜਨਨੀ ਬਣੀ ਹੋਵੇ, ਰਿਪ੍ਰਜੈਂਟੇਟਿਵ, ਚਾਹੇ ਉਹ ਸੈਕਟਰੀ ਬਣਿਆ ਹੋਵੇ, ਉਹ ਆਪਣੇ ਸੱਸ ਸਹੁਰੇ ਨੂੰ ਘਰੇ ਨਹੀਂ ਬਣ ਦਿੰਦੇ, ਪਰ ਉੱਥੇ ਸੇਵਾਦਾਰ ਨੂੰ ਉਮਰ ਦੀ ਲਿਹਾਜ਼ ਨਹੀਂ ਚੰਗੀ ਬੇਇੱਜ਼ਤੀ ਕਰਦੇ ਨੇ, ਅਤੇ ਉੱਥੇ ਜਿਹੜੇ ਸੇਵਾਦਾਰ ਹੁੰਦੇ ਨੇ ਉਹ ਕਹਿੰਦੇ ਸਾਡੇ ਕਰਮ ਚੱਕੇ ਗਏ। ਬਹੁਤ ਵਧੀਆ ਗੱਲ ਹੈ, ਬੜੀ ਪੋਜ਼ੀਟਿਵ ਅਪਰੋਚ ਹੈ। ਜੇ ਕਰਮ ਉਹਨਾਂ ਦੀਆਂ ਝਿੜਕਾਂ ਖਾਣ ਕਰਕੇ ਸੇਵਾ 'ਤੇ ਚੱਕੇ ਜਾਂਦੇ ਨੇ, ਅਤੇ ਜੇ ਘਰ ਦੇ ਤੁਹਾਨੂੰ ਬੱਚੇ ਉੱਚੇ ਮਾੜਾ ਜਿਹਾ ਉੱਚਾ ਨੀਵਾਂ ਬੋਲਦੇ ਨੇ, ਮਾਂ ਬਾਪ ਕੋਈ ਗੱਲ ਕਹਿੰਦੇ, ਉੱਥੇ ਤੁਸੀਂ ਗੱਲ ਪੈ ਜਾਂਦੇ ਹੋ, ਫਿਰ ਉੱਥੇ ਵੀ ਤੁਹਾਡੇ ਕਰਮ ਚੱਕੇ ਜਾਣੇ ਚਾਹੀਦੇ ਨੇ। ਸੋ ਕਹਿਣ ਦਾ ਪਰਪਜ਼ ਇਹ ਹੈ ਕਿ ਮਾਂ ਬਾਪ ਜੇ ਘਰੇ ਵੀ ਬੈਠੇ ਨੇ ਨਾ, ਪੂਜਾ ਕਰੋ ਮਾਂ ਬਾਪ ਦੀ। ਸਵੇਰੇ ਸ਼ਾਮ ਜਦੋਂ ਤੁਸੀਂ ਪੂਜਾ ਕਰਦੇ ਹੋ ਨਾ, ਉਹਨਾਂ ਉਸ ਉਹਨਾਂ ਦੇ ਦਿਲ ਦੀਆਂ ਜਿਹੜੀਆਂ ਸੀਸਾਂ ਜਿਹੀਆਂ ਨਿਕਲਦੀਆਂ ਨੇ ਨਾ, ਉਹ ਜਿਹੜੀਆਂ ਨੇ ਮਤਲਬ ਪੂਰਾ ਅਸਰ ਕਰਦੀਆਂ ਨੇ। ਜਦੋਂ ਅਸੀਂ ਘਰ ਮਾਂ ਬਾਪ ਦੀ ਪਰਵਾਹ ਨਹੀਂ ਕਰਦੇ ਅਤੇ ਬਾਹਰ ਝਿੜਕਾਂ ਖਾ ਕੇ ਗਾਲਾਂ ਖਾ ਕੇ ਆਉਂਦੇ ਹਾਂ, ਉਹਦਾ ਕੋਈ ਫਾਇਦਾ ਨਹੀਂ, ਕੋਈ ਤੁਹਾਡਾ ਕਰਜ਼ਾ ਕੁਰਜ਼ਾ ਨਹੀਂ ਉਤਰਿਆ ਜਾਣਾ। ਐਵੇਂ ਬਾਬਿਆਂ ਨੇ ਭੁਲੇਖਾ ਪਾਇਆ ਵਾ ਵੀ ਤੁਹਾਡੇ ਕਰਮ ਕੱਟੇ ਜਾਣਗੇ। ਕਰਮ ਤਾਂ ਹੀ ਕੱਟੇ ਜਾਣਗੇ ਜਦੋਂ ਪਾਠ ਕਰੋਗੇ ਅਤੇ ਮਾਂ ਬਾਪ ਦੀ ਸੇਵਾ ਕਰੋਗੇ। ਉਹਨਾਂ ਦੀਆਂ ਫਜ਼ੂਲ ਦੀਆਂ ਝਿੜਕਾਂ, ਝੂਠੀਆਂ ਝਿੜਕਾਂ, ਬਾਸਾ ਰੁਬਾਸੀ ਰੋਟੀਆਂ ਖਾਣ ਲਈ ਐਵੇਂ ਰੋਹ ਜੇ ਮਰੀ ਜਾਂਦੇ ਨੇ ਉੱਥੇ ਬੈਠੇ, ਵੀ ਪਤਾ ਨਹੀਂ ਉਹਨਾਂ ਨੇ ਸੱਚਖੰਡ ਖਿੱਚ ਕੇ ਲਿਆ, ਨਾ ਉਹ ਆਪ ਗਏ, ਨਾ ਉਹਨਾਂ ਦਾ ਬਾਬਾ ਗਿਆ, ਨਾ ਕਿਸੇ ਹੋਰ ਨੇ ਜਾਣਾ। ਜਾਣਾ ਤਾਂ ਸੱਚਖੰਡ ਉਹ ਹੈ ਜਿਹੜਾ ਬੰਦਾ ਮਿਹਨਤ ਕਰੂਗਾ, ਜਿਹੜਾ ਬੰਦਾ ਮਿਹਨਤ ਕਰੂਗਾ, ਚਾਹੇ ਉਹ ਗੁਰਦੁਆਰੇ ਨੂੰ ਮੰਨਦਾ, ਚਾਹੇ ਉਹ ਮੰਦਰ ਨੂੰ ਮੰਨਦਾ, ਚਾਹੇ ਉਹ ਮਸਜਿਦ ਨੂੰ ਮੰਨਦਾ, ਕਿਸੇ ਨੂੰ ਨਹੀਂ ਮੰਨਦਾ। ਜਿਹੜਾ ਬੰਦਾ ਅੰਦਰ ਮਿਹਨਤ ਕਰਦਾ ਉਹੀ ਪਰਮਾਤਮਾ ਨੂੰ ਪਾ ਲੈਂਦਾ। ਇਹਦਾ ਮਤਲਬ ਇਹ ਨਹੀਂ ਵੀ ਜਿਹੜਾ ਇੱਕ ਬੰਦੇ ਬਾਬੇ ਨੂੰ ਨਹੀਂ ਮੰਨਦਾ ਅਤੇ ਉਹ ਕਦੇ ਤਰੱਕੀ ਨਹੀਂ ਕਰ ਸਕਦਾ। ਜਿਹਨੇ ਵੀ ਤਰੱਕੀ ਕੀਤੀ ਹੈ ਉਹਨੇ ਅੰਦਰੋਂ ਆਪਣਾ ਪਰਦਾ ਖੋਲ੍ਹ ਕੇ ਕੀਤੀ ਹੈ। ਤੁਸੀਂ ਦੇਖ ਲਓ ਇਹ ਜਿਹੜਾ ਆਪਾਂ ਮਦਰਸ ਡੇ ਮਨਾ ਰਹੇ ਹਾਂ, ਇਹ ਕਮਰਸ਼ੀਅਲ ਕਿਵੇਂ ਹੋ ਗਿਆ। ਇੱਥੇ ਅਮੈਰੀਕਾ ਦੇ ਵਿੱਚ ਇੱਕ ਡੈਡ ਯੂਨੀਵਰਸਿਟੀ ਆ, DAD ਡੈਡ ਯੂਨੀਵਰਸਿਟੀ, ਉਹਨੇ ਰਿਸਰਚ ਕੀਤੀ ਸੀਗੀ। ਉਹ ਉਸ ਮੈਂ ਰਿਸਰਚ ਨੂੰ ਲੈ ਕੇ ਥੋੜ੍ਹੀ ਜਿਹੀ ਨੌਲੇਜ ਪੁਆਇੰਟ ਆਫ ਵਿਊ ਨਾਲ ਗੱਲ ਕਰਨੀ ਚਾਹੁੰਦਾ, ਅਤੇ ਉਹਨਾਂ ਦੀ ਰਿਸਰਚ ਦੱਸਦੀ ਹੈ ਕਿ ਅਮੈਰੀਕਾ ਦੇ ਵਿੱਚ ਸਭ ਤੋਂ ਜ਼ਿਆਦਾ ਫੋਨ ਕਾਲ ਜਿਹੜੀਆਂ ਨੇ ਉਹ ਮਦਰਸ ਡੇ ਵਾਲੇ ਦਿਨ ਹੁੰਦੀਆਂ ਨੇ। ਅਤੇ ਦੂਜੀ ਉਹਨਾਂ ਨੇ ਰਿਸਰਚ ਇਹ ਕੀਤੀ ਕਿ ਟੋਟਲ ਅਮੈਰੀਕਾ ਦੀ 1/3 ਪਾਪੂਲੇਸ਼ਨ ਜਿਹੜੀ ਹੈਗੀ ਉਹ ਹੋਟਲਸ ਰੈਸਟੋਰੈਂਟ ਦੇ ਵਿੱਚ ਜਾਂਦੀ ਹੈ ਉਸ ਦਿਨ, ਮਦਰਸ ਡੇ ਵਾਲੇ ਦਿਨ। ਅਤੇ ਇਸੇ ਤਰ੍ਹਾਂ ਹੀ ਉਹਨਾਂ ਦੀ ਰਿਸਰਚ ਦੱਸਦੀ ਹੈ ਕਿ 2020 ਦੇ ਵਿੱਚ, ਦੋ ਸਾਲ ਪਹਿਲਾਂ, 113 ਮਿਲੀਅਨ ਕਾਰਡਸ ਉੱਥੇ ਵਿਕੇ ਸੀਗੇ। ਅਤੇ ਇਸੇ ਤਰ੍ਹਾਂ ਹੀ ਉਹਨਾਂ ਨੇ ਰਿਸਰਚ ਕੀਤੀ ਕਿ ਉਸ ਦਿਨ 2020 ਮਦਰਸ ਡੇ ਵਾਲੇ ਦਿਨ 26.7 ਬਿਲੀਅਨ, ਮਿਲੀਅਨ ਨਹੀਂ ਕਹਿ ਰਿਹਾ, ਬਿਲੀਅਨ ਡਾਲਰ ਫੁੱਲਾਂ ਦੇ ਉੱਤੇ, ਹੋਟਲਾਂ ਦੇ ਵਿੱਚ ਕਾਰਡਸ ਦੇ ਉੱਤੇ ਜਾਂ ਹੋਰ ਤੋਹਫ਼ਿਆਂ ਦੇ ਉੱਤੇ ਖਰਚੇ ਕੀਤੇ ਗਏ। ਸੋ ਇਹ ਇੰਨਾ ਅਸੀਂ ਖਰਚ ਕਰਦੇ ਹਾਂ ਮਦਰ ਡੇ ਦੇ, ਇਸ ਕਰਕੇ ਕਮਰਸ਼ੀਅਲ ਹੈ। ਹੁਣ ਗੱਲ ਇਹ ਹੈ ਕਿ ਵਾਈ ਮਦਰ ਇਜ਼ ਸੋ ਇੰਪੋਰਟੈਂਟ। ਮਾਂ ਨੂੰ ਰੱਬ ਦਾ ਦਰਜਾ ਕਿਉਂ ਦਿੱਤਾ ਜਾਂਦਾ, ਖੁਦਾ ਦਾ ਦਰਜਾ ਕਿਉਂ ਦਿੱਤਾ ਜਾਂਦਾ, ਮਾਂ ਦੀ ਇੰਨੀ ਇੰਪੋਰਟੈਂਸ ਕਿਉਂ ਹੈ? ਇਹਦੇ ਲਈ ਮੈਂ ਗੱਲ ਕਰਨ ਦੇ ਲਈ ਤੁਹਾਨੂੰ ਮੈਂ ਇੱਕ ਛੋਟੀ ਜਿਹੀ ਇਗਜ਼ਾਮਪਲ ਦਿੰਦਾ ਕਿ ਮਹਾਤਮਾ ਬੁੱਧ ਇੱਕ ਵਾਰ ਬੈਠੇ ਸੀਗੇ, ਉਹ ਵੀ ਮਾਤਾ ਦਾ ਮਦਰ ਦੇ ਉੱਤੇ ਗੱਲਬਾਤ ਸਤਸੰਗ ਕਰ ਰਹੇ ਸੀਗੇ, ਅਤੇ ਦੂਸਰੇ ਦਿਨ ਕੋਈ ਬੰਦਾ ਆਇਆ ਅਤੇ ਉਹ ਮਹਾਤਮਾ ਬੁੱਧ ਨੂੰ ਕਹਿੰਦਾ ਕਿ ਮਹਾਤਮਾ ਜੀ, ਤੁਸੀਂ ਮਦਰ ਨੂੰ ਇੰਨਾ ਟੌਪ 'ਤੇ ਕਿਉਂ ਮੰਨਦੇ ਹੋ? ਮਦਰ ਦੀ ਇੰਨੀ ਕੀ ਇੰਪੋਰਟੈਂਸ ਹੈ? ਅਸੀਂ ਵੀ ਤਾਂ ਕੰਮ ਕਰਦੇ ਹਾਂ, ਅਸੀਂ ਕੰਮ ਜੋਬ 'ਤੇ ਜਾਂਦੇ ਹਾਂ, ਦੁਕਾਨਦਾਰੀ ਕਰਦੇ ਹਾਂ, ਇੰਡਸਟਰੀ ਚਲਾਉਂਦੇ ਹਾਂ, ਮਿਹਨਤ ਕਰਦੇ ਹਾਂ, ਰੋਟੀ ਪਾਣੀ ਅਸੀਂ ਬੱਚਿਆਂ ਨੂੰ ਪਾਲਦੇ ਹਾਂ, ਬੱਚਿਆਂ ਨੂੰ ਫੀਸਾਂ ਦਿੰਦੇ ਹਾਂ, ਉਹਨਾਂ ਦਾ ਪੂਰਾ ਖਿਆਲ ਕਰਦੇ ਹਾਂ, ਮਦਰ ਦੀ ਕਿਉਂ ਤੁਸੀਂ ਇੰਨੀ ਇੰਪੋਰਟੈਂਸ ਦਿੰਦੇ ਹੋ? ਮਹਾਤਮਾ ਬੁੱਧ ਕਹਿੰਦੇ ਠੀਕ ਹੈ, ਚੁੱਪ ਕਰਕੇ ਕਹਿੰਦੇ ਭਾਈ ਸਾਹਿਬ, ਮੈਂ ਤੁਹਾਡੀ ਇਸ ਗੱਲ ਦਾ ਵੀ ਮਦਰ ਕਿਉਂ ਇੰਪੋਰਟੈਂਟ ਹੈ ਇਹਦਾ ਗੱਲ ਦਾ ਜਵਾਬ ਤੁਸੀਂ ਕੱਲ੍ਹ ਨੂੰ ਆ ਜਾਓ, ਮੈਂ ਤੁਹਾਨੂੰ ਇਸ ਗੱਲ ਦਾ ਜਵਾਬ ਦਿਉ। ਕਹਿੰਦਾ ਠੀਕ ਹੈ ਜੀ, ਆ ਜਾਊਂਗਾ। ਕਹਿੰਦੇ ਇੰਝ ਕਰੋ, ਉਹ ਸਾਹਮਣੇ ਇੱਕ ਪੱਥਰ ਪਿਆ, ਉਹਨੂੰ ਚੱਕ ਕੇ ਲਿਆ, ਉਹ 2-4 ਕਿਲੋ ਦਾ ਪੱਥਰ ਸੀਗਾ, ਉਹ ਚੱਕ ਲਿਆ, ਭਗਤ ਸੀਗਾ ਮਹਾਤਮਾ ਬੁੱਧ ਦਾ। ਉਹ ਜਦੋਂ ਪੱਥਰ ਲਿਆ ਕਹਿੰਦਾ ਆ ਲਓ ਜੀ ਪੱਥਰ, ਕਹਿੰਦਾ ਹਾਂ ਠੀਕ ਹੈ। ਕਹਿੰਦਾ ਇੱਕ ਕੱਪੜਾ ਲਿਆ, ਉਹਨੇ ਕੱਪੜਾ ਲਿਆਇਆ, ਉਹ ਕਹਿੰਦਾ ਹੁਣ ਨਾ ਉਹ ਆਪਣੇ ਇੱਕ ਹੋਰ ਚੇਲੇ ਨੂੰ ਕਹਿੰਦੇ ਇਹਦੇ ਪੇਟ ਦੇ ਉੱਤੇ ਪੱਥਰ ਬੰਨਦੇ ਕੱਪੜੇ ਦੇ ਨਾਲ, ਉਹ ਪੇਟ ਦੇ ਉੱਤੇ ਪੱਥਰ ਜਿਹੜਾ 4-5 ਕਿਲੋ ਦਾ ਸੀ ਬੰਨਦਾ ਕੱਪੜੇ ਦੇ ਨਾਲ। ਕਹਿੰਦੇ ਹੁਣ ਤੂੰ ਇਹ ਬੰਨੀ ਰੱਖੀ, ਕੱਲ੍ਹ ਨੂੰ ਆਈ ਤਾਂ ਤੈਨੂੰ ਮੈਂ ਦੱਸੂਗਾ ਕਿ ਮਦਰ ਦੀ ਕੀ ਇੰਪੋਰਟੈਂਸ ਹੈ। ਉਹ ਚਲਿਆ ਗਿਆ ਵਿਚਾਰਾ, ਉਹ ਜਦੋਂ ਚਲਿਆ ਗਿਆ ਪੱਥਰ ਨੂੰ ਢਿੱਡ 'ਤੇ ਬੰਨਿਆ ਹੋਇਆ, ਉਹ ਪਾਣੀ ਪੀਵੇ ਤਾਂ ਵੀ ਔਖਾ, ਰੋਟੀ ਖਾਵੇ ਤਾਂ ਵੀ ਔਖਾ, ਸੌਵੇ ਤਾਂ ਵੀ ਔਖਾ, ਬੜਾ ਔਖਾ ਹੋਇਆ। ਉਹ ਕਹਿੰਦਾ ਯਾਰ ਇਹ ਪਤਾ ਨਹੀਂ ਮਹਾਤਮਾ ਬੁੱਧ ਨੇ ਪੱਥਰ ਕਿਉਂ ਬੰਨਦਾ, ਪੱਥਰ ਦਾ ਮਦਰ ਦੀ ਇੰਪੋਰਟੈਂਸ ਨਾਲ ਕੀ ਲਿੰਕ ਹੈ? ਉਹ ਸ਼ਾਮ ਨੂੰ ਬਹੁਤ ਦੁਖੀ ਹੋ ਗਿਆ, ਚਾਹ ਕੇ ਕਹਿੰਦਾ ਮੈਂ ਨਹੀਂ ਹੁਣ ਕੱਲ੍ਹ ਨੂੰ ਜਾਣਾ, ਮੈਂ ਤਾਂ ਬਹੁਤ ਦੁਖੀ ਹਾਂ। ਉਹ ਮਹਾਤਮਾ ਬੁੱਧ ਕੋਲ ਸ਼ਾਮ ਨੂੰ ਹੀ ਚਲਿਆ ਗਿਆ 4-5 ਘੰਟੇ ਬਾਅਦ। ਕਹਿੰਦਾ ਮਹਾਤਮਾ ਜੀ, ਮੈਨੂੰ ਗੱਲ ਨਹੀਂ ਸਮਝ ਲੱਗੀ ਵੀ ਜਿਹੜਾ ਤੁਸੀਂ ਮੇਰੇ ਪੱਥਰ ਬੰਨੇ ਆ, ਸਟੋਨ ਬੰਨਿਆ ਪੇੜ ਦੇ ਉੱਤੇ, ਇਹਦਾ ਮੇਰੇ ਸਵਾਲ ਨਾਲ ਕੀ ਲਿੰਕ ਹੈ ਕਿ ਮਦਰ ਦੀ ਕੀ ਇੰਪੋਰਟੈਂਸ, ਤੁਸੀਂ ਇਹਦੇ ਪੱਥਰ ਕਿਉਂ ਬੰਨਿਆ? ਕਹਿੰਦਾ ਓਕੇ ਹੈ ਜੀ, ਕੋਈ ਇੰਪੋਰਟੈਂਸ, ਤੈਨੂੰ ਕਿਉਂ ਬੰਨੇ ਆ? ਕਹਿੰਦਾ ਮੈਂ ਤਾਂ ਬਹੁਤ ਔਖਾ, ਮੈਂ ਨਹੀਂ ਪੱਥਰ ਬੰਨਣਾ। ਕਹਿੰਦਾ ਚੰਗਾ ਖੋਲ ਦੇ। ਕਹਿੰਦੇ ਹੁਣ ਤੈਨੂੰ ਇਹਦਾ ਆਂਸਰ ਪਤਾ ਲੱਗ ਗਿਆ? ਕਹਿੰਦਾ ਨਹੀਂ ਜੀ, ਮੈਨੂੰ ਤਾਂ ਨਹੀਂ ਲੱਗਾ। ਕਹਿੰਦਾ ਬਸ ਦਿਮਾਗ ਲਾ, ਸੋਚ ਥੋੜ੍ਹਾ ਜਿਹਾ, ਤੇਰੇ ਕੋਲ 4-5 ਕਿਲੋ ਦਾ ਪੱਥਰ ਬੰਨਿਆ, ਤੂੰ 4-5 ਘੰਟੇ ਨਹੀਂ ਸਹਾਰ ਸਕਿਆ, ਮਦਰ ਦੇ ਪੇਟ ਦੇ ਵਿੱਚ ਬੱਚਾ ਹੁੰਦਾ 5-6 ਕਿਲੋ ਦਾ, 10 ਪਾਉਂਡ ਦਾ 5 ਪਾਉਂਡ ਦਾ ਉਹ ਰੋਟੀ ਵੀ ਬਣਾਉਂਦੀ ਹੈ, ਉਹ ਕੰਮ ਵੀ ਕਰਦੀ ਹੈ, ਉਹਨੂੰ ਉਹਦੀ ਤਬੀਅਤ ਵੀ ਖਰਾਬ ਹੁੰਦੀ ਹੈ, ਉਹਨੂੰ ਲੂਜ਼ ਮੋਸ਼ਨ ਵੀ ਲੱਗਦਾ ਆਉਂਦੇ ਨੇ, ਉਹਨੂੰ ਵੋਮਿਟਿੰਗ ਵੀ ਆਉਂਦੀਆਂ ਨੇ, ਉਹ ਫਿਰ ਵੀ ਘਰ ਦਾ ਕੰਮ ਕਾਰ ਕਰਦੀ ਹੈ, ਅਤੇ ਜਦੋਂ ਡਿਲੀਵਰੀ ਹੁੰਦੀ ਹੈ ਕਿੰਨੀਆਂ ਚੀਕਾਂ ਪੈਂਦੀਆਂ, ਕਿੰਨੀਆਂ ਤਕਲੀਫਾਂ ਆਉਂਦੀਆਂ, ਫਿਰ ਵੀ ਖੁਸ਼ ਹੁੰਦੀ ਹੈ, ਅਤੇ ਤੂੰ 4 ਘੰਟੇ ਨਹੀਂ ਰੱਖ ਸਕਿਆ, ਮਦਰ 9 ਮਹੀਨੇ ਕੰਟੀਨਿਊਸਲੀ ਪੇਟ 'ਚ ਰੱਖਦੀ ਹੈ, ਫਿਰ ਵੀ ਖੁਸ਼ ਰਹਿੰਦੀ ਹੈ, ਫਿਰ ਉਹਦੀ ਇੰਪੋਰਟੈਂਸ ਹੈਗੀ ਕਿ ਨਹੀਂ ਹੈਗੀ? ਉਹ ਕਹਿੰਦਾ ਹਾਂਜੀ, ਹੁਣ ਮੈਨੂੰ ਸਮਝ ਲੱਗ ਗਿਆ। ਸੋ ਮਦਰ ਜਿਹੜੀ ਹੈ ਨਾ, ਉਹ ਬੱਚੇ ਨੂੰ ਪੇਟ ਦੇ ਵਿੱਚ ਰੱਖਣਾ ਕੋਈ ਸੌਖੀ ਗੱਲ ਨਹੀਂ ਹੈ। ਜੇ ਕਰਨਾ ਹੋਵੇ, ਮੈਂ ਤਾਂ ਕਹਿੰਦਾ ਵੀ ਰੱਬ ਜੇ ਮੇਰੀ ਗੱਲ ਮੰਨ ਲੈਣਾ, ਇਹ 50-50 ਕਰ ਦੇ, ਜੇ ਕਿ 50% ਮਦਰ ਵੀ, ਇੱਕ ਬੱਚਾ ਮਦਰ ਜੰਮੇ, ਇੱਕ ਬੱਚਾ ਪਿਓ ਜੰਮੇ, ਫਿਰ ਪਿਓ ਨੂੰ ਅਹਿਸਾਸ ਹੋਊਗਾ ਕਿ ਬੱਚਾ ਜੰਮਣਾ ਕਿੰਨਾ ਔਖਾ ਹੈ। ਸੋ ਮਾਲਕ ਦੀ ਲੀਲਾ, ਇਸੇ ਕਰਕੇ ਤਾਂ ਉਹਨੂੰ ਮਾਲਕ ਦਾ ਰੂਪ ਕਿਹਾ ਗਿਆ। ਸੋ ਦੇਖੋ ਨਾ, ਅੱਜ ਬੰਦਾ ਦੁਖੀ ਕਿਉਂ ਹੈ? ਕੋਈ ਦੇਖ ਲਓ, ਹਰ ਬੰਦਾ ਪਰੇਸ਼ਾਨੀ ਹੈ, ਪਰੇਸ਼ਾਨੀ ਹੈ, ਪਰੇਸ਼ਾਨੀ ਹੈ, ਕਿਸੇ ਨੂੰ ਕੋਈ ਪਰੇਸ਼ਾਨੀ ਆ, ਕਿਸੇ ਨੂੰ ਕੋਈ ਪਰੇਸ਼ਾਨੀ ਆ, ਕਿਸੇ ਨੂੰ ਕੰਮ ਨਹੀਂ ਮਿਲਦਾ, ਕੋਈ ਬੇਰੁਜ਼ਗਾਰ ਹੈ, ਕਿਸੇ ਬਿਮਾਰੀ ਨੇ ਤੰਗ ਕੀਤਾ ਹੈ, ਹੈਂਜੀ, ਕਿਸਦੇ ਕੋਈ ਹੱਥ ਪੈਰਾਂ ਦੀ ਕੋਈ ਪ੍ਰੋਬਲਮ ਹੈ, ਕਿਸੇ ਨੇ ਫੈਮਿਲੀ ਕਰਕੇ ਪ੍ਰੋਬਲਮ ਹੈ। ਸੋ ਰੂਹਾਨੀਅਤ ਦੇ ਤੌਰ 'ਤੇ ਕਹੂਗਾ, ਅੱਜ ਮਦਰਸ ਡੇ ਹੈ, ਮੈਂ ਮਦਰਸ ਡੇ ਨਾਲ ਟੱਚ ਕਰਦਾ ਵੀ ਅੱਜ ਸਾਨੂੰ ਜਿੰਨੀਆਂ ਵੀ ਮੁਸ਼ਕਲਾਂ ਨੇ ਉਹਦਾ ਕੋਈ ਹੱਲ ਨਹੀਂ ਲੱਭਦਾ। ਕਈ ਵਾਰੀ ਬੱਚੇ ਸਾਡਾ ਕਹਿਣਾ ਨਹੀਂ ਮੰਨਦੇ, ਰਾਤ ਨੂੰ ਕਲੱਬਾਂ 'ਚ ਜਾਂਦੇ ਨੇ, ਕਦੇ ਸਾਨੂੰ ਰੁਜ਼ਗਾਰ ਨਹੀਂ ਮਿਲਦਾ, ਕਦੇ ਸਾਡਾ ਇਮੀਗ੍ਰੇਸ਼ਨ ਨਹੀਂ ਹੁੰਦਾ, ਕਦੇ ਪੱਕੇ ਪੇਪਰ ਨਹੀਂ ਮਿਲਦੇ, ਕਦੇ ਵਰਕ ਪਰਮਿਟ ਨਹੀਂ ਮਿਲਦਾ, ਕਦੇ ਕੈਨੇਡਾ ਦਾ ਵੀਜ਼ਾ ਨਹੀਂ ਮਿਲਦਾ, ਕਦੇ ਕੋਈ ਬਿਮਾਰੀ ਨੇ ਘੇਰਿਆ ਹੋਇਆ। ਉਹਦਾ ਕਾਰਨ ਕੀ ਹੈ? ਰੂਹਾਨੀਅਤ ਦੇ ਵਿੱਚ ਕਾਰਨ ਇਹ ਹੈ, ਕਿਸੀ ਵੀ ਮੁਸ਼ਕਲ ਕਾ ਆਜ ਹੱਲ ਨਹੀਂ ਨਿਕਲਤਾ, ਕਿਉਂਕਿ ਆਜ ਕੋਈ ਮਾਂ ਬਾਪ ਕੇ ਪੈਰ ਕੋ ਛੂ ਕੇ ਨਹੀਂ ਨਿਕਲਦਾ। ਇਹਦਾ ਮਤਲਬ ਮੈਂ ਕੁਛ ਆਪਣੇ ਵੱਲੋਂ ਜੁੜੀਆਂ ਹੋ ਸਕਦਾ ਨਾ ਪੂਰੀ, ਕਿਸੀ ਵੀ ਮੁਸ਼ਕਲ ਕਾ ਅੱਜ ਹੱਲ ਨਹੀਂ ਨਿਕਲਤਾ, ਕਿਉਂਕਿ ਕੋਈ ਅੱਜ ਮਾਂ ਬਾਪ ਦੇ ਪੈਰ ਛੂ ਕੇ ਨਹੀਂ ਨਿਕਲਦਾ। ਮਾਂ ਬਾਪ ਦੇ ਅੱਗੇ ਜਿਹੜੇ ਹੁੰਦੇ ਸੀਗੇ, ਅਸੀਂ ਆਪਣੇ ਪੇਰੈਂਟਸ ਨੂੰ ਦੇਖਿਆ, ਮੈਂ ਆਪਣੇ ਭਾਣਜੇ ਨੂੰ ਵੀ ਦੇਖਿਆ ਕੈਲਗਰੀ, ਕਿ ਉਹ ਸਵੇਰੇ ਸ਼ਾਮ ਮੇਰੇ ਸਿਸਟਰ ਦੇ ਜ਼ਰੂਰ ਕੰਮ ਤੋਂ ਜਾਣ ਤੋਂ ਪਹਿਲਾਂ ਅਤੇ ਕੰਮ ਤੋਂ ਆ ਕੇ ਬਾਅਦ ਪੈਰੀ ਹੱਥ ਨਾਲ, ਜਿਹੜੇ ਮਾਂ ਦੀਆਂ ਜਿਹੜੀਆਂ ਸੀਸਾਂ ਹੁੰਦੀਆਂ ਨੇ ਨਾ, ਉਹਦੇ ਨਾਲ ਮਤਲਬ 99% ਮੁਸ਼ਕਲਾਂ ਸੋਲਵ ਹੁੰਦੀਆਂ, ਕਿਉਂਕਿ ਉਹ ਅੰਦਰੋਂ ਹਕੀਕਤ ਨੂੰ ਮੰਨ ਕੇ ਚੱਲਦੀ ਹੈ। ਜਿੰਨੇ ਮਰਜ਼ੀ ਆਪਾਂ ਵਰਤ ਰੱਖ ਲਈਏ, ਰੋਜ਼ੇ ਰੱਖ ਲਈਏ, ਪੂਜਾ ਪਾਠ ਕਰ ਲਈਏ, ਕਿਸੀ ਨੇ ਰੋਜ਼ਾ ਰੱਖਾ, ਕਿਸੀ ਨੇ ਵਰਤ ਰੱਖਾ, ਕਬੂਲ ਉਨਕਾ ਹੋਗਾ ਜਿਸਨੇ ਆਪਣੇ ਮਾਂ ਬਾਪ ਕੋ ਪਾਸ ਰੱਖਾ। ਜਿਹੜੇ ਮਾਂ ਬਾਪ ਨੂੰ ਆਪਣੇ ਨਾਲ ਰੱਖਦੇ ਨੇ ਨਾ, ਉਹਨਾਂ ਨੂੰ ਪੂਜਾ ਪਾਠ ਕਰਨ ਦੀ ਲੋੜ ਨਹੀਂ, ਕਿਉਂਕਿ ਸਭ ਤੋਂ ਵੱਡੀ ਜਿਹੜੀ ਪੂਜਾ ਹੈ ਉਹ ਮਾਂ ਬਾਪ ਦੀ ਹੈ। ਦੇਖੋ ਮਾਂ ਦੀ ਸੈਕਰੀਫਾਈਸ ਕਿੰਨੀ ਹੈ। ਕਹਿੰਦੇ ਇੱਕ ਵਾਰ ਮਾਂ ਅਤੇ ਬੱਚਾ ਰਹਿੰਦੇ ਸੀ ਘਰ, ਫਾਦਰ ਦੀ ਡੈਥ ਹੋ ਗਈ, ਸੋ ਬੱਚਾ ਆਪਣੀ ਮਾਂ ਦੇ ਨਾਲ ਸੀ, ਅਤੇ ਉਹ ਜਦੋਂ ਬੱਚਾ ਪਹਿਲਾਂ ਮਾਂ ਨਾਲ ਬਹੁਤ ਪਿਆਰ ਕਰਦੇ, ਜਦੋਂ ਉਹ ਸਕੂਲ ਗਿਆ, 4-5 ਜਮਾਤਾਂ 'ਚ ਹੋ ਗਿਆ, ਉਹਨੇ ਉਦੋਂ ਉਹਨੂੰ ਸੁਰਤ ਆਈ ਅਤੇ ਉਹਨੇ ਚੰਗੀ ਤਰ੍ਹਾਂ ਦੇਖਿਆ ਕਿ ਮਾਂ ਇੱਕ ਅੱਖ ਤੋਂ ਅੰਨੀ ਹੈ, ਉਹਨੂੰ ਦਿਖਾਈ ਨਹੀਂ ਦਿੰਦਾ। ਉਹਨੇ ਮਾਂ ਨੂੰ ਪੁੱਛਿਆ ਕਿ ਮਾਂ ਤੈਨੂੰ ਇੱਕ ਅੱਖ ਤੋਂ ਅੰਨੀ ਕਿਉਂ ਹੈ? ਉਹ ਕਹਿੰਦੀ ਬੇਟਾ ਬਚਪਨ ਦੇ ਵਿੱਚ ਹੋ ਗਈ ਸੀਗੀ। ਅਤੇ ਫਿਰ ਜੋ ਥੋੜ੍ਹਾ ਜਿਹਾ ਹੋਰ ਵੱਡਾ ਹੋਇਆ 6ਵੀਂ-7ਵੀਂ ਕਲਾਸ ਦੇ ਵਿੱਚ, ਅਤੇ ਉਹਨੇ ਦੇਖਿਆ ਕਿ ਮੇਰੀ ਮਾਂ ਦੇ ਮੂੰਹ ਦੇ ਉੱਤੇ ਬਲੈਕ ਧੱਬੇ ਨੇ, ਸ਼ਾਹੀਆਂ ਨੇ। ਉਹਨੇ ਪੁੱਛਿਆ ਤੇਰਾ ਮਾਂ ਕਾਲਾ ਕਿਉਂ ਹੈ? ਉਹ ਕਹਿੰਦੀ ਬੇਟਾ ਬਸ ਹੋ ਗਿਆ, ਕਾਫੀ ਸਾਲਾਂ ਤੋਂ ਹੈ। ਗੱਲ ਟਾਲਤੀ, ਅਤੇ ਬੱਚੇ ਦੇ ਵਿੱਚ ਇਨਫੀਰੀਟੀ ਕੰਪਲੈਕਸ ਆ ਗਿਆ ਕਿ ਉਹ ਆਪਣੀ ਮਾਂ ਨੂੰ ਸਕੂਲ ਦੇ ਵਿੱਚ ਨਹੀਂ ਲੈ ਕੇ ਜਾਂਦਾ ਸੀ, ਕਿ ਬੱਚੇ ਕੀ ਕਹਿਣਗੇ, ਇਹਦੀ ਮਾਂ ਨੂੰ ਤਾਂ ਦੀਦਾ ਨਹੀਂ, ਅੰਨੀ ਹੈ, ਜੇ ਇਹਦਾ ਮੂੰਹ ਤਾਂ ਕਿਹੋ ਜਿਹਾ ਸ਼ਕਲ ਕੋਈ ਹੋਰ ਤਰ੍ਹਾਂ ਵਿਗੜੀ ਵੀ ਹੈ, ਉਹ ਇਨਫੀਰੀਟੀ ਕੰਪਲੈਕਸ ਆ ਗਿਆ। ਮਾਂ ਨੇ ਪੂਰੀ ਕੋਸ਼ਿਸ਼ ਕਰਕੇ ਉਹਨੂੰ ਪੜ੍ਹਾਇਆ, ਜਦੋਂ ਉਹ ਵੱਡਾ ਅਫਸਰ ਬਣ ਗਿਆ ਅਤੇ ਉਹਨੇ ਮਾਂ ਨੂੰ ਕਿਹਾ ਵੀ ਹੁਣ ਤੂੰ ਮੇਰੇ ਨਾਲ ਨਾ ਰਹਿ, ਤੈਨੂੰ ਮੈਂ ਕਿਰਾਇਆ ਦੇ ਦਾ ਨਾ, ਤੂੰ ਦੂਜੇ ਥਾਂ 'ਤੇ ਚਲੀ ਜਾ, ਕਿਉਂਕਿ ਇੱਥੇ ਅਸੀਂ ਰਹਿਣਾ, ਜਾਂ ਫਿਰ ਅਸੀਂ ਇੱਥੇ ਤੂੰ ਇੱਥੇ ਰਹਿਣਾ, ਅਸੀਂ ਕਿਤੇ ਹੋਰ ਚਲੇ ਜਾਂਦੇ ਹਾਂ। ਮਾਂ ਨੂੰ ਬੜੀ ਤਕਲੀਫ ਹੋਈ ਕਿ ਮੈਂ ਇਹਨੂੰ ਕਿੰਨਾ ਪਿਆਰ ਦੇ ਨਾਲ, ਲਾਡ ਦੇ ਨਾਲ ਪਾਲਿਆ, ਇਹ ਨਾ ਮੈਨੂੰ ਸਕੂਲ 'ਚ ਜਾਂਦਾ, ਮੈਨੂੰ ਨਫ਼ਰਤ ਕਰਦਾ ਔਰ ਮੇਰੇ ਨਾਲ ਰਹਿਣ ਨੂੰ ਤਿਆਰ ਨਹੀਂ, ਜਦੋਂ ਕਿ ਮਾਂ ਬਾਪ ਚਾਹੁੰਦੇ ਨੇ ਬੱਚੇ ਨੂੰ ਪਾਲਦੀ, ਇਸ ਕਰਕੇ ਨੇ ਕਿ ਜਦੋਂ ਉਹਨਾਂ ਨੂੰ ਜ਼ਰੂਰਤ ਹੁੰਦੀ ਹੈ, ਜਦੋਂ ਉਹ ਬੁੱਢੇ ਹੋ ਜਾਂਦੇ, ਜਦੋਂ ਉਹਨਾਂ ਨੂੰ ਹੈਲਪ ਦੀ ਲੋੜ ਹੁੰਦੀ ਹੈ, ਉਹ ਚਾਹੁੰਦੇ ਨੇ ਕਿ ਬੱਚੇ ਸਾਡੀ ਸੇਵਾ ਕਰਨ ਜਿਹਨਾਂ ਨੂੰ ਅਸੀਂ ਪਾਲਿਆ ਪੋਸਿਆ, ਪਰ ਬੱਚੇ ਉਦੋਂ ਇਗਨੋਰ ਕਰ ਦਿੰਦੇ ਨੇ, ਕੰਪਲੈਕਸ ਆ ਜਾਂਦਾ। ਜਨਾਨੀ ਵੀ ਨਾਲ ਆਈ ਸੀ, ਜਨਾਨੀ ਵੀ ਚੱਕਦੀ ਸੀ ਵੀ ਇਹਨੂੰ ਕਿਤੇ ਪਾਸੇ ਹੋਰ ਭੇਜ ਦਿਓ। ਸੋ ਮਾਂ ਨੂੰ ਇੰਨੀ ਤਕਲੀਫ ਹੋਈ। ਸੋ ਕਹਿੰਦੇ ਨੇ ਵੀ ਇੱਕ ਦਿਨ ਮਾਂ ਦੀ ਜਦੋਂ ਡੈਥ ਹੋਈ ਨਾ, ਤਾਂ ਉਹਨੇ ਸਵੇਰੇ ਦੇਖਿਆ ਕਿ ਮਾਂ ਮਰੀ ਪਈ ਹੈ ਅਤੇ ਉਹਦੇ ਬਿਸਤਰੇ ਦੇ ਉੱਤੇ ਇੱਕ ਚਿੱਠੀ ਸੀਗੀ। ਉਹ ਜਦੋਂ ਚਿੱਠੀ ਖੋਲ੍ਹੀ ਬੱਚੇ ਨੇ, ਤਾਂ ਉਹ ਮਾਂ ਨੇ ਲਿਖਿਆ ਸੀਗਾ, ਬੇਟਾ ਤੂੰ ਮੈਨੂੰ ਸਾਰੀ ਜ਼ਿੰਦਗੀ ਪੁੱਛਦਾ ਰਿਹਾ ਕਿ ਤੂੰ ਅੰਨੀ ਕਿਉਂ ਹੈ, ਤੈਨੂੰ ਮੈਂ ਕਹਿੰਦੀ ਸੀ ਬਚਪਨ 'ਚ ਹੋ ਗਈ ਸੀ, ਅੱਜ ਮੈਂ ਤੈਨੂੰ ਦੱਸਣਾ ਚਾਹੁੰਦੀ ਹਾਂ ਵੀ ਮੈਂ ਅੰਨੀ ਕਿਉਂ ਹੋ ਗਈ। ਮੈਂ ਅੰਨੀ ਤਾਂ ਹੋਈ ਸੀ, ਤੂੰ ਜਦੋਂ 4-5 ਸਾਲ ਦਾ ਸੀ, ਤੂੰ ਖੇਡਦਾ ਸੀਗਾ ਗੁੱਲੀ ਡੰਡਾ, ਅਤੇ ਤੇਰੇ ਜ਼ੋਰ ਦੇ ਆ ਕੇ ਗੁੱਲੀ ਅੱਖ 'ਚ ਵੱਜੀ, ਤੇਰੀ ਇੱਕ ਨਿਗਾਹ ਅੱਖ ਅੰਨੀ ਹੋ ਗਈ। ਅਤੇ ਉਸ ਵੇਲੇ ਡਾਕਟਰਾਂ ਨੇ ਕਿਹਾ, ਜਦੋਂ ਮੈਂ ਬਹੁਤ ਰੋਈ, ਮੇਰਾ ਮੁੰਡਾ ਅੰਨਾ ਹੋ ਗਿਆ, ਉਹ ਕਹਿੰਦਾ ਹਾਂ ਇਹਦੀ ਅੱਖ ਨੂੰ ਅਸੀਂ ਠੀਕ ਕਰ ਸਕਦੇ ਹਾਂ, ਪਰ ਇਹਦੀ ਅੱਖ ਇਹਨੂੰ ਕਿਸੇ ਦੀ ਕੱਟ ਕੇ ਦੇਣੀ ਪਊਗੀ। ਅਤੇ ਮਾਂ ਕਹਿੰਦੀ ਵੀ ਮੈਂ ਇੱਕ ਮਿੰਟ ਨਹੀਂ ਲਾਇਆ, ਡਾਕਟਰ ਨੂੰ ਕਿਹਾ ਵੀ ਮੇਰਾ ਬੱਚਿਆਂ ਦੀ ਅੱਖ ਬਚਣੀ ਚਾਹੀਦੀ ਹੈ, ਮੈਂ ਆਪਣੀ ਇੱਕ ਅੱਖ ਕੱਢ ਕੇ ਤੇਰੇ 'ਚ ਪਵਾਈ, ਹੁਣ ਜਿਹੜਾ ਤੂੰ ਦੇਖ ਰਿਹਾ ਨਾ ਮੈਂ ਅੰਨੀ ਹਾਂ, ਉਹ ਅੰਨੀ ਤਾਂ ਹਾਂ ਕਿਉਂਕਿ ਤੂੰ ਦੇਖ ਰਿਹਾ। ਤੂੰ ਮੈਨੂੰ ਪੁੱਛਦਾ ਹੁੰਦਾ ਸੀ ਨਾ ਤੇਰੇ ਮੂੰਹ 'ਤੇ ਵੀ ਕਾਲੀਆਂ ਸ਼ਾਹੀਆਂ ਕਿਉਂ ਨੇ, ਧੱਬੇ ਕਿਉਂ ਨੇ, ਬੇਟਾ ਅੱਜ ਮੈਂ ਤੈਨੂੰ ਦੱਸਣਾ ਚਾਹੁੰਦੀ ਹਾਂ, ਅਤੇ ਮੈਨੂੰ ਤੈਨੂੰ ਪੀਲੀਆ ਹੋ ਗਿਆ ਸੀ, ਤੈਨੂੰ ਇੱਕ ਭੈੜੀ ਬਿਮਾਰੀ ਹੋ ਗਈ, ਤੇਰਾ ਖੂਨ ਘੱਟ ਗਿਆ, ਅਤੇ ਡਾਕਟਰ ਕਿਉਂਕਿ ਇੰਨੇ ਹੁੰਦੇ ਨਹੀਂ ਸੀ ਪਿੰਡ ਦੇ ਵਿੱਚ, ਅਤੇ ਉਹਨਾਂ ਨੇ ਕਿਹਾ ਖੂਨ ਦੇਣਾ ਪਊਗਾ, ਅਤੇ ਤੇਰਾ ਮੇਰੇ ਨਾਲ ਖੂਨ ਮਿਲਦਾ ਸੀ, ਉਹ ਡਾਕਟਰ ਵੀ ਜਿੰਨਾ ਸਿਆਣਾ ਨਹੀਂ ਸੀ, ਉਹਨੇ ਮੇਰਾ ਬਹੁਤ ਜ਼ਿਆਦਾ ਖੂਨ ਕੱਢ ਲਿਆ, ਤੂੰ ਤਾਂ ਠੀਕ ਹੋ ਗਿਆ, ਪਰ ਜ਼ਿਆਦਾ ਖੂਨ ਕੱਢਣ ਦੇ ਨਾਲ ਮੇਰੇ ਮੂੰਹ 'ਤੇ ਸ਼ਾਹੀਆਂ ਹੋ ਗਈਆਂ, ਕਾਲਸ ਦੇ ਧੱਬੇ ਬਣ ਗਏ। ਸੋ ਉਸ ਤੋਂ ਬਾਅਦ ਬੱਚਾ ਰੋਇਆ, ਪਰ ਕਹਿੰਦੇ ਨੇ ਅਪਛਤਾਏ ਹੋਤ ਕਿਆ ਜਬ ਚਿੜੀਆਂ ਚੁੱਕੀ ਖੇਤ। ਸੋ ਮਾਂ ਜਿਹੜੀ ਹੈਗੀ ਨਾ, ਮਾਂ ਦਾ ਦਰਜਾ, ਮਾਂ ਦੀ ਜਿਹੜੀ ਕੁਰਬਾਨੀ ਹੈ ਨਾ, ਉਹ ਕਦੇ ਵੀ ਪੂਰੀ ਨਹੀਂ ਹੋ ਸਕਦੀ। ਤੁਸੀਂ ਬਾਕੀ ਗੱਲਾਂ ਛੱਡੋ, ਮੈਂ ਤੁਹਾਨੂੰ ਆਪਣੀ ਦੱਸ ਦਿੰਦਾ, ਜਿਉਂਦਾ ਜਾਗਦਾ ਬੈਠਾ ਬੰਦਾ। ਮੈਂ ਜਦੋਂ 70s ਦੇ ਵਿੱਚ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ ਪਟਿਆਲੇ ਪੜ੍ਹਦਾ ਸੀਗਾ, ਬਰਨਾਲੇ ਦਾ ਮੈਂ ਰਹਿਣ ਵਾਲਾ, ਕਿਉਂਕਿ ਪੈਸੇ ਹੁੰਦੇ ਨਹੀਂ ਸੀਗੇ, ਸਟੇਸ਼ਨ ਦੇ ਉੱਤੇ ਹੁੰਦੇ 2 ਰੁਪਈਏ ਅਤੇ 25 ਪੈਸੇ ਉਦੋਂ ਟਿਕਟ ਦਾ, ਰੇਲਵੇ ਸਟੇਸ਼ਨ ਦਾ ਕਿਰਾਇਆ ਸੀ, ਮੈਨੂੰ ਅੱਜ ਵੀ ਯਾਦ ਹੈ। ਸਟੇਸ਼ਨ ਤੋਂ ਗੱਡੀ ਫੜ ਲੈਣੀ, ਟਿਕਟ ਲੈਂਦੇ ਨਹੀਂ ਸੀਗੇ ਵਿਦਾਊਟ ਟਿਕਟ, ਉਹ ਜਿਹੜਾ TT ਹੁੰਦਾ ਸੀ, ਕਿਤੇ ਇੱਧਰ ਡੱਬੇ ਮਾਰੇ, ਕਿਤੇ ਉੱਧਰ ਡੱਬੇ ਮਾਰੇ, ਅਖੀਰ 'ਚ ਉਹਨੂੰ ਉਹ ਵੀ ਨਹੀਂ ਚੈੱਕ ਕਰਦਾ ਸੀ ਮੁੰਡੇ, ਉਹਨੂੰ ਪਤਾ ਬਾਂਦਰ ਕੌਮ ਹੈ, ਐਵੇਂ ਰੋੜੇ ਰੋੜੇ ਚੱਕ ਕੇ ਮਾਰਨਗੇ। ਅਤੇ ਅਸੀਂ ਬਰਨਾਲੇ ਆ ਜਾਣਾ, ਸਟੇਸ਼ਨ 'ਤੇ ਉੱਤਰ ਕੇ ਉੱਥੇ ਬ੍ਰੈਡ ਖਾਣੀ ਅਤੇ ਉੱਥੇ ਹੋਟਲ ਦੇ ਉੱਤੇ ਰੋਟੀ ਖਾ ਲੈਣੀ। ਜਦੋਂ ਘਰੇ ਜਾਣਾ ਅਤੇ ਮੇਰੀ ਮਦਰ ਨੇ ਮੈਨੂੰ ਕਹਿਣਾ, ਕਿਉਂਕਿ ਉਹਨਾਂ ਨੂੰ ਮਦਰ ਨੂੰ ਸਮੈਲ ਹੁੰਦੀ ਹੈ, ਇਹ ਤੁਸੀਂ ਜਦੋਂ ਮਾਂ ਬਣ ਜਾਓਗੇ ਫਿਰ ਤੁਹਾਨੂੰ ਪਤਾ ਲੱਗਦਾ, ਮਾਂ ਨੂੰ ਪਤਾ ਹੁੰਦਾ, ਮਾਂ ਨੂੰ ਸਾਰੀ ਆ ਨੀਂਦ ਨਹੀਂ ਆਉਂਦੀ ਜਦੋਂ ਤੁਸੀਂ ਬਾਹਰ ਜਾਂਦੇ ਹੋ, ਕਿ ਬੱਚਾ ਠੀਕ ਠਾਕ ਹੋਵੇ, ਕਿਤੇ ਗਲਤ ਕੰਪਨੀ ਜਾਂ ਪੈ ਜਾਵੇ, ਠੀਕ ਟਾਈਮ 'ਤੇ ਆ ਜਾਵੇ, ਕਿਤੇ ਐਕਸੀਡੈਂਟ, ਲੇਟ ਕਿਉਂ ਹੈ, ਬੱਚੇ ਨੂੰ ਸੁਣਦਾ ਮਾਂ ਬਾਪ ਸੁੱਤੇ ਹੋਣਗੇ, ਇੱਕ ਮਿੰਟ ਲਈ ਵੀ ਨਹੀਂ ਸੌਂਦੀ, ਬੱਚੇ ਦਾ ਇੰਨਾ ਫਿਕਰ ਕਰਦੀ ਹੈ। ਸੋ ਇਸੇ ਤਰ੍ਹਾਂ ਹੀ ਮੇਰੀ ਮਦਰ ਨੂੰ ਫਿਕਰ ਹੁੰਦਾ ਸੀ, ਮੁੰਡਾ ਆਇਆ ਖੁਸ਼ੀ ਦੇ ਵਿੱਚ, ਉਹਨੇ ਕੋਈ ਸਬਜ਼ੀ ਬਣਾਉਣੀ ਜਾਂ ਦਾਲ ਬਣਾਉਣੀ, ਮਿਡਲ ਕਲਾਸ ਦੇ ਸੀ, ਚਲੋ ਅਮੀਰ ਤਾਂ ਨਹੀਂ ਸੀਗੇ, ਬਹੁਤ ਗਰੀਬ ਵੀ ਨਹੀਂ ਸੀਗੇ, ਮਿਡਲ ਕਲਾਸ ਦੇ ਸੀਗੇ, ਅਤੇ ਉਹਨੇ ਮੇਰੇ ਮਗਰ ਆਉਣਾ ਵੀ ਹਾਲ ਚਾਲ ਪੁੱਛਣਾ, ਮੈਂ ਵੀ ਪੁੱਛਣਾ ਮਦਰ ਦਾ ਹਾਲ। ਉਹਨੇ ਕਹਿੰਦੇ ਰੋਟੀ ਆਹ ਬਣਾਈਏ ਤੇਰੇ ਪਸੰਦ ਦੀ, ਜਾਂ ਕੋਈ ਫਲੀਆਂ ਬਣਾਈਆਂ, ਜਾਂ ਕੋਈ ਕੜੀ ਬਣਾਈਏ, ਜਾਂ ਸਾਗ ਬਣਾਏ, ਜੋ ਵੀ ਕੁਛ, ਵਟ ਐਵਰ ਇਟ ਇਜ਼। ਹੁਣ ਕਿਉਂਕਿ ਸਟੇਸ਼ਨ ਦੇ ਉੱਤੇ ਰੋਟੀ ਖਾ ਕੇ ਅਸੀਂ ਭੁੱਖ ਨਹੀਂ ਹੁੰਦੀ ਸੀਗੀ, ਅਤੇ ਅਸੀਂ ਕਹਿੰਦੇ ਨਹੀਂ ਮੈਨੂੰ ਭੁੱਖ ਨਹੀਂ, ਉਹਨੇ ਮਗਰ ਜ਼ਰੂਰ ਮੇਰੇ ਮਗਰ ਨੇ ਥਾਲੀ ਜਗਣਾ, ਚੰਗਾ ਇੱਕ ਖਾ ਲੈ, ਚੰਗਾ ਅੱਧੀ ਖਾ ਲੈ, ਚੰਗਾ 2 ਬੁਰਖੀਆਂ ਤਾਂ ਮੇਰੇ ਮੂੰਹ 'ਚ ਪਵਾ ਲੈ। ਉਦੋਂ ਨਖਰੇ ਕਰਦੇ ਸੀਗੇ, ਭਾਈ ਸਾਹਿਬ ਮੈਂ ਅੱਜ ਔਨ ਦੀ ਏਅਰ ਗੱਲ ਕਹਿ ਰਹੇ ਹਾਂ, ਜਦੋਂ ਮਦਰ ਪੂਰੀ ਹੋ ਗਈ, ਭਾਬੀ ਵੀ ਉੱਥੇ ਸੀ, ਭੈਣਾਂ ਵੀ ਉੱਥੇ ਸੀ, ਰਿਸ਼ਤੇਦਾਰ ਵੀ ਉੱਥੇ ਸੀਗੇ। ਅੱਜ ਤੁਸੀਂ ਦੇਖ ਲਓ 70 ਤੋਂ ਬਾਅਦ ਮੈਂ ਗੱਲ ਕਰਦੇ ਹਾਂ, 50 ਸਾਲ ਤੋਂ ਉੱਪਰ ਹੋ ਗਏ ਮਦਰ ਨੂੰ ਜਾਂ ਯੂਨੀਵਰਸਿਟੀ ਪੜ੍ਹਨ ਤੋਂ, ਕਿਸੇ ਨੇ ਮੰਮੀ ਦੀ ਮੌਤ ਤੋਂ ਬਾਅਦ, ਮਦਰ ਦੀ ਮੌਤ ਤੋਂ ਬਾਅਦ ਕਿਸੇ ਨੇ ਦੂਜੀ ਵਾਰ ਇਹ ਨਹੀਂ ਕਿਹਾ ਜ਼ਬਰਦਸਤੀ ਵੀ ਤੂੰ ਰੋਟੀ ਖਾ ਲੈ। ਇਹ ਹੁੰਦੀ ਹੈ ਮਾਂ ਦੀ ਕੁਰਬਾਨੀ। ਮੈਂ ਕਿਤਾਬਾਂ 'ਚੋਂ ਪੜ੍ਹ ਕੇ ਨਹੀਂ ਗੱਲ ਕਰਦਾ, ਮੈਂ ਤਾਂ ਆਪਣੇ ਜੋ ਕੁਛ ਦੇਖਿਆ ਉਹਦੇ ਨਾਲ ਗੱਲ ਕਰਦਾ। ਮਾਂ ਦੀ ਤੁਸੀਂ ਕਦੇ ਰੀਸ ਨਹੀਂ ਕਰ ਸਕਦੇ, ਉਹ ਫਿੱਟ ਲਾਂਤ ਨੇ ਉਹ ਲੋਕ ਜਿਹੜੇ ਮਾਂ ਦੀ ਕਦਰ ਨਹੀਂ ਕਰਦੇ, ਜਿਹੜੇ ਮਾਂ ਦੀਆਂ ਨਿਸ਼ਾਨੀਆਂ ਨੂੰ ਭਾਂਡੇ ਚੱਕ ਚੱਕ ਕੇ ਬਾਜ਼ਾਰਾਂ 'ਚ ਵੇਚ ਆਉਂਦੇ ਨੇ, ਉਹਨਾਂ ਦੀ ਜ਼ਮੀਨ ਜਾਇਦਾਦ ਵੇਚਣ ਦੀ ਕੋਸ਼ਿਸ਼ ਕਰਦੇ ਨੇ, ਮਾਂ ਨੂੰ ਝਿੜਕਾਂ ਮਾਰਦੇ, ਉੱਚਾ ਨੀਵਾਂ ਬੋਲਦੇ ਨੇ, ਉਹ ਸਾਬਕਤਾ ਤੁਸੀਂ ਬੋਲ ਤਾਂ ਆਉਂਦੇ ਹੋ, ਤੁਹਾਨੂੰ ਨਹੀਂ ਪਤਾ ਤੁਸੀਂ ਕਿੰਨਾ ਕਰਜ਼ਾ ਚੜ੍ਹਾ ਰਹੇ ਹੋ। ਜਦੋਂ ਤੁਹਾਡੇ ਔਲਾਦ ਤੁਹਾਨੂੰ ਦੇਖ ਰਹੀ ਹੁੰਦੀ ਹੈ ਨਾ, ਉਹ ਔਲਾਦ ਵੀ ਤੁਹਾਨੂੰ ਵਾਪਸ ਕਰਦੀ ਹੈ, ਫਿਰ ਤੁਸੀਂ ਇਕੱਲੇ ਕਮਰੇ 'ਚ ਪਏ ਰੋਂਦੇ ਰਹਿੰਦੇ ਹੋ। ਸੋ ਮਦਰ ਦੀ ਰਿਸਪੈਕਟ ਜਿਹਨੇ ਨਹੀਂ ਕੀਤੀ ਨਾ, ਉਹਨੂੰ ਮੈਂ ਅੱਜ ਕਹਿੰਦਾ ਮਦਰ ਦੇ, ਉਹਨੂੰ ਫਿੱਟ ਲਾਣਤ। ਜੇ ਹਾਲੇ ਵੀ ਤੁਹਾਡੇ ਸਾਹ ਬਚੇ ਨੇ, ਥੋੜ੍ਹੇ ਜਿਹੇ ਬਚੇ ਨੇ, ਤਾਂ ਮਾਂ ਨੂੰ ਯਾਦ ਕਰ ਲਓ, ਉਹਦਾ ਪਸ਼ਚਾਤਾਪ ਕਰ ਲਓ, ਰੱਬ ਤੋਂ ਮਾਫ਼ੀ ਕਰ ਲਓ, ਕਿਉਂਕਿ ਰੱਬ ਮਾਫ਼ ਨਹੀਂ ਕਰਦਾ, ਪਰ ਮਾਂ ਮਾਫ਼ ਕਰ ਦਿੰਦੀ ਹੈ, ਫਿਰ ਵੀ ਮਾਫ਼ ਕਰ ਦਿੰਦੀ ਹੈ। ਹਜ਼ਰਤ ਮੁਹੰਮਦ ਇਸਲਾਮ ਦੇ ਜਿਹੜੇ ਸੀ ਪੈਗੰਬਰ ਸੀਗੇ, ਉਹਨਾਂ ਦੀ ਮੈਨੂੰ ਗੱਲ ਯਾਦ ਹੈ, ਹੋ ਸਕਦਾ ਮੈਂ ਗੱਲ ਕਹਿਣ ਲੱਗੇ ਥੋੜ੍ਹਾ ਮੋਟਾ ਫਰਕ ਪਾ ਜਾਂ, ਪਰ ਪਰਪਜ਼ ਇੱਕ ਹੀ ਹੈ, ਮਾਂ ਦੀ ਇੰਪੋਰਟੈਂਸ ਦੇ ਬਾਰੇ ਗੱਲ ਦੱਸਦੇ ਨੇ, ਕਿਉਂਕਿ ਜਿਹੜੀ ਇਹ ਗੱਲ ਮੈਂ ਤੁਹਾਨੂੰ ਦੱਸ ਰਿਹਾ, ਇਹ ਜਦੋਂ ਮੈਂ 70s ਦੇ ਵਿੱਚ PhD ਕਰਦਾ ਸੀ, ਉਦੋਂ ਇਹ ਗੱਲ ਮੈਂ ਆਪਣੇ ਟੀਚਰ ਡਾਕਟਰ ਹਸਨ ਤੋਂ, ਇਸਲਾਮ ਦੇ ਸਾਡੇ ਇਸਲਾਮ ਦੇ ਹੁੰਦੇ ਸੀਗੇ, ਉਹਨਾਂ ਤੋਂ ਸਿੱਖੀ ਸੀ। ਹੁਣ ਗੱਲਬਾਤ ਮਦਰ ਦੇ ਉੱਤੇ, ਸੋ ਗੱਲਬਾਤ ਦੱਸਣ ਦਾ ਫਰਕ ਹੈ, ਪਰ ਪਰਪਜ਼ ਇੱਕੋ ਹੀ ਹੈ ਕਿ ਮਦਰ ਦੀ ਇੰਪੋਰਟੈਂਸ ਦੱਸਣੀ, ਕਿ ਹਜ਼ਰਤ ਮੁਹੰਮਦ ਸਾਹਿਬ ਨੇ ਆਪਣੇ ਜਿਹੜੇ ਮਰੀਦ ਸੀਗੇ, ਚੇਲੇ ਸੀਗੇ, ਉਹਨਾਂ ਨੂੰ ਕਿਹਾ ਸੀਗਾ ਕਿ ਨਮਾਜ਼ ਟਾਈਮ ਸਿਰ ਪੰਕਚੁਅਲ ਹੋ ਕੇ ਪੜ੍ਹਨੀ ਹੈ। ਜਦੋਂ ਤੁਸੀਂ ਨਮਾਜ਼ ਪੜ੍ਹ ਰਹੇ ਹੋ, ਭਾਵੇਂ ਤੁਹਾਡਾ ਕੋਈ ਕਤਲ ਵੀ ਕਰਦੇ, ਤੁਸੀਂ ਨਮਾਜ਼ ਨਹੀਂ ਛੱਡਣੀ। ਉਹਨਾਂ ਨੇ ਉਸ ਟਾਈਮ ਉਹਨਾਂ ਨੂੰ ਨਮਾਜ਼ ਦੀ ਇੰਪੋਰਟੈਂਸ ਦਿੱਤੀ ਕਿ ਜਦੋਂ ਤੁਸੀਂ ਅੱਲਾਹ ਨੂੰ, ਵਾਹਿਗੁਰੂ ਨੂੰ, ਪਰਮਾਤਮਾ ਨੂੰ ਯਾਦ ਕਰਦੇ ਹੋ, ਤਾਂ ਉਸ ਵੇਲੇ ਤੁਸੀਂ ਉਹਨੂੰ ਯਾਦ ਕਰਦੇ ਹੋ, ਨਮਾਜ਼ ਕੰਪਲੀਟ ਕਰੋ, ਡਜ਼ਨਟ ਮੈਟਰ ਕੋਈ ਵੀ ਸਿਚੁਏਸ਼ਨ ਆਏ, ਕਹਿ ਲਓ ਸਰਕਮਸਟਾਂਸਿਸ ਹੈ। ਫਿਰ ਅਖੀਰ ਦੇ ਵਿੱਚ ਉਹਨਾਂ ਨੇ ਕਹਿੰਦੇ ਇੱਕ ਥਾਂ 'ਤੇ ਕਿਹਾ, ਕਹਿੰਦੇ ਜੇ ਮੇਰੀ ਮਸਜਿਦ ਮੇਰੇ ਘਰ ਦੇ ਨੇੜੇ ਹੋਵੇ, ਅਤੇ ਮੇਰੀ ਮਾਂ, ਮੁਹੰਮਦ ਸਾਹਿਬ ਕਹਿੰਦੇ ਨੇ ਕਿ ਜੇ ਮੇਰੀ ਮਾਂ ਮੈਨੂੰ ਘਰੋਂ ਬਾਹਰ ਨਿਕਲ ਕੇ ਆਵਾਜ਼ ਮਾਰੇ ਕਿ ਮੁਹੰਮਦ, ਅਤੇ ਮੈਂ ਨਮਾਜ਼ ਪੜ੍ਹ ਰਿਹਾ ਹਾਂ, ਤਾਂ ਵਿੱਚ ਹੀ ਮੈਂ ਨਮਾਜ਼ ਛੱਡ ਕੇ ਮਾਂ ਦੇ ਕੋਲ ਚਲਿਆ ਜਾਵਾਂ। ਕਹਿੰਦੇ ਉਸ ਵੇਲੇ ਉਹਨਾਂ ਦੇ ਮਰੀਦ ਨੇ ਕਿਹਾ ਵੀ ਸਾਨੂੰ ਸਮਝ ਨਹੀਂ ਆਈ। ਇੱਕ ਪਾਸੇ ਤੁਸੀਂ ਕਹਿੰਦੇ ਵੀ ਨਮਾਜ਼ ਇੰਨੀ ਜ਼ਰੂਰੀ ਆ ਪੜ੍ਹਨੀ ਕਿ ਚਾਹੇ ਤੁਹਾਡਾ ਕਤਲ ਵੀ ਹੋ ਜਾਵੇ ਤੁਸੀਂ ਕੰਟੀਨਿਊ ਰੱਖੋ, ਅਤੇ ਦੂਜੇ ਪਾਸੇ ਕਹਿੰਦੇ ਜੇ ਮਾਂ ਨੇ ਆਵਾਜ਼ ਮਾਰ ਲਈ ਤਾਂ ਨਮਾਜ਼ ਛੱਡ ਕੇ ਹੀ ਚਲੇ ਜਾਓ। ਇਹਦਾ ਮਤਲਬ ਨਹੀਂ ਸਮਝ ਸਾਨੂੰ ਪਤਾ ਲੱਗਿਆ ਵੀ ਇਹਦੇ ਵਿੱਚ ਰਾਜ ਕੀ ਆ। ਕਹਿੰਦੇ ਮੁਹੰਮਦ ਸਾਹਿਬ ਨੇ ਸਮਝਾਇਆ ਕਿ ਨਮਾਜ਼ ਅਸੀਂ ਕਿਉਂ ਪੜ੍ਹਦੇ ਹਾਂ, ਨਮਾਜ਼ ਅਸੀਂ ਪੜ੍ਹਦੇ ਹਾਂ ਖੁਦਾ ਨੂੰ ਅੱਲਾਹ ਤਾਲਾ ਨੂੰ ਖੁਸ਼ ਕਰਨ ਦੇ ਲਈ, ਅਤੇ ਜੇ ਅੱਲਾਹ ਤਾਲਾ ਖੁਦ ਹੀ ਸਾਨੂੰ ਆਵਾਜ਼ ਮਾਰ ਲਵੇ ਤਾਂ ਇਸ ਤੋਂ ਵੱਡੀ ਸਾਡੀ ਖੁਸ਼ੀ ਕਿਉਂ ਕੀ ਹੋਏਗੀ। ਭਾਵ ਇਹ ਕਿ ਜੇ ਮਾਂ ਉਹ ਖੁਦਾ ਦਾ ਦਰਜਾ ਦੇ ਦਿੱਤਾ ਕਿ ਜੇ ਮਾਂ ਨੇ ਹੀ ਆਵਾਜ਼ ਮਾਰ ਲਈ ਤਾਂ ਮਤਲਬ ਖੁਦਾ ਖੁਸ਼ ਹੋ ਗਿਆ। ਸੋ ਉਹਨਾਂ ਨੇ ਵੀ ਮਾਂ ਦੀ ਇੰਪੋਰਟੈਂਸ ਦਿੱਤੀ ਸੀ, ਅਤੇ ਮੈਨੂੰ ਇਹ ਚੰਗੀ ਤਰ੍ਹਾਂ ਯਾਦ ਹੈ ਕਿ ਇਸਲਾਮ ਦੇ ਵਿੱਚ ਜਿੰਨੇ ਵੀ ਮੇਰੇ ਮੁਸਲਿਮ ਭੈਣ ਭਰਾ ਜਿਨ੍ਹਾਂ ਨਾਲ ਮੇਰਾ ਵਾਸਤਾ ਪੈਂਦਾ, ਚਾਹੇ ਉਹ ਸਰਬਤ ਜੀ ਨੇ, ਚਾਹੇ ਅਰਫਾ ਜੀ ਨੇ, ਚਾਹੇ ਹੋਰ ਇੱਥੇ ਸ਼ਾਜੀਆ ਜੀ ਨੇ, ਮੈਂ ਇਹਨਾਂ ਨਾਲ ਜਦੋਂ ਗੱਲਬਾਤ ਕਰਦਾ ਇਹਨਾਂ ਦੀ ਗੱਲਬਾਤ ਤੋਂ ਇੰਨਾ ਲੱਗਦਾ ਪਿਆਰ ਇਹਨਾਂ ਦਾ ਕਿ ਆਪਣੀ ਅੰਮੀ ਦੇ ਬਾਰੇ, ਆਪਣੇ ਅੱਬੂ ਦੇ ਬਾਰੇ ਇਹ ਕਿੰਨੀ ਜ਼ਿਆਦਾ ਰਿਸਪੈਕਟ ਕਰਦੇ ਨੇ। ਧਰਮ ਦੇ ਵਿੱਚ ਇਹੀ ਗੱਲ ਸਿਖਾਈ ਗਈ ਹੈ ਕਿ ਮਾਂ ਬਾਪ ਦੀ ਤੁਸੀਂ ਜਿੰਨੀ ਵੀ ਸੇਵਾ ਕਰ ਲਓਗੇ ਨਾ ਉਹਦਾ ਜਿਹੜਾ ਫਲ ਹੈ ਕਈ ਕਈ ਗੁਣਾ ਹੋ ਕੇ ਨਿਕਲਦਾ। ਜਦੋਂ ਅਸੀਂ ਮਾਂ ਬਾਪ ਨੂੰ ਉੱਚਾ ਨਹੀਂ ਬੋਲਦੇ, ਕੋਈ ਆਰਗੂਮੈਂਟ ਨਹੀਂ ਕਰਦੇ, ਦਿਲੋਂ ਉਹਨਾਂ ਦੀ ਇੱਜ਼ਤ ਕਰਦੇ ਹਾਂ, ਸਵੇਰੇ ਉੱਠ ਕੇ ਗੁੱਡ ਮਾਰਨਿੰਗ ਪੈਰੀ ਹੱਥ ਲਗਾਉਂਦੇ ਹਾਂ, ਚਾਹ ਦਾ ਕੱਪ ਬਣਾ ਕੇ ਦਿੰਦੇ ਹਾਂ, ਦਵਾਈ ਆਪ ਚੱਕ ਕੇ ਦੇ ਦਿਓ ਵੀ ਦਵਾਈ ਨਹੀਂ ਮੈਂ ਦਿੰਦੇ ਹਾਂ, ਉਹਨਾਂ ਦੇ ਕੋਲੇ ਬੈਠੋ, ਤੇਰਾ ਸਿਰ ਦੁਖਦਾ ਸਿਰ ਦੱਬਦਾ ਨਾ ਮੰਮੀ, ਤੇਰੀਆਂ ਲੱਤਾਂ ਦੁਖਦੀਆਂ ਲੱਤਾਂ ਦੱਬ ਦਿੰਦੇ। ਇਹ ਜਿਹੜੇ ਕੰਮ ਕਰਦੇ ਆ ਨਾ ਇਹ ਕੰਮਾਂ ਦੀ ਕੋਈ ਮੁੱਲ ਨਹੀਂ ਹੈ, ਇਹ ਕੰਮਾਂ ਦਾ ਜਿਹੜਾ ਮੁੱਲ ਹੈ ਅਣਗਿਣਤ ਹੈ, ਸ਼ਬਦਾਂ ਵਿੱਚ ਬਿਆਨ ਹੀ ਨਹੀਂ ਕੀਤਾ ਜਾ ਸਕਦਾ। ਮਾਂ ਦੇ ਜਿਹੜੀਆਂ ਅੰਦਰ ਦੀਆਂ ਜਿਹੜੀਆਂ ਠੰਡਾਂ ਪੈਂਦੀਆਂ, ਠੰਡ ਪੈਂਦੀ ਆ ਕਿ ਬੱਚਾ ਮੇਰੇ ਲਈ ਕਰ ਰਿਹਾ, ਉਹਦੇ ਅੰਦਰੋਂ ਜਿਹੜੀਆਂ ਵਾਈਬ੍ਰੇਸ਼ਨ ਨਿਕਲਦੀਆਂ ਨੇ ਖੁਦਾ ਦੇ ਅੱਲਾਹ ਦੇ ਵਾਹਿਗੁਰੂ ਦੇ ਪਰਮਾਤਮਾ ਦੀ, ਉਹ ਦਰਗਾਹ ਦੇ ਵਿੱਚ ਪਟਕ ਪਟਕ ਘੈਂਟੀਆਂ ਵੱਜਣ ਲੱਗ ਜਾਂਦੀਆਂ, ਉਹਦੀ ਫਿਰ ਉਹ ਜਿਹੜੀ ਗੱਲ ਨਿਕਲੀ ਤੁਹਾਨੂੰ ਜਿਹੜੀਆਂ ਸੀਸਾਂ ਦਿੱਤੀਆਂ ਨਾ ਉਹ ਜ਼ਰੂਰ ਕਬੂਲ ਹੁੰਦੀਆਂ ਨੇ। ਦੇਖੋ ਅੱਜ ਦਾ ਕਲਯੁੱਗ ਦਾ ਜ਼ਮਾਨਾ, 21ਵੀਂ ਸਦੀ ਹੈ, ਕਿਸੇ ਨੂੰ ਪੁੱਛ ਕੇ ਦੇਖ ਲਓ, ਆਪਾਂ ਕਹਿੰਦੇ ਮੈਂ ਆਪਣੀ ਮਾਂ ਨੂੰ ਬਹੁਤ ਪਿਆਰ ਕਰਦਾ ਜੀ, ਉਹਨੂੰ ਪੁੱਛੋ ਭਾਈ ਸਾਹਿਬ ਤੁਸੀਂ ਆਪਣੀ ਮਾਂ ਨੂੰ ਪਿਆਰ ਕਿਉਂ ਕਰਦੇ ਹੋ, ਕਹਿੰਦੇ ਸਵਾਲ ਕਰਕੇ ਦੇਖ ਲਓ। ਬਾਹਲੇ ਬੰਦਿਆਂ ਦਾ ਇਹ ਜਵਾਬ ਹੋਊਗਾ ਮੈਂ ਆਪਣੀ ਮਾਂ ਨੂੰ ਇਸ ਕਰਕੇ ਪਿਆਰ ਕਰਦਾ ਕਿ ਉਹ ਹਰ ਵਕਤ ਮੇਰਾ ਖਿਆਲ ਰੱਖਦੀ ਹੈ ਜੀ, ਮੇਰੀ ਅੰਮੀ ਮੈਨੂੰ ਗਰਮ ਗਰਮ ਰੋਟੀ ਦਿੰਦੀ ਹੈ ਜੀ, ਮੇਰਾ ਰਾਤ ਨੂੰ ਬਿਸਤਰਾ ਵੀ ਵਿਛਾ ਕੇ ਦਿੰਦੀ ਹੈ, ਰਾਤ ਨੂੰ ਸੌਣ ਲੱਗੇ ਮੈਨੂੰ ਜ਼ਰੂਰ ਕਹਿੰਦੀ ਹੈ ਪੁੱਤ ਆਹ ਦੁੱਧ ਇਹਦਾ ਗਲਾਸ ਜ਼ਰੂਰ ਪੀ ਲੈ, ਫਿਰ ਗਰਮ ਪਾਣੀ ਨਹਾਉਣ ਲਈ ਕਰਦੀ, ਇੱਥੇ ਚਲੋ ਗੀਜ਼ਰ ਲੱਗੇ ਨੇ ਪਾਣੀ ਆ ਜਾਂਦਾ, ਇੰਡੀਆ ਦੇ ਵਿੱਚ ਤਾਂ ਗਰਮ ਪਾਣੀ ਕਰਕੇ ਦਿੰਦੀ ਹੈ, ਫਿਰ ਮੇਰੇ ਕੱਪੜੇ ਵੀ ਧੋ ਲੈਂਦੀ ਹੈ, ਫਿਰ ਦੇਖੋ ਮੇਰੇ ਬੱਚੇ ਪਹਿਲਾਂ ਮੈਨੂੰ ਪਾਲਿਆ ਹੁਣ ਮੇਰੇ ਬੱਚਿਆਂ ਦੀ ਬੇਬੀ ਸਿਟਿੰਗ ਕਰਦੀ ਹੈ, ਇਹ ਮਾਂ ਮੈਨੂੰ ਪਿਆਰ ਕਰਦੀ ਹੈ। ਇਹ ਮਾਂ ਪਿਆਰ ਨਹੀਂ ਕਰਦੀ ਭਾਈ ਸਾਹਿਬ, ਮਾਂ ਤੁਹਾਡੀ ਨੌਕਰ ਹੈ, ਨੌਕਰ ਅਤੇ ਮਾਂ ਦੇ ਵਿੱਚ ਕੀ ਫਰਕ ਹੈ, ਨੌਕਰ ਵੀ ਇਹੀ ਹੈ ਕਿ ਉਹਦਾ ਤੁਹਾਡਾ ਕੰਮ ਕਰੀ ਜਾਂਦਾ, ਨੌਕਰ ਨੂੰ ਤੁਸੀਂ ਪੈਸੇ ਦਿੰਦੇ ਹੋ, ਮਾਂ ਤੁਹਾਡੀ ਫਰੀ ਦੀ ਨੌਕਰ ਹੈ। ਜਿਹੜਾ ਪਿਆਰ ਹੁੰਦਾ ਨਾ ਉਹ ਦੇਣਾ ਹੁੰਦਾ, ਲੈਣਾ ਨਹੀਂ, ਜੇ ਦੇਣਾ ਨਾ ਤੁਹਾਨੂੰ ਚਾਹੀਦਾ ਸੀ ਕਿ ਮਾਂ ਜੋ ਸਾਡੇ ਲਈ ਕਰਦੀ ਹੈ ਹੁਣ ਅਸੀਂ ਕਰੀਏ, ਜਿਹੜਾ ਚਾਹ ਦੇ ਤੁਸੀਂ ਬੈਠੇ ਹੋ ਰਾਣ, ਮੰਮੀ ਪਾਣੀ ਲਿਆਈ, ਮੰਮੀ ਚਾਹ ਫੜਾਈ, ਮੰਮੀ ਆ ਕੰਬਲ ਫੜਾਈ, ਕਿਉਂ ਵੀ ਤੇਰੇ ਹੱਥ ਟੁੱਟੇ ਨੇ, ਤੂੰ ਜਾ ਕੇ ਲਿਆ ਸਮ, ਕਹ ਮੰਮੀ ਨੂੰ ਪੁੱਛੀ ਮੰਮੀ ਤੁਸੀਂ ਪਏ ਹੋ, ਮੈਂ ਤੁਹਾਨੂੰ ਕੰਬਲ ਲਿਆ ਦਿਆਂ, ਮੰਮੀ ਦਵਾਈ ਲੈਣੀ ਸੀ ਆ ਤੁਸੀਂ ਆ ਲਿਓ, ਮੈਂ ਆਹ ਲਓ ਗਲਾਸ ਪਾਣੀ ਦਾ, ਅਤੇ ਆਹ ਲਓ ਗੋਲੀਆਂ ਤੁਸੀਂ ਲਓ, ਨਹੀਂ ਨਹੀਂ ਹੁਣੀ ਲਓ, ਤੁਸੀਂ ਆ ਦੁੱਧ ਦਾ ਗਲਾਸ ਪੀਓ ਰਾਤ ਨੂੰ ਸੌਂ ਕੇ, ਸਵੇਰੇ ਉੱਠ ਕੇ ਉਹਨਾਂ ਨੂੰ ਗੁੱਡ ਮਾਰਨਿੰਗ ਬੁਲਾਓ ਜਿਵੇਂ ਮੈਂ ਪਹਿਲਾਂ ਕਿਹਾ, ਉਹਨਾਂ ਦੇ ਕੱਪੜੇ ਸੋਚੋ ਬਾਜ਼ਾਰ ਚੱਲਿਆ ਕਿ ਮੰਮੀ ਲਈ ਵੀ ਸੂਟ ਲੈ ਆਈਏ, ਜੇ ਤੁਹਾਡੀ ਨੂੰਹ ਵੀ ਆ ਉਹ ਵੀ ਸੋਚੇ ਕਿ ਜੇ ਮੈਂ ਆਪਣੀ ਮਾਂ ਦੀ ਕਰਦੀ ਹਾਂ, ਸੱਸ ਨੂੰ ਵੀ ਆਪਣੀ ਮਾਂ ਸਮਝੇ, ਫਿਰ ਜਿਹੜਾ ਪਿਆਰ ਹੁੰਦਾ ਨਾ ਉਹ ਸਵਰਗ, ਸਵਰਗ ਕੋਈ ਉੱਪਰ ਤਾਂ ਮੈਂ ਗਿਆ ਨਹੀਂ, ਮੈਂ ਦੇਖਿਆ ਨਹੀਂ, ਸਵਰਗ ਘਰ ਹੀ ਬਣ ਜਾਂਦਾ। ਜਦੋਂ ਅਸੀਂ ਆਪਣੇ ਲਈ ਤਾਂ ਜੋ ਮਰਜ਼ੀ ਬਾਜ਼ਾਰਾਂ 'ਚ ਹੋਟਲਾਂ 'ਚ ਸਿਨਵੇਂ ਮੂਵੀ ਦੇਖਦੇ ਫਿਰਦੇ ਹਾਂ, ਮੰਮੀ ਨੂੰ ਕਹਿੰਦੇ ਲਿਜਾਣਾ ਹੀ ਨਹੀਂ ਘਰੇ ਬੈਠੀ ਜਾਓ, ਬੱਚਿਆਂ ਦੀ ਨਿਗਾਹ ਕੌਣ ਰੱਖੂਗੀ, ਸਕੂਲ ਛੱਡਿਆ ਹੀ ਸਕੂਲ ਲਿਆਈ, ਬਸ ਆਹੀ ਕੰਮ ਆ ਮੰਮੀ ਦਾ, ਇਹ ਸਾਡੀ 21ਵੀਂ ਸਦੀ ਦੀ ਚਲਾਕੀ ਹੈ। ਹਾਂਜੀ, ਸੋ ਜਦੋਂ ਅਸੀਂ ਚਲਾਕੀ ਕਰਦੇ ਹਾਂ ਨਾ ਤਾਂ ਉਹ ਕੀ ਕਰਦੇ ਹਾਂ ਕਿ ਉਂਜ ਸਾਰਾ ਸਾਲ ਪੁੱਛਣਾ ਨਹੀਂ, ਜਦੋਂ ਮਦਰਸ ਡੇ ਆ ਗਿਆ ਫੁੱਲ ਲੈ ਗਏ, ਇੱਕ ਗਿਫਟ ਲੈ ਗਿਆ, ਕੋਈ ਕਾਰਡ ਲੈ ਗਿਆ, ਜਾਂ ਉਸ ਦਿਨ ਉਹਨੂੰ ਹੋਟਲ 'ਤੇ ਲੈ ਗਏ, ਇੱਕ ਦਿਨ ਕਿਉਂ ਲੈ ਕੇ ਜਾਂਦੇ ਹੋ, ਐਵਰੀ ਡੇ ਸ਼ੁੱਡ ਬੀ ਮਦਰਸ ਡੇ, ਐਵਰੀ ਡੇ ਸ਼ੁੱਡ ਬੀ ਮਦਰਸ ਡੇ, ਹਰ ਰੋਜ਼ ਮਦਰ ਦੀ ਇੱਜ਼ਤ ਹੋਣੀ ਚਾਹੀਦੀ ਹੈ, ਇੱਕ ਦਿਨ ਨਹੀਂ ਇੱਕ ਦਿਨ ਫਾਰਮੈਲਿਟੀ ਹੈ। ਮੇਰੇ ਖਿਆਲ ਕੋਈ ਮੇਰੀ ਲਾਈਨ ਆਈ ਹੈ, ਸੋ ਹੈਲੋ
ਹੈਲੋ ਜੀ, ਡਾਕਟਰ ਸਾਹਿਬ ਪਵਨ ਬੋਲ ਰਿਹਾ ਜੀ।
ਹਾਂਜੀ ਸਰ, ਵੈਲਕਮ। ਹਾਂਜੀ ਪਵਨ
ਜੀ, ਸਾਰੇ ਹੀ ਸੁਣਨ ਵਾਲੇ ਸਰੋਤ ਨੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ ਅਤੇ ਆਦਾਬ। ਤੇ ਪ੍ਰੋਗਰਾਮ ਜੀ ਤੁਹਾਡਾ ਸੁਣ ਰਹੇ ਹਾਂ, ਬਹੁਤ ਹੀ ਵਧੀਆ। ਤੇ ਇਹੀ ਜੋ ਤੁਸੀਂ ਗੱਲ ਕਹੀ ਹੈ ਇਸ ਦੇ ਨਾਲ ਬਿਲਕੁਲ ਅਸੀਂ ਸਹਿਮਤ ਹਾਂ ਕਿ ਜਿਹੜਾ ਹਰ ਦਿਨ ਹੀ ਮਾਂ ਦਾ ਦਿਨ ਹੋਣਾ ਚਾਹੀਦਾ, ਕਿ ਜੇ ਇੱਕ ਦਿਨ ਆਪਾਂ ਕਹੀਏ, ਇੱਕ ਦਿਨ ਜੇ ਮਨਾ ਲਿਆ ਚਲੋ, ਇੱਕ ਹਿਸਾਬ ਦਾ ਸੈਲੀਬ੍ਰੇਸ਼ਨ ਹੋ ਗਈ, ਚਲੋ ਜੇ ਫੈਮਲੀਆਂ ਇਕੱਠੇ ਡਲ ਕੇ ਬਹਿ ਸਕਦੀਆਂ, ਕਿਉਂਕਿ ਹਰੇਕ ਕੰਮ ਦੇ ਜੇ ਆਪਾਂ ਦੇਖਿਆ ਜਾਵੇ ਇੱਕ ਬਿਜ਼ਨਸ ਬੜੇ ਬਣੇ ਹੋਏ ਨੇ, ਜਿਵੇਂ ਦੀਵਾਲੀ ਹੋਈ, ਲੋਹੜੀ ਹੋਈ ਜਾਂ ਹੋਲੀ, ਜਿੰਨੇ ਵੀ ਤਿਉਹਾਰ ਨੇ ਗੋਰਿਆਂ ਦੇ ਵੀ, ਤੇ ਉਹ ਵੀ ਮੈਨੂੰ ਤਾਂ ਇਹ ਲੱਗਦਾ ਵੀ ਇੱਕ ਪਾਰਟੀ ਬਣਿਆ ਹੋਇਆ ਜੀ ਉਹਦਾ।
ਬਿਲਕੁਲ ਹਾਂਜੀ
ਜੀ। ਤੇ ਨਾਲ ਦੀ ਨਾਲ ਮੈਂ ਇੱਕ ਕਵਿਤਾ ਜੀ ਲਿਖੀ ਆ, ਮੈਂ ਵੀ ਮਦਰ ਡੇ ਤੇ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੁੰਦਾ।
ਹਾਂਜੀ ਜੀ, ਇੱਕ ਮਿੰਟ ਦੀ ਹੈਗੀ, ਉਹ ਮੇਰੇ ਕੋਲ ਥੋੜੇ ਮੇਰੇ ਕਰ ਦਿਓ ਤੁਸੀਂ ਪਲੀਜ਼, ਤੁਹਾਨੂੰ ਤਾਂ ਖੁਦ ਹੀ ਪਤਾ, ਤੁਸੀਂ ਆਪ ਪ੍ਰੋਗਰਾਮ ਕਰ ਦਿਓ, ਥੋੜੀ ਫਾਸਟ ਕਰ ਦਿਓ।
ਹਾਂਜੀ ਓਕੇ, ਫਾਸਟ ਕਰ ਦਈਏ ਜੀ, ਚਲੋ ਠੀਕ ਹੈ ਓਕੇ। ਮਾਂ ਤੇ ਆਖਰ ਮਾਂ ਹੁੰਦੀ ਏ, ਰੱਬ ਦਾ ਦੂਜਾ ਨਾਂ ਹੁੰਦੀ ਏ। ਮਾਂ ਤੇ ਆਖਰ ਮਾਂ ਹੁੰਦੀ ਏ, ਰੱਬ ਦਾ ਦੂਜਾ ਨਾਂ ਹੁੰਦੀ ਏ। ਨੌ ਮਹੀਨੇ ਪੇਟ ਚ ਰੱਖੇ ਆਪ ਭਾਵੇਂ ਉਹ ਖਾਵੇ ਧੱਕੇ, ਸਾਡੇ ਸਿਰ ਤੇ ਸ਼ਾਹ ਹੁੰਦੀ ਏ, ਮਾਂ ਤੇ ਆਖਰ ਮਾਂ ਹੁੰਦੀ ਏ। ਰੋਟੀ ਖਾ ਲਈ ਏ, ਬੱਚਿਆਂ ਨੂੰ ਆਪਣੇ ਕਹਿੰਦੀ ਹੈ ਆਪਣੇ, ਕਈ ਵਾਰ ਇੰਡੀਆ ਚ ਜਿਵੇਂ ਹੁਣ ਜਿਹੜੇ ਸਟੂਡੈਂਟ ਬੱਚੇ ਆਏ ਆ ਆਪਣੇ ਇੱਥੇ, ਜਦੋਂ ਆਪਾਂ ਉੱਥੇ ਵੀ ਹੁੰਦੇ ਹਾਂ, ਉਹ ਬੱਚਿਆਂ ਨੂੰ ਪੁੱਛਦੀ ਹੈ ਮਾਂ, ਉੱਥ ਤੂੰ ਰੋਟੀ ਖਾ ਲਈ ਏ, ਨਵੀਂ ਕਮੀਜ਼ ਤੂੰ ਪਾ ਲਈ ਏ, ਨਾ ਹੁੰਦੇ ਵੀ ਹਰ ਥਾਂ ਹੁੰਦੀ ਏ, ਮਾਂ ਤੇ ਆਖਰ ਮਾਂ ਹੁੰਦੀ ਏ। ਲਾਸਟ ਪੈਰਾ ਜੀ, ਮਾਂ ਦੀ ਜਗ੍ਹਾ ਹੈ ਸਭ ਤੋਂ ਉੱਚੀ, ਸੁੱਚੇ ਮੋਤੀ ਤੋਂ ਵੀ ਸੁੱਚੀ। ਮਾਂ ਦੀ ਜਗ੍ਹਾ ਹੈ ਸਭ ਤੋਂ ਉੱਚੀ, ਸੁੱਚੇ ਮੋਤੀ ਤੋਂ ਵੀ ਸੁੱਚੀ, ਉੱਚਿਆਂ ਵਿੱਚ ਉਹਦੀ ਜਾਂ ਹੁੰਦੀ ਏ, ਮਾਂ ਤੇ ਆਖਰ ਮਾਂ ਹੁੰਦੀ ਏ।
ਪਵਨ ਦੀ ਗੱਲ ਨੂੰ ਅੱਗੇ ਤੋਰਦੇ ਹੋਏ ਮੈਂ ਇਹਨੂੰ ਹੋਰ ਤਰੀਕੇ ਨਾਲ ਕਹਿਣਾ ਕਿ ਜਦੋਂ ਪਰਮਾਤਮਾ ਨੇ ਨਾ, ਪਰਮਾਤਮਾ ਨੇ ਮਾਂ ਨੂੰ ਬਣਾਇਆ ਤਾਂ ਉਹਨੂੰ ਖੁਸ਼ੀ ਨਹੀਂ ਹੋਈ, ਉਹਨੇ ਕੋਈ ਸ਼ੁਗਲ ਮੇਲਾ ਨਹੀਂ ਕੀਤਾ, ਉਹਨੇ ਕੋਈ ਸ਼ਗਨ ਨਹੀਂ ਬਣਾਇਆ। ਮੈਨੂੰ ਡਿਫਰੈਂਟ ਇਨਡਾਇਰੈਕਟ ਵੇ ਨਾਲ ਕਹਿਣਾ ਕਿ ਮਾਂ ਇੱਕ ਬਹੁਤ ਵੱਡੀ ਚੋਰ ਵੀ ਆ, ਉਹਨੇ ਰੱਬ ਦੀ ਚੋਰੀ ਕੀਤੀ ਹੈ ਮਾਂ ਨੇ। ਤੁਸੀਂ ਹੁਣ ਇਹਨੂੰ ਸਮਝ ਲਿਓ ਪੂਰੀ ਗੱਲ, ਕਦੇ ਬਾਅਦ 'ਚ ਨਾ ਮੈਨੂੰ ਫੜੀਓ। ਮੈਂ ਕਹਿਣਾ ਵੀ ਮਾਂ ਨੇ ਰੱਬ ਦੀ ਚੋਰੀ ਕੀਤੀ ਹੈ। ਰੱਬ ਦੀ ਕਿਸ ਤਰ੍ਹਾਂ ਦੀ ਚੋਰੀ ਕੀਤੀ ਹੈ? ਰੱਬ ਦਾ ਕੰਮ ਹੁੰਦਾ ਮੁਹੱਬਤ ਕਰਨਾ, ਅਤੇ ਉਹ ਮਾਂ ਨੇ ਚੁਰਾ ਲਿਆ। ਮਾਂ ਮੁਹੱਬਤ ਕਰਨ ਲੱਗ ਗਈ, ਰੱਬ ਦਾ ਕੰਮ ਛੁੱਟੀ ਹੋ ਗਈ। ਰੱਬ ਦਾ ਕੰਮ ਹੈ ਹਿਫਾਜ਼ਤ ਕਰਨਾ, ਮਾਂ ਵੀ ਬੱਚਿਆਂ ਦੀ ਹਿਫਾਜ਼ਤ ਕਰਦੀ ਹੈ, ਰੱਬ ਵਿਹਲਾ ਹੋ ਗਿਆ। ਮਾਂ ਰੱਬ ਦਾ ਕੰਮ ਹੁੰਦਾ ਬਰਕਤ, ਕੁਰਬਾਨੀ, ਦਇਆ, ਬਖਸ਼ਿੰਦ, ਨਿਮਰਤਾ, ਇਹ ਸਾਰੇ ਗੁਣ ਮਾਂ ਦੇ ਵਿੱਚ ਆ ਗਏ। ਸੋ ਜਿਹੜਾ ਪਰਮਾਤਮਾ ਉਹਦਾ ਬੇਰੁਜ਼ਗਾਰ ਹੋ ਗਿਆ ਕਿ ਨਹੀਂ ਹੋ ਗਿਆ? ਸੋ ਇਸ ਕਰਕੇ ਜਾਂ ਇਨਡਾਇਰੈਕਟ ਵੇ ਨਾਲ ਇਹ ਕਹਿ ਦਿਓ ਕਿ ਪਰਮਾਤਮਾ ਦੇ ਜਿਹੜੇ ਸਾਰੇ ਗੁਣ ਨੇ ਉਹ ਤਕਰੀਬਨ ਮਾਂ ਦੇ ਹਿਰਦੇ ਦੇ ਵਿੱਚ ਹੁੰਦੇ ਨੇ। ਇਸ ਕਰਕੇ ਮੈਂ ਇਨਡਾਇਰੈਕਟ ਵੇ ਨਾਲ ਕਿਹਾ ਕਿ ਮਾਂ ਨੇ ਰੱਬ ਦੀ ਚੋਰੀ ਕੀਤੀ ਹੈ। ਮਾਂ ਨੇ ਰੱਬ ਦੇ ਜਿੰਨੇ ਵੀ ਚੰਗੇ ਗੁਣ ਸੀ ਨਾ ਉਹ ਚੁਰਾ ਲਏ, ਇਸ ਕਰਕੇ ਮਾਂ ਨੇ ਜਨਮ ਲਿਆ, ਇਸੇ ਕਰਕੇ ਮਾਂ ਨੂੰ ਰੱਬ ਦਾ ਰੂਪ ਕਿਹਾ ਜਾਂਦਾ ਹੈ। ਦੇਖੋ ਇੱਕ ਗੱਲ ਮੈਂ ਤੁਹਾਨੂੰ ਦੱਸਾਂ ਕਿ ਕੋਈ ਮੁੰਡੇ ਦੀ ਸ਼ਾਦੀ ਹੋਈ, ਦੋ ਤਿੰਨ ਮਹੀਨੇ ਹੋ ਗਏ ਸ਼ਾਦੀ ਹੋਈ ਨੂੰ, ਉਹ ਆਪਣੀ ਮਾਂ ਦੇ ਨਾਲ ਰਹਿੰਦਾ ਸੀਗਾ, ਮਾਂ ਨੂੰ ਬੜਾ ਪਿਆਰ ਕਰਦਾ ਸੀਗਾ। ਇੱਕ ਦਿਨ ਕੀ ਹੋਇਆ, ਰੱਬ ਦਾ ਭਾਣਾ ਕਿ ਉਹ ਜਿਹੜੀ ਜਨਾਨੀ ਸੀ ਜਾਂ ਨੂੰਹ ਕਹਿ ਲਓ ਜਾਂ ਮੁੰਡੇ ਦੀ ਘਰ ਵਾਲੀ ਸੀਗੀ, ਉਹ ਸਵੇਰੇ ਉੱਠ ਕੇ ਕਹਿੰਦੀ ਦੇਖੋ ਮੈਂ ਰਾਤ ਨੂੰ ਨਾ ਆਪਣੀ ਰਿੰਗ ਆ ਜਿਹੜੀ ਮੁੰਦੀ ਪਾਈ ਵੀ ਹੈ ਇਹ ਨਾਈਟ ਟੇਬਲ 'ਤੇ ਰੱਖੀ ਸੀਗੀ ਲਾ ਕੇ, ਅਤੇ ਉਹ ਸਵੇਰੇ ਦੀ ਮੈਂ ਲੱਭੀ ਜਾਂਦੀ ਹਾਂ, ਲੱਭੀ ਨਹੀਂ ਹੈ। ਉਹ ਕਹਿੰਦਾ ਧਿਆਨ ਨਾਲ ਦੇਖ ਲਿਆ, ਕਹਿੰਦਾ ਮੈਂ ਸਾਰਾ ਲੱਭ ਲਿਆ ਘਰ, ਕਦੇ ਨਹੀਂ ਲੱਭੀ, ਅਤੇ ਜ਼ਰੂਰ ਤੇਰੀ ਮਾਂ ਨੇ ਚੱਕੀ ਹੋਊ, ਕਿਉਂਕਿ ਹੋਰ ਤਾਂ ਕੋਈ ਆਏ ਨਹੀਂ, ਇੱਕ ਤੂੰ ਹੈ ਇੱਕ ਮੈਂ ਇੱਕ ਤੇਰੀ ਮਾਂ ਹੈ। ਉਹ ਕਹਿੰਦਾ ਮੂੰਹ ਸੰਭਾਲ ਕੇ ਗੱਲ ਕਰ, ਮੇਰੀ ਮਾਂ ਦਾ ਨਾਂ ਉਹਨਾਂ ਲੈ। ਉਹ ਕਹਿੰਦੀ ਤੇਰੀ ਮਾਂ ਨੇ ਚੋਰੀ ਕੀਤੀ ਆ, ਗੁੱਸਾ ਆ ਗਿਆ। ਉਹਨੇ ਜਦੋਂ ਕਿਹਾ ਮਾਂ ਨੇ, ਕਹਿੰਦਾ ਤੂੰ ਹੌਲੀ ਬੋਲ, ਮਾਂ ਸੁਣਦੀ ਹੋਊਗੀ, ਘਰ ਤਾਂ ਉਹਨਾਂ ਕੀ ਸੀ। ਉਹ ਕਹਿੰਦੇ ਨਹੀਂ ਹੋਰ ਆਇਆ ਹੀ ਨਹੀਂ ਕੋਈ, ਤੇਰੀ ਮਾਂ ਨੇ ਚੱਕੀ ਹੈ, ਤੇਰੀ ਮਾਂ ਚੋਰ ਹੈ। ਉਹਨੇ ਪਟਾਕ ਦੇ ਨਾਲ ਥੱਪੜ ਮਾਰਿਆ ਆਪਣੀ ਜਨਾਨੀ ਦੇ, ਜਦੋਂ ਥੱਪੜ ਮਾਰਿਆ ਸਾਨੂੰ ਪਤਾ ਗੁੱਸਾ ਚੜ ਗਿਆ, ਜਨਾਨੀ ਨੇ ਟੈਚੀ ਚੱਕਿਆ ਵੀ ਮੈਂ ਤਾਂ ਘਰ ਛੱਡ ਕੇ ਜਾ ਰਹੀ ਹਾਂ। ਉਹ ਕਹਿੰਦਾ ਦਫਾ ਹੋ ਜਿੱਥੇ ਮਰਜ਼ੀ ਜਾ। ਉਹ ਜਦੋਂ ਜਾਣ ਲੱਗੀ ਦਰਵਾਜ਼ੇ ਕੋਲੇ ਤੇ ਪਤਾ ਨਹੀਂ ਮਾਲਕ ਦੀ ਕੀ ਮੌਜ ਹੋਈ, ਜਨਾਨੀ ਕਹਿੰਦੀ ਚੱਲ ਮੈਂ ਤਾਂ ਚੱਲੀ ਹਾਂ ਹੁਣ, ਮੈਂ ਮੁੜ ਕੇ ਨਹੀਂ ਆਉਣਾ, ਪਰ ਤੂੰ ਮੈਨੂੰ ਇੱਕ ਗੱਲ ਤਾਂ ਦੱਸ ਦੇ, ਤੈਨੂੰ ਮੇਰੀ ਗੱਲ 'ਤੇ ਯਕੀਨ ਨਹੀਂ, ਤੈਨੂੰ ਜਦੋਂ ਮੈਂ ਕਿਹਾ ਮੈਂ ਰਾਤ ਲਾ ਕੇ ਰੱਖੀ ਆ ਰਿੰਗ ਲੱਭਦੀ ਨਹੀਂ ਅਤੇ ਤੂੰ ਮੇਰੇ ਥੱਪੜ ਮਾਰਤਾ, ਤੈਨੂੰ ਆਪਣੀ ਮਾਂ 'ਤੇ ਜ਼ਿਆਦਾ ਯਕੀਨ ਹੈ? ਉਹ ਕਹਿੰਦਾ ਹਾਂ, ਹੁਣ ਤੂੰ 2 ਮਿੰਟ ਗੱਲ ਸੁਣ ਕੇ ਜਾਈਂ, ਬੇਸ਼ੱਕ ਆਈਂ ਜਾਂ ਨਾ ਜਾਈਂ, ਮੈਂ ਕਿਉਂ ਤੇਰੇ ਥੱਪੜ ਮਾਰਿਆ, ਮੈਨੂੰ ਕਿਉਂ ਆਪਣੀ ਮਾਂ 'ਤੇ ਯਕੀਨ ਆ ਜੋ ਤੈਨੇ ਕਿਹਾ ਮੇਰੀ ਮਾਂ ਨੇ ਚੋਰੀ ਕੀਤੀ ਆ, ਮੇਰੀ ਗੱਲ ਸੁਣ ਲੈ ਹੁਣ ਧਿਆਨ ਨਾਲ। ਮੈਂ ਕਹਿੰਦਾ 4 ਸਾਲ ਦਾ ਸੀਗਾ ਜਦੋਂ ਮੇਰੇ ਫਾਦਰ ਦੀ ਡੈਥ ਹੋ ਗਈ, ਮੇਰੀ ਮਾਂ ਨੇ ਲੋਕਾਂ ਦੇ ਘਰ ਭਾਂਡੇ ਕੱਪੜੇ ਅਤੇ ਨੌਕਰੀ ਕਰਕੇ ਨੌਕਰਾਣੀ ਬਣ ਕੇ ਮੈਨੂੰ ਪਾਲਿਆ,
ਤੇ ਜਿੰਨੇ ਕੁ ਪੈਸੇ ਮਿਲਦੇ ਸੀ ਸਾਡੇ ਇੱਕ ਡੰਗ ਦੀ ਰੋਟੀ ਮਸਾਂ ਚੱਲਦੀ ਸੀਗੀ। ਕਹਿੰਦਾ ਮੈਨੂੰ ਕੀ ਹੋਇਆ ਕਿ ਮਾਂ ਨੇ ਰੋਟੀ ਪਾ ਦੇਣੀ ਜਦੋਂ ਮੈਂ ਸਕੂਲੋਂ ਆਉਣਾ, ਤੇ ਜਦੋਂ ਕਦੇ ਮੈਂ ਕਦੇ ਮੇਰੇ ਨਾਲ ਖਾ ਲਾਂਦੀ, ਤੇ ਕਈ ਵਾਰ ਉਹ ਖਾਂਦੀ ਨਹੀਂ ਸੀ। ਜਦੋਂ ਮੈਂ ਕਹਿੰਦਾ ਮਾਂ ਤੂੰ ਰੋਟੀ ਖਾ ਲਈ, ਉਹ ਕਹਿੰਦੀ ਹਾਂ ਪੁੱਤ ਹਾਲੇ ਮੈਨੂੰ ਭੁੱਖ ਨਹੀਂ ਹੈਗੀ, ਮੇਰੀ ਡੱਬੇ 'ਚ ਰੱਖੀ ਹੋਈ ਹੈ ਤੇ ਮੈਂ ਬਾਅਦ 'ਚ ਖਾ ਲੂੰਗਾ। ਕਹਿੰਦਾ ਮੈਂ ਖਾ ਲੈਂਦਾ। ਕਹਿੰਦਾ ਇੱਕ ਦਿਨ ਕੀ ਹੋਇਆ ਕਿ ਅਚਾਨਕ ਮੇਰੀ ਮਾਂ ਪਾਣੀ ਲੈਣ ਗਈ ਨਲਕੇ ਦੇ ਉੱਤੋਂ, ਤੇ ਮੈਨੂੰ ਲੱਗੀ ਸੀ ਰੋਟੀ ਦੀ ਹੋਰ ਭੁੱਖ, ਮੈਂ ਕਿਹਾ ਚੱਲ ਮੈਂ ਇੱਕ ਰੋਟੀ ਹੋਰ ਕਰ ਲੈਣਾ। ਕਹਿੰਦਾ ਜਦੋਂ ਮੈਂ ਡੱਬੇ 'ਚ ਉਹ ਡੱਬਾ ਖੋਲ੍ਹਿਆ ਤਾਂ ਦੇਖਿਆ ਰੋਟੀ ਦਾ ਕੁਛ ਵੀ ਨਹੀਂ। ਕਹਿੰਦਾ ਉਸ ਦਿਨ ਮੈਨੂੰ ਅਹਿਸਾਸ ਹੋਇਆ ਕਿ ਮਾਂ ਮੇਰੀ ਝੂਠ ਬੋਲਦੀ ਸੀ ਵੀ ਡੱਬੇ 'ਚ ਰੋਟੀ ਆ, ਰੋਟੀ ਹੁੰਦੀ ਹੋਈ ਨਹੀਂ ਸੀ ਉਹਦੇ ਵਿੱਚ। ਕਹਿੰਦਾ ਉਸ ਦਿਨ ਤੋਂ ਬਾਅਦ ਮੈਂ ਵੀ ਜੇ ਤਾਂ ਮਾਂ ਨੇ ਮੇਰੇ ਨਾਲ ਖਾ ਲੈਣੀ ਖਾ ਲੈਣੀ। ਜਦੋਂ ਉਹਨੇ ਮਾਂ ਨੇ ਕਹਿੰਦਾ ਮੈਂ ਦੱਸਿਆ ਨਹੀਂ ਉਹਨੂੰ ਵੀ ਮੈਂ ਦੇਖ ਲਿਆ। ਕਹਿੰਦਾ ਜਦੋਂ ਮੈਂ ਮਾਂ ਨੂੰ ਕਹਿੰਦਾ ਮਾਂ ਤੂੰ ਰੋਟੀ ਖਾ ਲੈ ਮੇਰੇ ਨਾਲ, ਕਹਿੰਦੀ ਮੈਨੂੰ ਭੁੱਖ ਨਹੀਂ ਮੈਂ ਬਾਅਦ 'ਚ ਖਾਊਂ ਡੱਬੇ 'ਚੋਂ, ਕਹਿੰਦਾ ਮੈਂ ਵੀ ਕਹਿੰਦਾ ਵੀ ਮੈਨੂੰ ਵੀ ਹੋਰ ਭੁੱਖ ਨਹੀਂ, ਬਸ ਦੋ ਰੋਟੀਆਂ ਖਾ ਕੇ ਮੈਂ ਵੀ ਛੱਡਦਾ ਮਾਂ ਖਾ ਲਾਂਦੀ। ਕਹਿੰਦਾ ਜਿਹਨੇ ਆਪਣੀ ਕਹਿੰਦਾ ਮੇਰੀ ਮਾਂ ਨੇ 25 ਸਾਲ, ਤੂੰ ਤਾਂ 3 ਮਹੀਨੇ ਦਵਾਈਆਂ, ਮੇਰੇ ਲਈ ਕੁਰਬਾਨੀ ਕੀਤੀ, ਭੁੱਖੀ ਰਹਿੰਦੀ ਰਹੀ, ਉਹਨੇ ਉਹਦੀਆਂ ਵੀ ਇੱਛਾਵਾਂ ਸੀ, ਉਹ ਵੀ ਜਵਾਨ ਸੀਗੀ, ਉਹਨੇ ਆਪਣੀਆਂ ਇੱਛਾਵਾਂ ਦੀ ਕੁਰਬਾਨੀ ਕਰਕੇ ਮੈਨੂੰ ਪਾਲਿਆ, ਅਤੇ ਅੱਜ ਮੈਂ 2 ਪੈਸੇ ਕਮਾਉਣ ਜੋਗਾ ਹੋ ਗਿਆ, ਅਤੇ ਮੈਂ ਆਪਣੀ ਮਾਂ ਨੂੰ ਕਹਾਂ ਵੀ ਉਹ ਚੋਰ ਹੈ। ਕਹਿੰਦੀ ਮਾਂ ਪਿੱਛੇ ਬੈਠੀ ਸੁਣ ਰਹੀ ਸੀਗੀ, ਇੰਨੇ ਕੁਦਰਤੀ ਰੱਬ ਦੀ ਮੌਜ ਇਹੋ ਜਿਹੀ ਹੋਈ, ਉਹ ਜਨਾਨੀ ਦੀ ਨਿਗਾਹ ਪਈ, ਦੇਖਿਆ ਮੰਜੇ ਦੇ ਥੱਲੇ ਮੁੰਦੀ ਡਿੱਗੀ ਪਈ ਹੈ, ਉਹਨੇ ਚੱਕ ਲਿਆ ਅਤੇ ਮਾਂ ਦੇ ਕੋਲੋਂ ਮਾਫ਼ੀ ਮੰਗੀ ਵੀ ਮਾਂ ਮੈਨੂੰ ਸੌਰੀ ਹਾਂ, ਮੈਂ ਤੈਨੂੰ ਚੋਰੀ ਕਿਹਾ, ਮੈਨੂੰ ਮਾਫ਼ ਕਰ ਦੇ, ਮੈਂ ਤੇਰੀ ਬੱਚੀ ਹਾਂ। ਕਹਿੰਦੇ ਨੇ ਮਾਂ ਮਾਂ ਹੁੰਦੀ ਹੈ, ਮਾਂ ਨੇ ਨੂੰਹ ਨੂੰ ਵੀ ਗਲੇ ਨਾਲ ਲਾ ਲਿਆ। ਸੋ ਮਾਂ ਦੀਆਂ ਅਸੀਂ ਕਿਵੇਂ ਰੀਸਾਂ ਕਰ ਸਕਦੇ ਹਾਂ? ਮਾਂ ਦੇ ਕੋਲੋਂ ਮਾਫ਼ੀ ਮੰਗੋ, ਮਾਂ ਕੋਲੋਂ ਜਦੋਂ ਰੋਣੇ ਹਾਂ ਨਾ, ਜੇ ਬਾਪੂ ਕੁੱਟਦਾ ਹੁੰਦਾ ਸੀ ਮਾਂ ਕੋਲੋਂ ਰੋ ਕੇ ਭੱਜ ਕੇ ਜਾ ਕੇ ਮਾਂ ਦੀ ਗੋਦੀ 'ਚ ਚਲੇ ਜਾਂਦੇ ਸੀਗੇ, ਮਾਂ ਬਾਪੂ ਤੋਂ ਵੀ ਬਚਾ ਲੈਂਦੀ ਸੀ, ਮਾਂ ਲੋਕਾਂ ਤੋਂ ਵੀ ਬਚਾ ਲੈਂਦੀ ਸੀਗੀ। ਅਸੀਂ ਗੱਲ ਕੀ ਆ ਕਿ ਮਾਂ ਨੂੰ ਉਹਦੀ ਕਦਰ ਨਹੀਂ ਪਾਈ ਅਸੀਂ। ਜਦੋਂ ਅਸੀਂ ਮਾਂ ਦੀ ਕਦਰ ਪਾਉਣੀ ਸ਼ੁਰੂ ਕਰ ਦਈਏ ਨਾ, ਫਿਰ ਜਿਹੜੀ ਹੈਗੀ ਸਾਡੀ ਜ਼ਿੰਦਗੀ ਵੀ ਸੁਖੀ ਹੋਊਗੀ, ਕਿਉਂਕਿ ਸਾਡੇ ਬੱਚੇ ਦੇਖ ਰਹੇ ਹੁੰਦੇ ਨੇ, ਅਤੇ ਜਦੋਂ ਸਾਡੇ ਬੱਚੇ ਦੇਖਦੇ ਨੇ ਸਾਡਾ ਫਾਦਰ ਆਪਣੀ ਮਾਂ ਦੀ ਕਿੰਨੀ ਇੱਜ਼ਤ ਕਰਦਾ, ਅਤੇ ਜਦੋਂ ਉਹਦੇ ਫਾਦ ਜਦੋਂ ਅਸੀਂ ਬੁੱਢੇ ਹੋ ਜਾਵਾਂਗੇ ਤਾਂ ਫਿਰ ਸਾਡੇ ਬੱਚੇ ਵੀ ਸਾਡੀ ਇੱਜ਼ਤ ਕਰਨਗੇ। ਮੈਂ ਇਹ ਗੱਲ ਕਹਿਣਾ ਕਿ ਅੱਜ ਦਾ ਜ਼ਮਾਨਾ ਹੈ ਨਾ, ਮਾਂ ਬਾਪ ਦੀ ਕਦਰ ਵੱਲੋਂ ਘੱਟ ਕਰਦੇ ਨੇ, ਇਸੇ ਕਰਕੇ ਦੁਖੀ ਨੇ। ਦੇਖੋ ਇੱਕ ਮੁੰਡਾ ਕੈਨੇਡਾ ਆ ਗਿਆ, ਇਹ ਵੈਸੇ 50% ਸੱਚੀ ਗੱਲ ਹੈ। ਮੁੰਡਾ ਕੈਨੇਡਾ ਆਇਆ, ਘਰੋਂ ਮਾਂ ਇਕੱਲੀ ਰਹਿੰਦੀ ਸੀਗੀ, ਉਹਨੇ ਕੈਨੇਡਾ ਭੇਜਤਾ, ਕੈਨੇਡਾ ਵਿਆਹ ਹੋ ਗਿਆ, ਉਹਦੇ ਅੱਗੇ ਬੱਚੇ ਹੋ ਗਏ। ਇੱਕ ਦਿਨ ਮੁੰਡੇ ਦਾ ਟੈਲੀਫੋਨ ਗਿਆ, ਜਾਂ ਕਹਿ ਲਓ ਚਿੱਠੀ ਗਈ ਕਿ ਮਾਂ ਤੈਨੂੰ ਦੇਖੇ, ਕਿਉਂਕਿ ਮਾਂ ਤਾਂ ਰੋਜ਼ ਤਰਸਦੀ ਹੁੰਦੀ ਸੀ। ਉਹਨੇ ਬੜੇ ਵਾਰੀ ਕਹਿਣਾ ਬੇਟਾ ਤੂੰ ਕਦੋਂ ਆ ਜਾਏਗਾ, ਮੇਰਾ ਬੜਾ ਜੀ ਕਰਦਾ ਤੈਨੂੰ ਦੇਖਣ ਨੂੰ, ਮੈਂ ਬੁੱਢੀ ਹੋ ਗਈ, ਪਤਾ ਨਹੀਂ 4 ਦਿਨ ਦੀ ਜ਼ਿੰਦਗੀ ਹੈ ਕਿ ਨਹੀਂ ਹੈਗੀ। ਉਹ ਕਹਿੰਦਾ ਮਾਂ ਮਾਂ ਬਹੁਤ ਬਿਜ਼ੀ ਆ, ਛੁੱਟੀ ਨਹੀਂ ਮਿਲਦੀ, ਐਂ ਕਰਦੀ ਵਾਹ ਕਰਦੀ। ਅਚਾਨਕ ਇੱਕ ਦਿਨ ਕਹਿੰਦਾ ਮੈਂ ਅਗਲੇ ਹਫ਼ਤੇ ਮਾਂ ਤੈਨੂੰ ਮਿਲਣ ਆ ਰਹੇ ਹਾਂ, ਨਾਲੇ ਅਸੀਂ ਮੇਰੀ ਤੇਰੀ ਨੂੰਹ ਕਹਿੰਦੀ ਹੈ ਵੀ ਆਪਾਂ ਮਾਂ ਜੀ ਉੱਥੇ ਇਕੱਲੇ ਰਹਿੰਦੇ ਨੇ, ਇਹਨੂੰ ਵੀ ਨਾਲ ਲਿਆ, ਉਹ ਬੱਚਿਆਂ ਨਾਲ ਖੇਡ ਲਿਆ ਕਰੂਗੀ। ਮਾਂ ਨੂੰ ਕਿੰਨੀ ਖੁਸ਼ੀ ਚੜ੍ਹੀ ਕਿ ਮੇਰਾ ਮੁੰਡਾ ਮੈਨੂੰ ਲੈਣ ਆ ਰਿਹਾ, ਅਤੇ ਉਹ ਵੀ ਕੈਨੇਡਾ ਦੇ ਵਿੱਚ। ਜਦੋਂ ਮੁੰਡਾ ਉੱਥੇ ਆਇਆ, ਉਹਨੇ ਬੜੀਆਂ ਮਠਿਆਈਆਂ, ਸਬਜ਼ੀਆਂ, ਦਾਲ ਭਾਜੀ ਗਲੀ ਗਵਾਂਢ ਦੇ ਸਾਰਿਆਂ ਨੂੰ ਵੰਡ ਕੇ ਆਈ। ਮੈਂ ਤਾਂ ਹੁਣ 2 ਦਿਨਾਂ ਦੀ ਹਾਂ, ਮੇਰਾ ਮੁੰਡਾ ਮੈਨੂੰ ਲੈਣ ਆ ਰਿਹਾ, ਕੈਨੇਡਾ ਮੈਨੂੰ ਲੈਣ ਆ ਰਿਹਾ, ਕਿੰਨਾ ਚੌ ਚੜ੍ਹਿਆ ਸੀਗਾ। ਮੁੰਡਾ ਆਇਆ, ਮੁੰਡਾ ਕਹਿੰਦਾ ਮੰਮੀ ਮੇਰੇ ਕੋਲ ਜ਼ਿਆਦਾ ਛੁੱਟੀ ਨਹੀਂ ਹੈਗੀ, ਤੂੰ ਹੁਣ ਆਪਾਂ ਤਾਂ ਕੈਨੇਡਾ ਚਲੇ ਹੀ ਜਾਣਾ, ਆਹ ਮਕਾਨ ਦਾ ਕੀ ਕਰਨਾ? ਉਹ ਕਹਿੰਦੀ ਨਾ ਪੁੱਤ ਤੇਰੇ ਪਿਓ ਦੀ ਨਿਸ਼ਾਨੀ ਹੈ, ਮਕਾਨ ਤਾਂ ਪਿਆ ਰਹਿੰਦੇ, ਕਦੇ 1 ਸਾਲ 2 ਸਾਲ 4 ਸਾਲਾਂ ਬਾਅਦ ਕਦੇ ਆਉਣਾ ਪੈਂਦਾ ਤੇ ਰਹੋਗੇ। ਨਹੀਂ ਮੰਮੀ ਇਹ ਮਕਾਨ ਦਾ ਕੀ ਫਾਇਦਾ, ਮਕਾਨ ਨੂੰ ਵੇਚਦੇ ਜਦੋਂ ਰਹਿਣਾ ਹੀ ਆਪਾਂ ਕੈਨੇਡਾ 'ਚ। ਹੁਣ ਬੱਚੇ ਦੀ ਨੀਤ ਦਾ ਨਹੀਂ ਪਤਾ ਸੀਗਾ, ਔਰ ਮਾਂ ਬਾਪ ਬੱਚੇ ਦੇ ਅੱਗੇ ਝੁਕ ਜਾਂਦੇ ਨੇ, ਬੱਚੇ ਦੇ ਮੂਹਰੇ ਹਮੇਸ਼ਾ ਝੁਕੇ ਨੇ, ਅਤੇ ਉਹ ਕਹਿੰਦੀ ਠੀਕ ਹੈ ਪੁੱਤ ਜਿਵੇਂ ਤੂੰ ਕਹਿਣਾ। ਉਹਨੇ ਮਕਾਨ ਵੇਚਤਾ, ਕਹਿੰਦਾ ਮੰਮੀ ਜਿਹੜੇ ਥੋੜ੍ਹੇ ਮੋਟੇ ਸਮਾਨ ਜ਼ਰੂਰੀ ਆ ਉਹ ਰੱਖ ਲੈ, ਕਿਉਂਕਿ ਆਪਾਂ ਏਅਰ ਜਹਾਜ਼ 'ਤੇ ਜਾਣਾ, ਜਹਾਜ਼ 'ਤੇ ਸਾਰਾ ਸਮਾਨ ਤਾਂ ਜਾਣਾ ਨਹੀਂ, ਬਾਕੀ ਮੈਂ ਵੇਚ ਦੇਣਾ। ਉਹਨੇ ਭਾਂਡੇ ਟਿੰਡੇ ਬਿਸਤਰੇ ਜੋ ਵੀ ਕੁਝ ਦਰੀਆਂ ਦੁਰੀਆਂ ਸਭ ਬਾਜ਼ਾਰ ਜਾ ਕੇ ਵੇਚਿਆ ਆ, ਅਤੇ ਅਖੀਰ 'ਚ ਕੀ ਹੋਇਆ, 2-4 ਦਿਨਾਂ ਦੇ ਬਾਅਦ ਟੈਕਸੀ ਬੁਲਾਈ, ਦਿੱਲੀ ਏਅਰਪੋਰਟ 'ਤੇ ਚਲੇ ਗਏ, ਜਾ ਕੇ ਮਾਂ ਨੂੰ ਉੱਥੇ ਏਅਰਪੋਰਟ 'ਤੇ ਬਿਠਾ ਕੇ ਕਹਿੰਦਾ ਮੰਮੀ ਮੈਂ ਜਰਾ ਕੁ ਆਪਣਾ ਟਿਕਟ ਦੇ ਵਿੱਚ ਬੁਕਿੰਗ ਕਰਾਇਆ ਵਾਂ, ਬੋਰਡਿੰਗ ਪਾਸ ਲਿਆ ਵਾਂ, ਤੂੰ ਇੱਥੇ ਬੈਠੀ ਜਿੰਨਾ ਚਿਰ ਮੈਂ ਆਉਂਦਾ ਨਹੀਂ, ਆਹ ਇੱਕ ਚਿੱਠੀ ਫੜ ਲਾ, ਮੈਂ ਚਿੱਠੀ ਕਿਸੇ ਨੂੰ ਦੇਣੀ ਹੈ। ਉਹਨੂੰ ਚਿੱਠੀ ਫੜਾ ਗਿਆ ਅਤੇ ਆਪ ਚਲਿਆ ਗਿਆ। ਉਹ ਮਾਂ ਘੰਟਾ 2 ਘੰਟੇ 3 ਘੰਟੇ ਡੀਕਦੀ ਰਹੀ, ਅਤੇ ਉਹ ਜਿਹੜੇ ਉੱਥੋਂ ਦੇ ਆਪਣੇ ਦਿੱਲੀ ਦੇ ਪੁਲਿਸ ਦੇ ਕੋਈ ਜਿਹੜੇ ਆਫਿਸਰ ਸੀ, ਚੰਗੇ ਵੀ ਹੁੰਦੇ ਨੇ, ਉਹਨਾਂ ਨੇ ਦੇਖਿਆ ਵੀ ਮਾਤਾ ਤਾਂ ਕਈ ਘੰਟਿਆਂ ਦੀ ਇੱਥੇ ਕੁਰਸੀ 'ਤੇ ਬੈਠੀ ਹੈ, ਉਹ 3 ਹੋ ਗਏ 4 ਘੰਟੇ ਹੋ ਗਏ। ਉਹਨਾਂ ਨੇ ਪੁੱਛਿਆ ਵੀ ਮਾਂ ਜੀ ਤੁਸੀਂ ਬੈਠੇ ਹੋ, ਤੁਸੀਂ ਕਿਸੇ ਦੀ ਉਡੀਕ ਕਰਦੇ ਹੋ, ਤੁਹਾਡਾ ਕਿਸੇ ਨੇ ਆਉਣਾ? ਕਹਿੰਦੇ ਨਾ ਪੁੱਤ, ਮੇਰਾ ਤਾਂ ਮੁੰਡਾ, ਮੈਂ ਤਾਂ ਕੈਨੇਡਾ ਚੱਲੀ ਹਾਂ, ਮੇਰਾ ਤਾਂ ਮੁੰਡਾ ਨਾ ਬੋਰਡਿੰਗ ਪਾਸ ਆ, ਬੋਰਡਿੰਗ ਕੋਈ ਲੈਣ ਗਿਆ, ਉਹ 4 ਘੰਟੇ ਹੋ ਗਏ ਹਲਤੀ ਮੁੜਿਆ ਹੀ ਨਹੀਂ। ਕਹਿੰਦੇ ਕੀ ਨਾਂ ਉਹਦਾ ਮੁੰਡੇ ਦਾ? ਉਹਨੇ ਦੱਸਤਾ ਆਪਣੇ ਮੁੰਡੇ ਦਾ। ਕਹਿੰਦੇ ਮਾਂ ਜੀ ਮੈਂ ਹੁਣੀ ਪਤਾ ਕਰਕੇ ਆਉਣਾ। 10 ਮਿੰਟ ਬਾਅਦ ਆ ਗਿਆ, ਕਹਿੰਦੇ ਜੀ ਤੁਹਾਡੇ ਮੁੰਡੇ ਨੇ ਕੈਨੇਡਾ ਜਾਣਾ ਸੀਗਾ।
ਉਹਦੇ ਫਾਦਰ ਦਾ ਨਾਂ ਆਹਾ ਕਹਿੰਦੇ ਹਾਂ, ਕਹਿੰਦੇ ਮਾਂ ਜੀ ਇੱਕ ਤਾਂ ਕੈਨੇਡਾ ਦੀ ਫਲਾਈਟ ਇੱਕੋ ਹੀ ਜਾਂਦੀ ਸੀ, ਉਹ ਤਾਂ ਚਲੀ ਗਈ, ਹੁਣ ਤਾਂ ਕੱਲ੍ਹ ਨੂੰ ਜਾਣੀ ਹੈ, ਅਤੇ ਦੂਜਾ ਜਿਹੜਾ ਮੁੰਡਾ ਹੈ ਉਹ ਤਾਂ ਉਸੇ ਜਹਾਜ਼ ਬਹਿ ਕੇ ਚਲਿਆ ਗਿਆ, ਉਹ ਤਾਂ ਤੁਹਾਨੂੰ ਇੱਥੇ ਹੀ ਛੱਡ ਗਿਆ। ਮਾਂ ਦੀਆਂ ਭੁੱਬਾਂ ਨਿਕਲ ਆਈਆਂ ਭੁੱਬਾਂ, ਸ਼ਰਮ ਕਰੋ, ਇਹ ਇਟਸ ਏ ਸ਼ੇਮ ਔਨ ਅਸ ਜੋ ਅਸੀਂ ਚਲਾਕੀਆਂ ਕਰਦੇ ਹਾਂ। ਉਹ ਮਾਂ ਦੀ ਫਿਰ ਕਹਿੰਦੀ ਭਾਈ ਆ ਮੈਨੂੰ ਚਿੱਠੀ ਦੇ ਕੇ, ਉਹਨੇ ਚਿੱਠੀ ਪੜ੍ਹੀ ਅਤੇ ਚਿੱਠੀ 'ਚ ਲਿਖਿਆ ਸੀਗਾ ਕਿ ਮਾਂ ਮੈਂ ਸੌਰੀ ਹਾਂ, ਜਿਹੜੇ ਮੈਂ ਪੈਸੇ ਤੇਰੇ ਕੋਲ ਲਏ ਨੇ, ਮੈਨੂੰ ਨੂੰਹ ਤੇਰੀ ਤੰਗ ਕਰਦੀ ਸੀ, ਉਹ ਕਹਿੰਦੀ ਸੀ ਆਪਾਂ ਇੱਥੇ ਮੌਡਗੇਜ ਦੇਣੀ ਹੈ, ਉੱਥੇ ਮਾਂ ਰਹਿੰਦੀ ਹੈ ਇਕੱਲੇ ਮਕਾਨ 'ਚ, ਉਹਨੂੰ ਵੇਚ ਕੇ ਲਿਆ ਆਪਾਂ ਆਪਣੀ ਮੌਡਗੇਜ ਪੂਰੀ ਕਰੀਏ, ਆਪਾਂ ਅਸੀਂ ਤਾਂ ਦੋਨੇ ਹਸਬੈਂਡ ਵਾਈਫ ਨੌਕਰੀ ਕਰਦੇ ਹਾਂ, ਨੌਕਰੀ ਕਰਦੇ ਹਾਂ ਤੇਰਾ ਕੌਣ ਖਿਆਲ ਰੱਖੂਗਾ, ਬੱਚਿਆਂ ਨੂੰ ਅਸੀਂ ਬੇਬੀ ਸਿਟਿੰਗ 'ਤੇ ਛੱਡਦੇ ਹਾਂ, ਮੈਂ ਹੁਣ ਐਂ ਕਰ ਮੈਂ ਵੀ ਸੌਰੀ ਹਾਂ, ਮੈਂ ਇਹਦੇ ਵਿੱਚ ਚਿੱਠੀ ਦੇ ਵਿੱਚ 500 ਦਾ ਨੋਟ ਰੱਖਿਆ, ਰੁਪਈਆਂ ਦਾ, ਡਾਲਰਾਂ ਦਾ ਨਹੀਂ, ਰੁਪਈਆਂ ਦਾ, ਜਿਹੜਾ ਵੀ ਕੋਈ ਇਹ ਚਿੱਠੀ ਨੂੰ ਪੜੂਗਾ ਮੇਰੀ ਉਸਨੂੰ ਰਿਕੁਐਸਟ ਹੈ ਕਿ ਮੇਰੀ ਮਾਂ ਨੂੰ ਬਿਰਧ ਆਸ਼ਰਮ ਦੇ ਵਿੱਚ ਛੱਡਿਆ ਆਵੇ, ਜਿੰਨੇ ਵੀ ਟੈਕਸੀ ਦੇ ਪੈਸੇ ਲੱਗਦੇ ਨੇ ਲੈ ਲਏ ਅਤੇ ਬਾਕੀ 500 'ਚ ਜਿਹੜੇ ਬਾਕੀ ਬੱਚੇ ਨੇ ਉਹ ਰੱਖ ਲਵੇ। ਇਹੋ ਜਿਹੀਆਂ ਚਲਾਕੀਆਂ ਕਰਦੇ ਹਾਂ ਅਸੀਂ, ਇਹ ਘਰ ਘਰ ਦੀ ਕਹਾਣੀ ਹੈ। ਇੱਥੇ ਦਾਰੂਆਂ ਪੀਂਦੇ ਹਾਂ, ਮਾਂ ਬਾਪ ਨੇ ਆਪਣੇ ਕਰਜ਼ੇ ਲੈ ਕੇ ਸਾਨੂੰ ਕੈਨੇਡਾ ਪੜ੍ਹਨ ਲਈ ਭੇਜਿਆ, ਇੱਥੇ ਦਾਰੂਆਂ ਪੀਂਦੇ ਹਾਂ, ਚੋਰੀਆਂ ਕਰਦੇ ਹਾਂ, ਠੱਗੀਆਂ ਕਰਦੇ ਹਾਂ, ਸਾਰੇ ਨਹੀਂ, ਕੁਛ ਬੰਦੇ ਮੈਂ ਉਹਨਾਂ ਦੀ ਗੱਲ ਕਰਦਾ, ਚੰਗੇ ਵੀ ਨੇ ਮਾਂ ਬਾਪ ਦੀ ਕਦਰ ਕਰਨ ਵਾਲੇ, ਕੁੜੀਆਂ ਕਰਦੀਆਂ ਨੇ ਮਾਂ ਬਾਪ ਦੀ ਕਦਰ, ਜਿਹੜੇ ਨਹੀਂ ਕਰਦੇ ਮੈਂ ਉਹਨਾਂ ਦੀ ਗੱਲ ਕਰਦਾ ਵੀ ਸ਼ਾਇਦ ਉਹਨਾਂ ਦੇ ਉਹਨਾਂ ਨੂੰ ਵੀ ਸੱਟ ਵੱਜੇ, ਉਹ ਵੀ ਆਪਣੇ ਮਾਂ ਬਾਪ ਦੀ ਕਦਰ ਕਰਨੀ ਸਿੱਖ ਲੈਣ, ਕਿਉਂਕਿ ਟੁੱਟਾ ਫੁੱਲ ਟਾਹਣੀ ਨਾਲ ਜੁੜ ਨਹੀਂ ਸਕਦਾ, ਟੁੱਟਾ ਫੁੱਲ ਟਾਹਣੀ ਨਾਲ ਜੁੜ ਨਹੀਂ ਸਕਦਾ, ਮਾਂ ਦਾ ਕਰਜ਼ਾ ਅਤੇ ਪਿਓ ਦਾ ਖਰਚਾ ਕਦੇ ਮੁੜ ਨਹੀਂ ਸਕਦਾ। ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਓ ਕਿ ਮਾਂ ਦਾ ਕਰਜ਼ਾ ਦੇ ਦਿਓਗੇ ਜਾਂ ਪਿਓ ਦਾ ਖਰਚਾ ਦੇ ਦਿਓਗੇ, ਨਹੀਂ ਦੇ ਸਕਦੇ। ਉਹਨੇ ਆਪਣਾ ਮੂੰਹ ਬੰਨ ਕੇ ਪਿਓ ਨੇ ਤੁਹਾਡੇ ਲਈ ਹਰ ਮੁਸ਼ਕਲ ਦਾ ਸਾਹਮਣਾ ਕੀਤਾ, ਮਾਂ ਨੇ ਧੁੱਪ ਦੇ ਵਿੱਚ ਛਾਂ ਦੇ ਵਿੱਚ ਭੁੱਖੇ ਰਹਿ ਕੇ ਪੇਟ ਦੇ ਵਿੱਚ ਤੁਹਾਨੂੰ ਪਾਲਿਆ, ਤੁਸੀਂ ਉਹਦਾ ਕਰਜ਼ਾ ਕਿਉਂ ਮੋੜ ਦਿੰਦੇ? ਸੋ ਇਸੇ ਕਰਕੇ ਮਾਂ ਦਾ ਜਿਹੜਾ ਅੰਚਲ ਹੈ ਨਾ, ਆਪਣੀ ਔਲਾਦ ਲਈ ਕਦੇ ਛੋਟਾ ਨਹੀਂ ਪੈਂਦਾ। ਮਾਂ ਬੱਚੇ ਦੀ ਖੁਸ਼ੀ ਲਈ ਸਾਰੀ ਦੁਨੀਆਂ ਨਾਲ ਲੜ ਸਕਦੀ ਹੈ, ਮਾਂ ਤੋਂ ਬਿਨਾਂ ਦੁਨੀਆਂ ਹੀ ਦੂਰੀ ਹੈ। ਜੇ ਮਾਂ ਨਾ ਹੁੰਦੀ ਤਾਂ ਦੁਨੀਆਂ ਅੱਗੇ ਕਹਿੰਦੇ ਪਾਪਾ ਫਲ ਫੁੱਲ ਸਕਦੀ ਸੀ, ਫਿਰ ਤਾਂ ਉਹੀ ਬੰਦੇ ਹੁੰਦੇ, ਮਾਂ ਨੇ ਹੀ ਅੱਗੇ ਪਰਵਰਿਸ਼ ਕੀਤੀ ਹੈ। ਦੇਖੋ ਅਸੀਂ ਇੰਨੇ ਚਲਾਕ ਹਾਂ, ਇੱਕ ਮਾਂ ਦਾ ਬੇਟਾ, ਮਾਂ ਨੇ ਬੜੀ ਮੁਸ਼ਕਿਲ ਨਾਲ ਉਹਨੂੰ ਪੜ੍ਹਾਇਆ, ਪੜ੍ਹਾ ਕੇ ਉਹ ਮਿਹਨਤ ਬੱਚੇ ਦੀ ਵੀ ਸੀਗੀ, ਮਾਲਕ ਦੀ ਵੀ ਸੀਗੀ, ਉਹ ਬਹੁਤ ਵੱਡਾ ਅਫਸਰ ਬਣ ਗਿਆ, IAS ਅਫਸਰ ਬਣ ਗਿਆ, ਅਤੇ ਉਹਦੀ ਨੂੰਹ ਵੀ, ਉਹਦੀ ਜਦੋਂ ਵਿਆਹ ਕਰਾਇਆ ਉਹ IPS ਅਫਸਰ ਬਣ ਗਈ, ਦੋਨੇ IAS ਅਤੇ IPS ਅਫਸਰ ਆ, ਅਤੇ ਮਾਂ ਰਹਿੰਦੀ ਹੈ। ਹੁਣ ਜਦੋਂ ਕੋਈ ਗੈਸਟ ਆਇਆ ਕਰਨ ਅਤੇ ਮਾਂ ਅੰਦਰ ਡੱਕੀ ਰਿਹਾ ਕਰੇ, ਮਾਂ ਨੂੰ ਬਾਹਰ ਨਾ ਆਉਂਦਿਆ ਕਰਨ, ਇੱਕ ਦਿਨ ਮਾਂ ਕਿਤੇ ਬਾਹਰ ਕਦੇ ਪਾਣੀ ਪੀ ਲੈਣ ਆ ਗਈ, ਉਹਨਾਂ ਦੇ ਕੋਈ ਅੱਗੇ ਵੀ ਯਾਰ ਦੋਸਤ ਪੁਲਿਸ ਅਫਸਰ ਸੀਗੇ, IAS DC ਵਗੈਰਾ ਹੋਣਗੇ ਸੀਗੇ, ਉਹਦੀ ਜਿਹੜੀ ਨੂੰਹ ਸੀਗੀ ਉਹਨੇ ਦੇਖ ਲਿਆ, ਉਹਨੇ ਘਰ ਵਾਲੇ ਨੂੰ ਕਿਹਾ, ਕਹਿੰਦੀ ਮਾਂ ਜੀ ਦੇਖੋ ਆਪਣਾ ਜਲੂਸ ਘੜਾਤਾ, ਸਲਵਾਰ ਜੀ ਪਾ ਕੇ ਬਾਹਰ ਆ ਗਏ, ਆਪਣੇ ਦੋਸਤਾਂ 'ਚ ਬੇਇੱਜ਼ਤੀ ਹੋ ਗਈ। ਅਤੇ ਉਹਨੇ ਮੁੰਡੇ ਨੇ ਕਿਹਾ, ਕਹਿੰਦਾ ਮਾਂ ਤੂੰ ਕਿਉਂ ਬਾਹਰ ਆ? ਕਹਿੰਦੇ ਪੁੱਤ ਮੈਨੂੰ ਪਾਣੀ ਦੀ ਪਿਆਸ ਲੱਗੀ ਸੀ, ਮੈਂ ਪਾਣੀ ਤਾਂ ਹੁਣ ਪੀਣਾ ਹੀ ਸੀ ਨਾ ਅੰਦਰ, ਮੈਂ ਤਾਂ ਸਾਰਾ ਦਿਨ ਅੰਦਰ ਵਾੜੀ ਰਹਿੰਦੀ ਹਾਂ, ਮੈਂ ਤਾਂ ਬਾਹਰ ਨਿਕਲ ਹੀ ਨਹੀਂ ਸਕਦੀ, ਤੁਹਾਡੇ ਤਾਂ ਕੋਈ ਨਾ ਕੋਈ ਆਇਆ ਰਹਿੰਦਾ। ਉਹਨੂੰ ਵੀ ਮੁੰਡੇ ਨੇ ਕਹਿੰਦਾ ਮਾਂ ਗੱਲ ਸੁਣ, ਤੂੰ ਆਸਾਨ ਨਾ ਮੰਨ ਮੇਰਾ, ਮੈਂ ਤੇਰਾ ਕੋਈ ਆਸਾਨ ਨਹੀਂ ਮੰਨਣਾ, ਠੀਕ ਹੈ ਤੂੰ ਮੈਨੂੰ ਪੜ੍ਹਾਇਆ ਲਿਖਾਇਆ, ਤੂੰ ਹਿਸਾਬ ਨਾਲ ਦੱਸ ਵੀ ਤੇਰਾ ਕਿੰਨਾ ਖਰਚਾ ਹੋਇਆ, ਖਰਚਾ ਕਰ ਲੈ ਟੋਟਲ ਸਾਰੀ ਜ਼ਿੰਦਗੀ ਦਾ, ਉਹਦੇ ਉੱਤੇ ਵਿਆਜ ਵੀ ਲਾ ਲੈ, ਮੈਂ ਤੇਰਾ ਸਾਰਾ ਵਿਆਜ ਅਤੇ ਖਰਚਾ ਮੋੜ ਦਿੰਦੀ। ਅਤੇ ਮਾਂ ਦੇ ਦੇਖੋ ਕੀ ਵਾਪਰੀ ਹੋ ਗਈ, ਮੁੰਡੇ ਦੀ ਹੋਮੀ ਨੇ ਗੱਲ ਕਹਿਤੀ, ਇਹ ਛੋਟੀ ਗੱਲ ਨਹੀਂ, ਤਲਵਾਰ ਦਾ ਟੱਕ ਜਿਹੜਾ ਹੈਗਾ ਉਹ ਮਿਟ ਸਕਦਾ, ਆਹ ਜਿਹੜੇ ਸ਼ਬਦ ਨੇ ਨਹੀਂ ਮਿਟਦੇ। ਮਾਂ ਨੇ ਕਿਹਾ ਓਕੇ ਪੁੱਤ, ਜੇ ਹਿਸਾਬ ਕਿਤਾਬ ਵੀ ਕਰਨਾ ਹੁਣ ਫਿਰ ਮੈਂ ਸਾਰੀ ਜ਼ਿੰਦਗੀ ਦਾ ਹਿਸਾਬ ਕਿਤਾਬ ਕਰਨਾ, ਮੈਨੂੰ 2-4 ਦਿਨ ਤਾਂ ਦੇ ਦੇ। ਕਹਿੰਦਾ ਹਾਂ ਹਾਂ ਕੋਈ ਗੱਲ ਹੀ ਨਹੀਂ, ਤੂੰ ਹਫ਼ਤਾ 'ਚ ਕਰ ਲੈ, ਕੋਈ ਗੱਲ ਨਹੀਂ, ਸਿੱਧਾ ਵਿਆਜ ਜੋ ਵੀ ਇਕੱਲੀ ਇਕੱਲੀ ਚੀਜ਼ ਦੱਸਦੇ ਮੈਂ ਸਾਰਾ ਤੇਰਾ ਕਰਜ਼ਾ ਮੋੜ ਦਿੰਦੀ ਹਾਂ। ਉਹ ਕਹਿੰਦੀ ਠੀਕ ਹੈ। ਉਸ ਰਾਤ ਨੂੰ ਮੁੰਡਾ ਸੁੱਤਾ ਪਿਆ ਸੀਗਾ ਕਮਰੇ ਦੇ ਵਿੱਚ, ਮਾਂ ਨੇ ਇੱਕ ਪਾਣੀ ਦਾ ਜੱਗ ਭਰਿਆ, ਆ ਜਿਵੇਂ ਹੁਣ ਮੇਰੇ ਕੋਲ ਗਲਾਸ ਭਰਿਆ ਵਾ ਹੈਗਾ, ਇਸ ਤਰ੍ਹਾਂ ਜੱਗ ਭਰਿਆ ਜਿੱਧਰ ਨੂੰ ਪਾਸਾ ਕਰਕੇ ਪਿਆ ਸੀ, ਉਹਨੇ ਪਾਣੀ ਡੋਲਤਾ, ਜਦੋਂ ਡੋਲਿਆ ਮੁੰਡੇ ਨੇ ਪਾਸਾ ਲਿਆ, ਉਹਨੇ ਦੇਖਿਆ ਕਮੀਜ਼ ਗਿੱਲੀ ਹੋ ਗਈ, ਆਹ ਕੀ ਹੈ, ਉਹਨੇ ਫਿਰ ਵਾਪਸ ਪਾਸਾ ਲਿਆ, ਮਾਂ ਨੇ ਇਹਨੇ ਦੂਜੇ ਪਾਸੇ ਪਾਸਾ ਡੋਲਤਾ, ਜਦੋਂ ਉਹਦੀ ਅੱਖ ਖੁੱਲ੍ਹੀ ਉਹਨੇ ਦੇਖਿਆ ਮਾਂ ਪਾਣੀ ਡੋਲ ਰਹੀ ਹੈ, ਕਹਿੰਦੀ ਮਾਂ ਆਹ ਕੀ ਕਰਦੀ ਹੈ, ਤੂੰ ਤਾਂ ਸਾਰਾ ਬਿਸਤਰਾ ਹੀ ਗਿੱਲਾ ਕਰਤਾ ਮੇਰਾ, ਮੈਂ ਉੱਧਰ ਵੀ ਪਾਸਾ ਲਿਆ, ਇੱਧਰ ਕੀ ਕਰੀ ਕੀ ਜਾਂਦੀ ਤੂੰ ਪਾਣੀ ਗਿੱਲਾ, ਸਾਰਾ ਮੇਰਾ ਬਿਸਤਰਾ ਕਰਦਾ, ਹੁਣ ਮੈਂ ਸੌਂਗਾ ਕਿਵੇਂ, ਮੈਂ ਸਵੇਰੇ ਕੰਮ 'ਤੇ ਆਉਣਾ। ਕਹਿੰਦੀ ਪੁੱਤ ਠੰਡੇ ਦਿਲ ਨਾਲ ਸੋਚ, ਆਹ ਤੈਨੂੰ ਅੱਜ ਪਾਣੀ ਡੋਲੇ ਆ, ਤੈਨੂੰ ਤਕਲੀਫ ਹੋਈ, ਮੈਂ ਇਹ ਹਜ਼ਾਰਾਂ ਵਾਰੀ ਤੇਰਾ ਪਿਸ਼ਾਬ ਕੀਤਾ ਵਾ ਉਸਦੇ ਉੱਤੇ ਸੁੱਤੀ ਹਾਂ, ਤੂੰ ਹਾਲੇ ਕਹਿੰਦਾ ਮੇਰਾ ਹਿਸਾਬ ਕਿਤਾਬ ਦੇ, ਤੂੰ ਇੱਕ ਦਿਨ ਦਾ ਹਿਸਾਬ ਕਿਤਾਬ ਤਾਂ ਮੇਰਾ ਦੇ ਨਹੀਂ ਸਕਿਆ, ਤੂੰ ਹਜ਼ਾਰ ਦਿਨ ਜਿਹੜੇ ਪਿਸ਼ਾਬ ਕੀਤੇ ਨੇ ਉਹਦਾ ਕੀ ਹੋਊਗਾ, ਮੈਂ ਆਪ ਭੁੱਖੀ ਰਹਿ ਕੇ ਤੈਨੂੰ ਰੋਟੀ ਦਿੱਤੀ ਹੈ, ਤੂੰ ਕਹਿੰਦਾ ਹਿਸਾਬ ਕਿਤਾਬ ਕਰ ਲਈ ਤਾਂ ਕਿਤੇ ਹਿਸਾਬ ਕਿਤਾਬ ਹੁੰਦਾ, ਤੈਨੂੰ ਜਿਹੜਾ ਪੇਟ 'ਚ ਰੱਖਿਆ ਤੂੰ ਆਪਣੇ ਪੇਟ 'ਚ ਰੱਖ, ਮੈਨੂੰ ਰੱਖ ਸਕਦਾ ਵਾਪਸ, ਤੂੰ ਕਹਿੰਦਾ ਹਿਸਾਬ ਕਿਤਾਬ। ਸੋ ਮਾਂ ਦਾ ਹਿਸਾਬ ਕਿਤਾਬ ਨਹੀਂ ਹੁੰਦਾ, ਇਹ ਜਿਹੜੀਆਂ ਚਲਾਕੀਆਂ ਨਾਲ ਅਸੀਂ ਆਰਗੂਮੈਂਟ ਕਰਦੇ ਹਾਂ ਨਾ, ਰੱਬ ਤੋਂ ਥੋੜ੍ਹਾ ਜਿਹਾ ਡਰੀਏ, ਮਾਂ ਨੂੰ ਮਾਂ ਰੱਬ ਤੋਂ ਰੱਬ ਨੂੰ ਤਾਂ ਦੋ ਗਾਲਾਂ ਕੱਢ ਲਓਗੇ, ਕੰਮ ਬਖਸ਼ਿਆ ਜਾਊਗਾ। ਜੇ ਮਾਂ ਦਾ ਤੁਸੀਂ ਨਿਰਾਦਰ ਕਰਤਾ ਨਾ ਤਾਂ ਰੱਬ ਨੇ ਨਹੀਂ ਤੁਹਾਨੂੰ ਬਖਸ਼ਣਾ। ਇਹ ਗੱਲ ਮੈਂ ਪੱਥਰ ਦੇ ਲਕੀਰ ਤਜਰਬੇ ਦੇ ਆਧਾਰ ਤੇ ਗੱਲ ਕਰਦਾ। ਜਿਹੜੇ ਬੰਦਿਆਂ ਨੇ ਆਪਣੇ ਮਾਂ ਬਾਪ ਦੀ ਇੱਜ਼ਤ ਨਹੀਂ ਕੀਤੀ ਨਾ, ਉਹਨਾਂ ਦਾ ਬੁਰਾ ਹਾਲ ਹੈ, ਉਹਨਾਂ ਦੀਆਂ ਨੂੰਹਾਂ ਦਾ ਵੀ ਬੁਰਾ ਹਾਲ ਹੈ, ਜਿਹੜੇ ਮਿੱਠੇ ਤਰੀਕੇ ਨਾਲ ਆਪਣੇ ਘਰ ਵਾਲੇ ਨੂੰ ਭੜਕਾ ਕੇ ਮਾਂ ਬਾਪ ਦੀ ਬੇਇੱਜ਼ਤੀ ਕਰਾਉਂਦੀਆਂ ਨੇ। ਤੁਸੀਂ ਜਦੋਂ ਇਹੋ ਜਿਹੇ ਸ਼ਬਦ ਅੰਦਰੋਂ ਪਿੱਛੋਂ ਸਿਖਾਉਂਦੇ ਹੋ, ਤੁਸੀਂ ਇਹ ਸੋਚ ਕੇ ਦੇਖੋ ਵੀ ਕਿਹਦੀ ਗੱਲ ਕਰਦੇ ਹੋ। ਕਿਉਂਕਿ ਉਹ ਜਿਹੜਾ ਹੈਗਾ ਨਾ, ਅੱਛੀ ਕਰਨੀ ਕਰੋ ਕਬੀਰਾ, ਅੱਛੀ ਕਰਨੀ ਕਰੋ ਕਬੀਰਾ, ਮਤ ਕਰਨਾ ਤੁਮ ਕਾਲਾ, ਹਜ਼ਾਰ ਆਂਖ ਸੇ ਦੇਖ ਰਿਹਾ ਹੈ ਤੁਝਕੋ ਦੇਖਣ ਵਾਲਾ। ਉਹ ਅੰਦਰ ਬੈਠਿਆ, ਉਹ ਸਾਡੀ ਭਾਵਨਾ ਨੂੰ ਜਾਣਦਾ ਹੈ ਕਿ ਅਸੀਂ ਇਹਦੀ ਇੱਜ਼ਤ ਕਰ ਰਹੇ ਹਾਂ ਕਿ ਇਹਦੀ ਬੇਇੱਜ਼ਤੀ ਕਰ ਰਹੇ ਹਾਂ। ਸਾਡੀ ਜਿਹੜੀ ਹੈ ਥਿੰਕਿੰਗ ਕੀ ਹੈ, ਪੋਜ਼ਿਟਿਵ ਹੈ ਕਿ ਨੈਗੇਟਿਵ ਹੈ, ਫਿਰ ਉਹਦਾ ਜਿਹੜੀ ਸਜ਼ਾ ਨਾ ਉਹ ਕਦੇ ਵੀ ਮਾਫ਼ ਨਹੀਂ ਹੋ ਸਕਦੀ। ਮਾਂ ਕਿਉਂਕਿ ਮਾਂ ਹੁੰਦੀ ਹੈ, ਅਸੀਂ ਜਿੰਨੀਆਂ ਮਰਜ਼ੀ ਗਲਤੀਆਂ ਕਰ ਲਈਏ ਮਾਂ ਮਾਫ਼ ਕਰ ਦਿੰਦੀ ਹੈ, ਪਰ ਇੰਨਾ ਨਾ ਦੁਖੀ ਕਰੋ, ਇੰਨਾ ਨਾ ਖਿੱਚੋ ਕਿ ਧਾਗਾ ਹੀ ਟੁੱਟ ਜਾਵੇ। ਜਿਹੜੀ ਲਾਸਟਿਕ ਹੁੰਦੀ ਹੈ ਨਾ, ਗੁਬਾਰਾ ਹੁੰਦਾ, ਜੋ ਹਵਾ ਪਾਈ ਜਾਵਾਂਗੇ ਅਖੀਰ 'ਚ ਪੜਾਕਾ ਪੈਂਦਾ। ਮਾਂ ਨੂੰ ਤੁਸੀਂ ਇੰਨਾ ਤੰਗ ਨਾ ਕਰੋ, ਅੱਜ ਦਾ ਮਾਂ ਦਾ ਦਿਨ ਹੈ, ਸਿਰਫ ਇਸ ਕਰਕੇ ਕਿ ਉਹਨੂੰ ਬਰਾੜ ਦੇ ਲੈ ਕੇ $30 ਦਾ ਖਾਣਾ ਖਵਾ ਲਿਆ, ਪੀਜ਼ਾ ਖਵਾ ਲਿਆ, ਕਿਤੇ ਹੋਰ ਲੈ ਕੇ ਨੈਗਰਾ ਫਾਲਸ ਘੁਮਾ ਲਿਆ ਏ, ਨਹੀਂ 365 ਅਤੇ 365 ਦਿਨ ਕਿਸੇ ਨੈਗਰਾ ਫਾਲਸ ਜਾਣ ਦੀ ਲੋੜ ਨਹੀਂ, ਕਿਤੇ ਬਰਾੜ ਦੇ ਜਾਣ ਦੀ ਲੋੜ ਨਹੀਂ, ਕਿਤੇ ਰੈਸਟੋਰੈਂਟ ਜਾਣ ਦੀ ਲੋੜ ਨਹੀਂ, ਕੋਈ ਫਲਾਵਰ ਦੇਣ ਦੀ ਲੋੜ ਨਹੀਂ। ਸਿਰਫ ਮਾਂ ਦੇ ਕੋਲ ਬੈਠ ਕੇ ਉਹਦੀ ਜਿਹੜੇ ਸਿਰ ਹੈ ਨਾ, ਉਹਦੇ ਗੋਦੀ 'ਚ ਰੱਖ ਕੇ ਗੱਲਾਂ ਬਾਤਾਂ ਕਰੋ, ਉਹਦੇ ਪਿਆਰ ਦੀਆਂ ਗੱਲਾਂ ਸੁਣੋ, ਉਹਦੇ ਹੱਥ, ਉਹਦਾ ਹੱਥ ਤੁਹਾਡੇ ਸਿਰ 'ਤੇ ਫਿਰੇ। ਜੰਨਤ ਹੈ ਮਾਂ ਦੀ ਜਿਹੜੀ ਗੋਦ ਹੈ। ਇਹ ਗੱਲ ਤੁਸੀਂ ਯਾਦ ਰੱਖੋ, ਜਿੰਨੇ ਕੰਮ ਦੀ ਤੁਸੀਂ ਪਰਵਰਿਸ਼ ਕਰੋਗੇ, ਤਰੱਕੀ ਕਰੋਗੇ, ਉਹਦਾ ਕਾਰਨ ਇਹ ਹੁੰਦਾ ਕਿ ਮਾਂ ਦੀਆਂ ਅਸੀਸਾਂ। ਇਹ ਗੱਲ ਪੱਕੀ ਗੱਲ ਕਹਿਣਾ, ਤੁਸੀਂ ਰੱਬ ਨੂੰ ਮੰਨੋ ਨਾ ਮੰਨੋ, ਪਾਠ ਕਰੋ ਨਾ ਕਰੋ, ਬਾਬੇ ਦੇ ਮਗਰ ਕਦੇ ਸਪੇਨ ਜਾਂਦੇ ਹੋ, ਕਦੇ ਦਿੱਲੀ ਜਾਂਦੇ ਹੋ, ਕਦੇ ਉੱਧਰ ਜਾਂਦੇ ਹੋ, ਕਦੇ ਉੱਧਰ ਜਾਂਦੇ ਹੋ, ਠੱਗ ਬਾਬੇ ਦੇ ਮਗਰ, ਉਹਦੇ ਮਗਰ ਜਾਣ ਦੀ ਕੋਈ ਲੋੜ ਨਹੀਂ। ਆਪਣੇ ਮਾਂ ਬਾਪ ਦੀ ਸੇਵਾ ਕਰੋ, ਕਮਰੇ 'ਚ ਬਹਿ ਕੇ ਮੈਡੀਟੇਸ਼ਨ ਕਰੋ, ਹਮੇਸ਼ਾ ਜ਼ਿੰਦਗੀ ਦੇ ਵਿੱਚ ਤਰੱਕੀ ਹੋਊਗੀ। ਸੋ ਅਖੀਰ ਦੇ ਵਿੱਚ, ਕਿਉਂਕਿ ਟਾਈਮ ਹੋ ਗਿਆ, ਸੋ ਮੇਰੀ ਦੁਨੀਆਂ ਦੀਆਂ ਸਾਰੀਆਂ ਮਾਵਾਂ ਜਿਹੜੀਆਂ ਮਦਰਜ਼ ਨੇ, ਉਹਨਾਂ ਦੇ ਚਰਨਾਂ ਦੇ ਵਿੱਚ ਮੇਰਾ ਇੱਕ ਸਲਾਮ ਹੈ ਕਿ ਸਾਨੂੰ ਉਹ ਬਖਸ਼ਣ, ਸਾਨੂੰ ਉਹ ਮਾਫ਼ ਕਰਨ, ਰੱਬ ਸਾਨੂੰ ਸਮੱਤ ਬਖਸ਼ੇ, ਅਸੀਂ ਉਹਨਾਂ ਦੀ ਖੁਸ਼ੀ ਦੇ ਵਿੱਚ ਜਿਹੜੀ ਹੈ ਸ਼ਰੀਕ ਹੋਈਏ, ਉਹਨਾਂ ਨੂੰ ਦੁੱਖ ਤਕਲੀਫ ਦੇ ਵਿੱਚ ਥੋੜ੍ਹਾ ਜਿਹਾ ਟਾਈਮ ਦੇਈਏ ਅਤੇ ਉਹਨਾਂ ਦੇ ਆਸ਼ੀਰਵਾਦ ਲਈਏ। ਸੋ ਅੰਤ ਦੇ ਵਿੱਚ ਸਾਰੀਆਂ ਹੀ ਦੁਨੀਆਂ ਦੀਆਂ ਜਿਹੜੀਆਂ ਮਾਵਾਂ ਨੇ, ਮਦਰਜ਼ ਨੇ, ਉਹਨਾਂ ਨੂੰ ਹੈਪੀ ਮਦਰਜ਼ ਡੇ, ਅਤੇ ਤੁਸੀਂ ਸੁਣੋ ਅਖੀਰਲਾ ਗਾਣਾ ਕੁਲਦੀਪ ਮਾਨਕ ਦਾ, ਮਾਂ ਹੁੰਦੀ ਏ ਮਾਂ ਉਹ ਦੁਨੀਆਂ ਵਾਲਿਓ, ਅਤੇ ਮੈਨੂੰ ਦਿਓ ਤੁਸੀਂ ਆਗਿਆ। ਨੈਕਸਟ ਵੀਕ ਆਪਾਂ ਕਿਸੇ ਹੋਰ ਟੋਪਿਕ 'ਤੇ ਗੱਲ ਕਰਾਂਗੇ। ਮੈਂ ਕਿਸੇ ਨੂੰ ਸੁਣਾਇਆ ਨਹੀਂ, ਮੈਂ ਤਾਂ ਆਪਣੇ ਆਪ ਨੂੰ ਸੁਣਾ ਰਿਹਾ, ਮੈਂ ਤਾਂ ਆਪ ਬਥੇਰੀਆਂ ਗਲਤੀਆਂ ਕੀਤੀਆਂ ਨੇ। ਜਿੰਨਾ ਮੈਨੂੰ ਪਿਆਰ ਦੇਣਾ ਚਾਹੀਦਾ ਸੀ ਆਪਣੇ ਮਾਂ ਨੂੰ, ਉਹ ਸ਼ਾਇਦ ਮੈਂ ਨਹੀਂ ਦੇ ਸਕਿਆ, ਇਸੇ ਕਰਕੇ ਹੰਝੂ ਹੁੰਦੇ ਨੇ। ਸੋ ਸੁਣੋ ਗੱਲ ਅਖੀਰ ਦੇ ਵਿੱਚ ਕੁਲਦੀਪ ਮਾਨਕ ਦੀ।
Listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
इस ईद के मौके पर मेपल लीफ मोटेल के इकबाल आपके लिए लाए हैं स्पेशल ईद सेलिब्रेशंस। अपनी फैमिली और फ्रेंड्स को टूर पे लेके जाइए, नेचर को एक्सप्लोर कीजिए, ब्लू वाटर, ब्यूटीफुल बीच, साथ ही बारबेक्यू भी कर सकते हैं। अपना स्टे बुक कीजिए मेपल लीफ मोटेल गॉडरिक ओंटारियो में। इस ईद काम कम और फैमिली के साथ एंजॉय ज्यादा कीजिए। आज ही कॉन्टैक्ट करें इकबाल जी को ऑन 416-666-5747 पर, 416-666-5747 पर।
Liza Cosmetics is back with huge discount on brand name products. Ji haan, zabardast brand name selection of perfumes, cosmetics, skincare brands. Just spring forward to Liza's warehouse sale with up to 80% discount. Aapko aana hai at 135 Commerce Valley Drive, East Markham near Leslie and 407. Spring Mega Shopping sirf 2 hafton ke liye, sale sirf Friday, Saturday, Sunday aur Monday ko hai, from April 23rd to May 15th. Visit lizacosmetics.com.
ਸਾਰੀ ਜਿੰਨਾ ਵੀ ਸੋਹਣਾ ਹੋਵੇ ਤੁਹਾਡੇ ਤੁਹਾਡੀ ਬਿਨਾ ਨਹੀਂ ਹੂੰ ਜੱਚਦਾ।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਇਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਡੀ ਫਰਨੀਚਰ ਤੋਂ। 3 ਸਾਲ ਲਈ 9 ਵਿਆਜ,
142 ਕੈਨੇਡੀ ਰੋਡ, ਬ੍ਰੈਂਪਟਨ, 9058747171।
ٹرک کا گھومتا پہیہ کینیڈا کی معیشت کی ترقی کا ضامن۔ آپ کا ٹرک سڑکوں پر راج کرے اور کینیڈا کی معیشت ترقی کی راہ پر گامزن رہے۔ ٹرک مینول یا پھر آٹومیٹک، ٹرک کی بہترین سروس کے لیے کوئک ٹرک لیو تھرو آؤٹ انٹیریو، نو اپوائنٹمنٹ نیڈیڈ، ڈرائیو تھرو فیسلٹی، ون سٹاپ شاپ۔ اب تیسری لوکیشن ایگزٹ 579 فرام ہائی وے 401 ان نیپنی۔ کوئک ٹرک لیو 519-622-0660